지금까지 ਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਦੋਸਤ ਹੋਸਟ ਤਾਂ ਵੀਰ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ ਪ੍ਰੋਗਰਾਮ ਦੇ ਨਾਲ ਤੇ ਮੇਰੇ ਨਾਲ ਹੈ ਤਾਇਆ ਬਿਸ਼ਨ ਸਿੰਘ ਜੀ ਆ ਸਰਦਾਰ ਬਿਸ਼ਨ ਸਿੰਘ ਜੀ ਆਲੂਵਾਲੀਆ ਆ ਗਿਆ ਪੁੱਤ ਪ੍ਰੋਗਰਾਮ ਦੇ ਵਿੱਚ ਆਜੋ ਆਜੋ ਤਾਇਆ ਜੀ ਲੰਘਿਆ ਆਹੋ ਆ ਗਿਆ ਪੁੱਤ ਮੈਂ ਤੇ ਇੱਥੇ ਬੈਠਾ ਲੰਘਣਾ ਕਿਥੋਂ ਲੰਘ ਤੇ ਮੈਂ ਚਿਰਦਾ ਹੀ ਆਇਆ ਹੁਣ ਤੇ ਆਣ ਕੇ ਬਹਿ ਗਿਆ ਤੇ ਬਿਰਾਜਮਾਨ ਹੋ ਗਿਆ ਤਾਇਆ ਜੀ ਬਹੁਤ ਚੰਗਾ ਲੱਗਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਹੋ ਤੇ ਬਿਲਕੁਲ ਸਹੀ ਸਮੇਂ ਤੇ ਆ ਗਏ ਆ ਅਸੀਂ ਤੁਹਾਨੂੰ ਉਡੀਕ ਨਹੀਂ ਰਹੇ ਸੀ ਚਲੋ ਚੰਗਾ ਕੀਤਾ ਵੀ ਉਡੀਕਾਂ ਜਿਹੜੀਆਂ ਉਹ ਖਤਮ ਹੋਈਆਂ ਤੇ ਸਰੋਤਿਆਂ ਨੂੰ ਵੀ ਮੈਂ ਤਾਂ ਵੀ ਪ੍ਰੋਗਰਾਮ ਦੀਆਂ ਉਡੀਕਾਂ ਸਨ ਤੇ ਉਹ ਵੀ ਯਾਨੀ ਕਿ ਉਡੀਕਾਂ ਖਤਮ ਆ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜਿੰਨੇ ਵੀ ਸਾਡੇ ਸਰੋਤੇ ਚਾਹੇ ਉਹ ਦੇਸ਼ ਤੋਂ ਚਾਹੇ ਪ੍ਰਦੇਸ਼ ਚੋਂ ਅਮਰੀਕਾ ਕੈਨੇਡਾ ਹੰਗਰੀ ਫੰਗਰੀ ਪੋਲੈਂਡ ਹਾਲੈਂਡ ਨੀਦਰਲੈਂਡ ਜਾਂ ਵੱਖ ਵੱਖ ਮੁਲਕਾਂ ਤੋਂ ਜਾਂ ਭਾਰਤ ਦੇ ਵੱਖ ਵੱਖ ਕੋਨੇ ਤੋਂ ਸਾਨੂੰ ਸੁਣਦੇ ਨੇ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਆਂ ਨੂੰ ਖੈਰ ਮੁਕਦਮ ਕਰਨੇ ਆ ਜੀ ਉਮੀਦ ਆ ਕਿ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਰੱਜ ਖੁਸ਼ੀ ਹੋਣਗੇ ਜ਼ਿੰਦਗੀ ਦਾ ਤੇ ਇਨਸਾਨ ਤੇ ਇਨਸਾਨੀਅਤ ਦਾ ਜਿਹੜਾ ਇੱਕ ਪਾਠ ਪੜ੍ਹ ਰਹੇ ਹੋਣਗੇ ਤੇ ਪਾਠ ਪੜ੍ਹਾ ਰਹੇ ਹੋਣਗੇ ਇਹੀ ਅਰਦਾਸ ਜਿਹੜਾ ਆਪਾਂ ਕਰਨੇ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਕੋਈ ਸੁੱਖ ਚਾਹੁੰਦਾ ਦੁੱਖ ਕੋਈ ਨਹੀਂ ਚਾਹੁੰਦਾ ਜੀ ਤੇ ਦੁੱਖ ਸੁੱਖ ਜਿਹੜੇ ਆ ਉਹ ਮਹਾਰਾਜ ਕਹਿੰਦੇ ਵੀ ਇਹ ਕੱਪੜੇ ਦੀ ਤਰ੍ਹਾਂ ਇੱਕ ਬੰਦੇ ਨੂੰ ਲਾਉਣਾ ਤੇ ਦੂਸਰੇ ਨੂੰ ਪਾਉਣਾ ਪੈਂਦਾ ਹੀ ਆ ਜਿਵੇਂ ਆਪਾਂ ਹੁਣ ਲੀੜਾ ਲੱਤਾ ਹੁਣ ਹੋ ਵੜਾ ਗਿਆ ਪਹਿਲਾਂ ਇੰਨਾ ਲੀੜਾ ਲੱਤਾ ਹੁੰਦਾ ਨਹੀਂ ਸੀ ਇੱਕੋ ਹੀ ਇੱਕ ਦੋ ਕਿਸੇ ਤੋਂ ਚਾਦਰਾ ਕੁੜਤਾ ਹੋਣਾ ਤੇ ਉਹਨੂੰ ਧੋ ਲੈਣਾ ਤੇ ਉਹਨੂੰ ਪਾ ਲੈਣਾ ਤੇ ਹੁਣ ਤੇ ਵੰਨ ਸਵੰਨੇ ਆ ਹਰ ਹਫਤੇ ਜੀ ਕਿ ਮਹੀਨੇ ਤੱਕ ਵੀ ਜੇ ਲੀੜਾ ਲੱਤਾ ਪਾ ਲਈਏ ਤੇ ਇਹਦੀ ਕਿਤੇ ਦੂਸਰੇ ਦੀ ਵਾਰੀ ਨਹੀਂ ਆਉਂਦੀ ਹੁਣ ਜਿਹੜਾ ਜ਼ਮਾਨਾ ਥੋੜਾ ਬਦਲ ਗਿਆ ਜ਼ਮਾਨੇ ਬਦਲਣ ਦੇ ਨਾਲ ਸਾਡੇ ਜਿਹੜੇ ਤੌਰ ਤਰੀਕੇ ਬਦਲ ਗਿਆ ਜੀ ਤੌਰ ਤਰੀਕੇ ਬਦਲਣ ਦੇ ਨਾਲ ਸਾਡੀਆਂ ਖੁਆਇਸ਼ਾਂ ਬਦਲ ਗਈਆਂ ਪਹਿਲਾਂ ਸਾਡੇ ਚ ਕਦੇ ਗੱਡੀਆਂ ਕਾਰਾਂ ਏਦਾਂ ਦੀਆਂ ਖੁਆਇਸ਼ਾਂ ਸਾਡੇ ਮਨ ਚ ਹੁੰਦੀਆਂ ਹੀ ਨਹੀਂ ਸੀ ਤੇ ਹੁਣੀਆਂ ਵੀ ਕਿੱਥੋਂ ਕਿਉਂਕਿ ਪਤਾ ਵੀ ਅਸੀਂ ਇਹ ਲੈ ਹੀ ਨਹੀਂ ਸਕਦੇ ਜਦੋਂ ਪਤਾ ਅਸੀਂ ਲੈ ਨਹੀਂ ਸਕਦੇ ਤੇ ਕੋਸ਼ਿਸ਼ ਵੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ ਇੱਥੇ ਬੈਠੇ ਆਪਾਂ ਕਹੀਏ ਵੀ ਅਸੀਂ ਚੰਨ ਤੇ ਪਹੁੰਚ ਜਾਂਗੇ ਹੁਣ ਚੰਨ ਤੇ ਕੋਈ ਚਾਕੇ ਤੇ ਕਿਸੇ ਨੇ ਚੜਾ ਨਹੀਂ ਦੇਣਾ ਕੋਈ ਰਾਕਟ ਜੇ ਬੈਠੂਗਾ ਕੋਈ ਜਾਊਗਾ ਰਾਕਟ ਮਿਲੂ ਕਿੱਥੋਂ ਕੋਈ ਆਊਗਾ ਜਾਊਗਾ ਜਾਂ ਬਚੂਗਾ ਵੀ ਕਿ ਨਹੀਂ ਵਾਪਸ ਆਊਗਾ ਕਿ ਨਹੀਂ ਇਹ ਸਾਰੀਆਂ ਹਾਲਾਤ ਪੈਦਾ ਹੁੰਦੇ ਇਕੱਲੇ ਸੁਪਨੇ ਲੈਣ ਦੇ ਨਾਲ ਜਿਹੜੀਆਂ ਉਹ ਮੰਜ਼ਿਲਾਂ ਨਹੀਂ ਮਿਲਦੀਆਂ ਹਕੀਕਤ ਦੇ ਵਿੱਚ ਜਿਹੜੀ ਆ ਜ਼ਿੰਦਗੀ ਦੇ ਵਿੱਚ ਜੇ ਕਿਤੇ ਪਹੁੰਚਣਾ ਤੇ ਉਹਦੇ ਲਈ ਕੋਸ਼ਿਸ਼ ਜਿਹੜੀ ਆ ਕਰਨੀ ਪੈਂਦੀ ਆ ਹੁਣ ਜਿੰਨੇ ਵੱਡੇ ਸੁਪਨੇ ਆ ਉਹਨੀਆਂ ਕੋਸ਼ਿਸ਼ਾਂ ਵੀ ਵੱਡੀਆਂ ਹੋਣੀਆਂ ਚਾਹੀਦੀਆਂ ਤੇ ਜੇ ਤੁਸੀਂ ਕੋਸ਼ਿਸ਼ ਨਹੀਂ ਬਾਹਲੀ ਵੱਡੀ ਕਰਨੀ ਚਾਹੁੰਦੇ ਤੇ ਫਿਰ ਸੁਪਨੇ ਵੀ ਹਿਸਾਬ ਕਿਤਾਬ ਦੇ ਲੈਣੇ ਚਾਹੀਦੇ ਆ ਜੀ ਹੁਣ ਮੈਂ ਕਈ ਵਾਰ ਵੇਖਿਆ ਕਿ ਆਮ ਅੱਜ ਕੱਲ੍ਹ ਜਿਹੜੇ ਨੌਜਵਾਨ ਆ ਉਹਨਾਂ ਦੇ ਸੁਪਨੇ ਹੁੰਦੇ ਵੱਡੇ ਹੀ ਆ ਕੋਈ ਛੋਟੇ ਸੁਪਨੇ ਅੱਜ ਕੱਲ੍ਹ ਕੋਈ ਲੈਂਦਾ ਹੀ ਨਹੀਂ ਤੇ ਖੁਆਇਸ਼ਾਂ ਜਿਹੜੀਆਂ ਬਹੁਤ ਵੱਡੀਆਂ ਤੇ ਕੰਮ ਉਹ ਕਹਿੰਦੇ ਕਰਨਾ ਨਹੀਂ ਚਾਹੁੰਦੇ ਜੀ ਹੁਣ ਦੱਸੋ ਏਦਾਂ ਦਾ ਕਿਹੜਾ ਮੰਤਰ ਆ ਪਹਿਲੇ ਸਮੇਂ ਦੇ ਵਿੱਚ ਅਲਫ ਲੈਲਾ ਦੀਆਂ ਕਹਾਣੀਆਂ ਜਿਹੜੀਆਂ ਅਰਬ ਦੀਆਂ ਕਹਾਣੀਆਂ ਵੈਸੇ ਮੰਨੀਆਂ ਜਾਂਦੀਆਂ ਜੀ ਉਹਨੂੰ ਕਹਿੰਦੇ ਆ ਅਰੇਬੀਅਨ ਨਾਈਟਸ ਇਹ ਕਿਤਾਬ ਜਿਹੜੀ ਆ ਅੱਜ ਵੀ ਮਿਲ ਜਾਂਦੀ ਆ ਕਾਫੀ ਮੋਟੀ ਕਿਤਾਬ ਆ ਜਿਹਦੇ ਚ ਕਹਾਣੀਆਂ ਬਹੁਤ ਬੇਸ਼ੁਮਾਰ ਕਹਾਣੀਆਂ ਜਿਹਦੇ ਵਿੱਚੋਂ ਮਤਲਬ ਜੇ ਕੋਈ ਬੰਦਾ ਪੜ੍ਹ ਲੈ ਤਾਂ ਹਰ ਕਹਾਣੀ ਇੱਕ ਸਿੱਖਿਆ ਜਿਹੜੀ ਦਿੰਦੀ ਆਪਾਂ ਸੁਣਾਉਂਦੇ ਰਹੇ ਪਹਿਲਾਂ ਜੀ ਉਹ ਕਹਾਣੀਆਂ ਜਿਹੜੀਆਂ ਉਹਦੇ ਵਿੱਚ ਇੱਕ ਅਲਾਦੀਨ ਦੀ ਕਹਾਣੀ ਆ ਕਿ ਜਿਹੜਾ ਅਲਾਦੀਨ ਜਦੋਂ ਮਤਲਬ ਇੱਕ ਆਮ ਉਹ ਕਰਦੀ ਉਹਦੀ ਜਿਹੜੀ ਆ ਉਹ ਦਰਜਨ ਹੁੰਦੀ ਆ ਕੱਪੜੇ ਲੀੜੇ ਸੀਂ ਕੇ ਗੁਜ਼ਾਰਾ ਕਰਦੀ ਆ ਵਾਲਦੋ ਦਾ ਜਿਹੜਾ ਉਹਦਾ ਪਿਓ ਜਿਹੜਾ ਉਹ ਫੌਤ ਹੋਇਆ ਹੁੰਦਾ ਮਰਿਆ ਹੁੰਦਾ ਉਹ ਕੱਲੀ ਵਿਚਾਰੀ ਗੁਜ਼ਾਰਾ ਕਰਦੀ ਆ ਹੁਣ ਉਹ ਜਿਹੜਾ ਬੱਚਾ ਵਾ ਅਲਾਦੀਨ ਉਹ ਬੜਾ ਗਰੀਬ ਮਸਕੀਨ ਆ ਤੇ ਉਹ ਖੁਆਇਸ਼ਾਂ ਉਹਦੀਆਂ ਵੀ ਜਿਵੇਂ ਅੱਜ ਕੱਲ੍ਹ ਬੱਚਿਆਂ ਦੀਆਂ ਖੁਆਇਸ਼ਾਂ ਜ਼ਿਆਦੀਆਂ ਖੁਆਇਸ਼ਾਂ ਉਹਦੀਆਂ ਵੀ ਆ ਅਮੀਰ ਹੋਣਾ ਚਾਹੁੰਦਾ ਉਹਦੇ ਖੁਆਇਸ਼ਾਂ ਇੱਦਾਂ ਦੀਆਂ ਨਹੀਂ ਕਿ ਵੀ ਗੱਡੀਆਂ ਲੈ ਕੇ ਘੁੰਮੀ ਫਿਰੋ ਜਾਂ ਕੋਈ ਐਵੇਂ ਜਹਾਜ਼ ਝੂਟਣ ਦੀਆਂ ਉਹਦੀਆਂ ਖੁਆਇਸ਼ਾਂ ਸੀ ਕਿ ਮੈਂ ਆਪਣੀ ਮਾਂ ਨੂੰ ਜਿਹੜਾ ਉਹ ਦੁੱਖ ਨਾ ਆਉਣ ਦੇਵਾਂ ਮਾਂ ਨੂੰ ਜਿਹੜਾ ਉਹ ਕੰਮ ਨਾ ਕਰਨਾ ਪਵੇ ਕਿਉਂਕਿ ਬੁੱਢੀ ਬੜੀ ਹੋ ਗਈ ਸੀ ਤੇ ਉਹਨੂੰ ਸੂਈ ਗਦੋਈ ਦੀਂਦੀ ਨਹੀਂ ਸੀ ਤੇ ਵਿਚਾਰੀ ਫੇਰ ਵੀ ਗੁਜ਼ਾਰਾ ਬੁੱਤਾ ਸਾਰੀ ਜਾਂਦੀ ਸੀ
ਉਹ ਨੌਜਵਾਨ ਸੀ ਤੇ ਉਹ ਚਾਹੁੰਦਾ ਸੀ ਉਹਦਾ ਮਾਂ ਵੀ ਤੂੰ ਕੰਮ ਹੀ ਛੱਡ ਦੇ ਵੀ ਮੈਂ ਹੁਣ ਕੋਈ ਕੰਮ ਸ਼ੁਰੂ ਕਰਦਾ ਵੀ ਮੈਂ ਹੁਣ ਜਵਾਨ ਹੋ ਗਿਆ ਬਾਪ ਸਿਰ ਤੇ ਨਹੀਂ ਕਿਉਂਕਿ ਜਿਹਦੇ ਸਿਰ ਤੇ ਬਾਪ ਨਹੀਂ ਉਹ ਨਿੱਕੇ ਨੂੰ ਜਿੰਮੇਵਾਰੀ ਪੈ ਜਾਂਦੀ ਭਾਰੀ ਤਾਂ ਉਹ ਬਾਪ ਦੀ ਜਿੰਮੇਵਾਰੀ ਨਿਭਾਉਣੀ ਪੈਂਦੀ ਆ ਕਿਉਂਕਿ ਘਰ ਦੀ ਜਿੰਮੇਵਾਰੀ ਜਿੰਨੀ ਵੀ ਆ ਉਹ ਵੱਡੇ ਪੁੱਤ ਤੇ ਆ ਜਾਂਦੀ ਤੇ ਉਹ ਇਕਲੌਤਾ ਪੁੱਤਰ ਸੀ ਤੇ ਉਹਦੇ ਤੇ ਜਿੰਮੇਵਾਰੀ ਪੈ ਗਈ ਜੀ ਉਹ ਆਂਦਾ ਵੀ ਤੂੰ ਇਹ ਕੰਮ ਛੱਡ ਦੇ ਉਹ ਕਹਿੰਦੀ ਵੀ ਏਦਾਂ ਵੀ ਕੰਮ ਤੇ ਮੈਂ ਛੱਡਾਂ ਪੁੱਤ ਵੀ ਤੈਨੂੰ ਕੋਈ ਕੰਮ ਲੱਭੇ ਤੇ ਤਾਂ ਚਾਰ ਸ਼ਰਫੀਆਂ ਤੂੰ ਲੈ ਕੇ ਆਏਗਾ ਤੇ ਤਾਂ ਗਾ ਮਿਜਲੂ ਇਹਨੇ ਨੂੰ ਇੱਕ ਜਿਹੜਾ ਸੌਦਾਗਰ ਬਣ ਕੇ ਜਿਹੜਾ ਜਾਦੂਗਰ ਆ ਉਹ ਆਇਆ ਉਹਨੂੰ ਪਤਾ ਲੱਗਾ ਵੀ ਪਾਕ ਪਵਿੱਤਰ ਜੇ ਨਾ ਰੱਬ ਨੂੰ ਅੱਲਾ ਨੂੰ ਮੰਨਣ ਵਾਲਾ ਕੋਈ ਜਿਹੜਾ ਬੰਦਾ ਉਹ ਜਿਹੜਾ ਚਿਰਾਗ ਹੈ ਇੱਕ ਜਾਦੂਮਈ ਚਿਰਾਗ ਉਹਨੂੰ ਚੱਕ ਕੇ ਗੁਫਾ ਦੇ ਵਿੱਚੋਂ ਲਿਆ ਸਕਦਾ ਤਾਂ ਉਹਨੇ ਜਦੋਂ ਪਤਾ ਕੀਤਾ ਆਲੇ ਦੁਆਲੇ ਦੇ ਵਿੱਚ ਵੀ ਜਿਹਨੇ ਕੋਈ ਗਲਤੀ ਨਹੀਂ ਕੀਤੀ ਜਿਹਨੇ ਕੋਈ ਪਾਪ ਨਹੀਂ ਕੀਤਾ ਉਹ ਰੱਬ ਹੱਕ ਹਮਾਈ ਹਲਾਲ ਦੀ ਰੋਟੀ ਖਾਂਦੇ ਰਹਿ ਉਹਨਾਂ ਦੇ ਵਿੱਚੋਂ ਅੱਲਾ ਦੀਨ ਦਾ ਘਰ ਆ
ਜੀ
ਉਹਨੂੰ ਪੁੱਛਦੇ ਪੜਕਾਉਂਦੇ ਨੇ ਅੱਲਾ ਦੀਨ ਦੇ ਕੋਲ ਆ ਪਹੁੰਚਿਆ ਤੇ ਜਦੋਂ ਪਹੁੰਚਿਆ ਤੇ ਉੱਥੇ ਜਾ ਕੇ ਉਹਨੇ ਵੇਖਿਆ ਤੇ ਉਹਦੀ ਮਾਂ ਜਿਹੜੀ ਆ ਬੁੱਢੀ ਕੰਮ ਕਰ ਰਹੀ ਆ ਅੱਲਾ ਦੀਨ ਨੂੰ ਆਵਾਜ਼ ਮਾਰੀ ਤੇ ਉਹ ਬੜਾ ਅਮੀਰ ਬਣ ਕੇ ਆਇਆ ਸੌਦਾਗਰ ਬਣ ਗਿਆ
ਜੀ
ਹੁਣ ਜਦੋਂ ਅਮੀਰ ਬੰਦਾ ਘਰ ਆਉਂਦਾ ਕਿਸੇ ਗਰੀਬ ਦੇ ਤੇ ਉਹ ਅਗਲਾ ਉਹ ਭਗਤ ਕਰਦਾ ਵੀ ਇਹ ਭਾਈ ਚੰਗਾ ਸੱਜਣ ਆਇਆ ਕੋਈ ਚਲੋ ਬਿਲਕੁਲ ਨਹੀਂ ਕੋਈ ਦੁੱਖ ਸੁੱਖ ਪੁੱਛੂਗਾ ਗਰੀਬਾਂ ਦਾ ਉਹ ਕਹਿੰਦੀ ਬਈ ਹਾਂਜੀ ਆਪ ਜੀ ਕੌਣ ਆ ਜੀ ਉਹ ਕਿਤੇ ਉਹ ਭੁੱਲੇ ਭੱਟ ਕੇ ਤੁਸੀਂ ਆ ਗਏ ਆ ਸਾਡਾ ਤੇ ਮਤਲਬ ਕੋਈ ਦੂਰ ਨੇੜੇ ਅਮੀਰਾਂ ਨਾਲ ਕੋਈ ਨਾਤਾ ਹੀ ਨੀ ਉਹ ਆਂਦਾ ਵੀ ਮੈਂ ਤੁਹਾਡਾ ਦੂਰ ਦਾ ਭਰਾ ਵਾਂ ਵੀ ਜਿਹੜਾ ਤੁਹਾਡਾ ਫੌਤ ਹੋਇਆ ਪ੍ਰਾਹੁਣਾ ਜਿਹੜਾ ਪਤੀ ਦੇਵ ਆ ਉਹਦਾ ਮੈਂ ਚਚੇਰਾ ਮਸੇਰਾ ਪਤਾ ਨੀ ਕੀ ਗਿਣਾਤਾ ਵੀ ਮੈਂ ਭਰਾ ਲੱਗਦਾ ਦੋਸਤ ਮਿੱਤਰ ਸੀ ਸਕੇ ਭਰਾ ਬਣੇ ਸੀ ਮੈਂ ਤੇ ਉਹ ਮਤਲਬ ਸੌਦਾਗਰ ਬਣ ਗਿਆ ਮੇਰੇ ਤੋਂ ਚਾਰ ਪੈਸੇ ਆ ਗਏ ਮੈਨੂੰ ਪਤਾ ਲੱਗਾ ਵੀ ਇੱਥੇ ਅੱਲਾ ਦੀਨ ਮਤਲਬ ਉਹਦਾ ਘਰ ਇਹ ਆ ਵੀ ਉਹ ਮੁੰਡਾ ਸਾਡਾ ਭਤੀਜਾ ਵੀ ਆ ਤੇ ਉਹ ਤੁਸੀਂ ਔਖਾ ਟਾਈਮ ਕੱਢਣ ਡੈ ਤੇ ਮੈਨੂੰ ਪਤਾ ਲੱਗਾ ਵੀ ਮੇਰੇ ਭਰਾ ਦਾ ਟੱਬਰ ਰੋਲਣ ਡਿਆ ਤੇ ਮੈਂ ਆ ਗਿਆ ਤੂੰ ਕੋਈ ਲਾਲਚ ਦਿੱਤਾ ਹੁਣ ਉਹਨੇ ਕਿਹਾ ਵੀ ਮੈਂ ਤੇਰੇ ਪੁੱਤਰ ਨੂੰ ਸੌਦਾਗਰੀ ਨਾਲ ਕਰਾਉਣਾ ਚਾਹੁੰਦਾ ਤੇ ਜੇ ਕੰਮ ਕਰ ਲਵੇ ਤੂੰ ਤੋਂ ਚਾਹ ਚੜ ਗਿਆ ਹੁਣ ਥੋੜਾ ਬਹੁਤਾ ਰੁਪਇਆ ਤੇਲੀ ਦਿੱਤਾ ਵੀ ਹੋਊ ਵੀ ਆਹ ਚੱਕ ਬਈ ਤੁਸੀਂ ਉਹਨਾਂ ਚਿਰ ਆਪਣਾ ਰੋਟੀ ਪਾਣੀ ਦਾ ਕਰ ਲਿਓ ਤੇ ਮੁੰਡਾ ਮੈਂ ਨਾਲ ਲੈ ਜਾਣਾ ਲਿਜਾਣਾ ਤੇ ਉਹਨੇ ਸੀ ਵੀ ਜਾਦੂ ਵਾਲਾ ਚਿਰਾਗ ਚੁਕਾਉਣ ਦੇ ਲਈ ਕਿਉਂਕਿ ਉਹ ਅੱਲਾ ਦੀਨ ਤੋਂ ਬਗੈਰ ਕੋਈ ਚੱਕ ਨਹੀਂ ਸਕਦਾ ਕਿਹੜਾ ਕੋਈ ਰੱਬ ਦਾ ਭਾਣਾ ਮੰਨਣ ਵਾਲਾ ਜਾਂ ਕੋਈ ਰੱਬ ਦਾ ਬੰਦਾ ਹੀ ਚੱਕ ਸਕਦਾ ਸੀ ਤੇ ਅੱਲਾ ਦੀਨ ਜਿਹੜਾ ਜਿਸ ਤਰ੍ਹਾਂ ਨਾਲ ਉਹਦੀ ਤਬੀਅਤ ਤਰਬੀਅਤ ਹੋਈ ਸੀ ਉਸ ਹਿਸਾਬ ਨਾਲ ਅੱਲਾ ਦੀਨ ਜਿਹੜਾ ਉਹ ਕੰਮ ਉਹਦਾ ਕਰ ਸਕਦਾ ਸੀ ਉਹਨੇ ਨਾਲ ਭੇਜ ਦਿੱਤਾ ਵੀ ਚੱਲ ਕੋਈ ਨੀ ਪੁੱਤ ਤੇਰਾ ਚਾਚਾ ਵੱਧ ਚੱਲ ਜਾ ਉਹ ਜਾ ਕੇ ਤੇ ਸੌਦਾਗਰ ਨੇ ਉਸ ਗੁਫਾ ਜਵਾੜ ਕੇ ਤੂੰ ਚਿਰਾਗ ਜਿਹੜਾ ਮੰਗਵਾਇਆ ਹਾਲਾਂਕਿ ਉਹ ਸਟੋਰੀ ਸਾਰੇ ਜਾਣਦੇ ਆ ਮੈਂ ਤਾਂ ਕੋਈ ਨਹੀਂ ਹੋਣਾ ਐਸਾ ਬਾਲ ਬੱਚਾ ਜਿਹਨੇ ਕਹਾਣੀ ਨਾ ਸੁਣੀ ਹੋਵੇ ਤੇ ਉਹ ਚਿਰਾਗ ਜਿਹੜਾ ਚੁਕਾਉਂਦਾ ਉਹ ਚਿਰਾਗ ਦੇ ਵਿੱਚ ਇੱਕ ਜਿੰਨ ਬੰਦ ਹੁੰਦਾ ਤੇ ਉਹ ਜਿਹੜਾ ਜਿੰਨ ਆ ਉਹਨੂੰ ਚਿਰਾਗ ਨੂੰ ਰਗੜ ਕੇ ਜੇ ਉਹ ਬਾਹਰ ਆਉਂਦਾ ਸੀ ਤੇ ਉਹ ਜਿਹਦੇ ਹੱਥ ਚਿਰਾਗ ਹੁੰਦਾ ਸੀ ਉਹਨੂੰ ਪੁੱਛਦਾ ਸੀ ਵੀ ਕਿਆ ਹੋਊਗਾ ਮੇਰੇ ਆਗਾ ਵੀ ਤੂੰ ਚਾਹੁੰਦਾ ਕੀ ਆ ਵੀ ਮੈਂ ਕੀ ਕਰਾਂ ਤੇਰੇ ਲਈ ਜ਼ਮੀਨ ਆਸਮਾਨ ਇੱਕ ਕਰਦਾ ਜੋ ਤੂੰ ਕਹਵੇਂ ਮੈਂ ਕਰ ਸਕਦਾ ਖੁਆਇਸ਼ਾਂ ਆਪਣੀਆਂ ਦੱਸੋ ਕਿਉਂਕਿ ਅੱਜ ਵੀ ਬੰਦਾ ਇਹ ਚਾਹੁੰਦਾ ਕੋਈ ਅੱਲਾ ਦੀਨ ਦਾ ਚਿਰਾਗ ਸਾਨੂੰ ਮਿਲ ਜਾਵੇ ਸਾਡੀਆਂ ਖੁਆਇਸ਼ਾਂ ਬੈਠੇ ਬਿਠਾਏ ਪੂਰੀਆਂ ਹੋ ਜਾਣ ਤੇ ਉਹ ਫਿਰ ਅੱਲਾ ਦੀਨ ਉਹਨੂੰ ਕਹਿੰਦਾ ਵੀ ਮੈਨੂੰ ਇਸੇ ਗੁਫਾ ਦੇ ਵਿੱਚੋਂ ਬਾਹਰ ਕੱਢ ਉਹਨੂੰ ਪਤਾ ਲੱਗ ਗਿਆ ਮਤਲਬ ਉਹ ਕਹਾਣੀ ਤੇ ਤੁਸੀਂ ਸੁਣੀ ਆ ਉਹ ਜਾਦੂਗਰ ਕਹਿੰਦਾ ਮੈਨੂੰ ਚਿਰਾਗ ਦੇ ਫਿਰ ਮੈਂ ਤੈਨੂੰ ਬਾਹਰ ਬਾਹਰ ਕੱਢੂ ਗੁਫਾ ਚੋਂ ਉਹ ਕਹਿੰਦਾ ਪਹਿਲਾਂ ਤੂੰ ਮੈਨੂੰ ਗੁਫਾ ਚੋਂ ਬਾਹਰ ਕੱਢ ਮੈਂ ਚਿਰਾਗ ਫੇਰ ਦਊ ਉਹ ਕਹਿੰਦਾ ਵੀ ਅੰਦਰ ਹੀ ਰਹਿ ਅੰਦਰ ਰਹਿ ਤੂੰ ਰੋਣ ਲੱਗ ਪਿਆ ਕਿਤੇ ਉਹਦਾ ਹੱਥ ਵੱਜ ਗਿਆ ਉਹ ਚਿਰਾਗ ਚੋਂ ਅੱਲਾ ਦੀਨ ਦਾ ਉਹ ਜਿੰਨ ਨਿਕਲਿਆ ਜਿੰਨ ਨੂੰ ਉਹ ਕਹਿੰਦਾ ਵੀ ਮੈਂ ਤਾਂ ਫਸ ਗਿਆ ਉਹ ਆਂਦਾ ਡਰ ਗਿਆ ਪਹਿਲਾਂ ਉਹ ਕਹਿੰਦਾ ਮੈਨੂੰ ਬਾਹਰ ਕੱਢ ਉਹਨੇ ਬਾਹਰ ਕੱਢਿਆ ਫਿਰ ਉਹ ਕਹਿੰਦਾ ਵੀ ਤੂੰ ਕੀ ਕਰ ਸਕਦਾ ਹੁੰਦਾ ਵੀ ਜਿਹੜੀ ਗੱਲ ਤੂੰ ਕਹਿ ਮੈਂ ਉਹੀ ਕਰ ਸਕਦਾ ਉਹ ਕਹਿੰਦਾ ਜਿਹੜੀ ਗੱਲ ਵੀ ਕਹਿੰਦਾ ਹਾਂ ਉਹ ਆਂਦਾ ਵੀ ਮੈਨੂੰ ਘਰ ਹੈ ਨੀ ਸਾਡੇ ਪਹਿਲਾਂ ਮੈਨੂੰ ਘਰ ਲੈ ਕੇ ਜਾ ਘਰ ਗਿਆ ਉਹ ਆਂਦਾ ਸਾਡਾ ਘਰ ਬੜਾ ਮਾੜਾ ਘਰ ਬਣਾ ਤੇ ਘਰ ਬਣਾ ਤਾ ਹੁਣ ਕਿਹਾ ਵੀ ਹੁਣ ਇਹਦੇ ਚ ਰੁਪਈਆ ਧੇਲੀ ਸੈੱਟ ਉਹ ਸੈੱਟ ਖਾਣ ਪੀਣ ਨੂੰ ਸਮਾਨ ਸੈੱਟ ਸੈੱਟ ਫਿਰ ਉਹ ਕਹਿੰਦਾ ਵੀ ਚੰਗੇ ਕੋਈ ਖਾਨਦਾਨ ਚ ਮੇਰੇ ਵਿਆਹ ਸ਼ਾਦੀ ਘਰੋਂ ਵਿਆਹ ਸ਼ਾਦੀ ਯਾਨੀ ਕਿ ਜਿਹੜੀਆਂ ਖੁਆਇਸ਼ਾਂ ਉਹਨੇ ਕੀਤੀਆਂ ਪੂਰੀਆਂ ਕੀਤੀਆਂ ਤਾਂ ਹੈ ਭਾਵੇਂ ਕਹਾਣੀ ਕਲਪਨਾ ਦੀ ਅਸਲੀਅਤ ਦੇ ਵਿੱਚ ਨਹੀਂ ਬੀਤੀ ਕਿਉਂਕਿ ਜਿਹੜੀਆਂ ਕਹਾਣੀਆਂ ਹੁੰਦੀਆਂ ਉਹ ਕਿਸੇ ਨੂੰ ਸਿੱਖਿਆ ਦੇਣ ਲਈ ਹੁੰਦੀ ਪਰ ਬੰਦਾ ਚਾਹੁੰਦਾ ਵੀ ਕਿਤੇ ਚਿਰਾਗ ਐਸਾ ਸਾਨੂੰ ਵੀ ਮਿਲ ਜਾਏ ਪਰ ਅਸਲ ਦੇ ਵਿੱਚ ਐਸਾ ਕੋਈ ਹੁੰਦਾ ਨਹੀਂ ਇਹ ਤਾਂ ਸਿੱਖਿਆ ਹੁੰਦੀ ਵੀ ਜੋ ਤੁਸੀਂ ਜਿਹੜੀਆਂ ਖੁਆਇਸ਼ਾਂ ਕਦੇ ਖਤਮ ਨਹੀਂ ਹੁੰਦੀਆਂ। ਬੰਦੇ ਦੀਆਂ ਖੁਆਇਸ਼ਾਂ ਇੰਨੀਆਂ ਵੀ ਅੱਲਾਹ ਦੀ ਨਾਲ ਚਿਰਾਗ ਵੀ ਉਹ ਪੂਰੀਆਂ ਨਹੀਂ ਕਰ ਸਕਦਾ ਜੇ ਉਹ ਆਉਣੀ ਆਈ ਤੇ ਆ ਜਾਵੇ। ਮੈਂ ਨਹੀਂ ਲੱਗਦਾ ਸਾਰੀ ਉਮਰ ਵੀ ਬੰਦਾ ਕਹੀ ਜਾਵੇ ਮੈਨੂੰ ਆਹ ਵੀ ਲੈ ਦੇ, ਉਹ ਵੀ ਕਰ ਲਾ, ਆਹ ਵੀ ਫਾਲਾ। ਨਹੀਂ ਅਸੀਂ ਕਰ ਸਕਦੇ, ਕਿਉਂਕਿ ਜ਼ਿੰਦਗੀ ਜਿਹੜੀ ਆ ਬੜੀ ਛੋਟੀ ਆ। ਇਸ ਛੋਟੀ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਖੁਆਇਸ਼ਾਂ ਜਿਹੜੀਆਂ ਇੰਨੀਆਂ ਕਿ ਅਸੀਂ ਰਹਿੰਦੀ ਦੁਨੀਆਂ ਤੱਕ ਵੀ ਰਹੀਏ ਕਦੇ ਨਹੀਂ ਕਿਸੇ ਦੀਆਂ ਖੁਆਇਸ਼ਾਂ ਪੂਰੀਆਂ ਹੋ ਨਹੀਂ ਸਕਦੀਆਂ। ਤਾਂ ਉਹ ਮੈਂ ਗੱਲ ਇੱਕ ਸੁਣਾਊਂਗਾ ਸਿਕੰਦਰ ਦੀ ਖੁਆਇਸ਼ਾਂ ਦੇ ਉੱਤੇ, ਤਾਂ ਥੋੜਾ ਆਪਾਂ ਵਰਿਆਮ ਥੋੜੀ ਜਿਹੀ ਰੋਕੇ ਸੁਣਾਉਣਾ ਮੈਂ, ਇਦੋਂ ਪਹਿਲਾਂ ਮੈਂ ਗੱਲ ਸੁਣਾਵਾਂ ਜੀ, ਤੇ ਆਪਾਂ ਸਰੋਤਿਆਂ ਨੂੰ ਫਿਰ ਗੀਤ ਸੰਗੀਤ ਸੁਣਾ ਦਈਏ ਜੀ। ਤਾਂ ਜੀ ਆਪਾਂ ਗੀਤ ਸੰਗੀਤ ਸਰੋਤਿਆਂ ਨੂੰ ਸੁਣਾਉਣੇ ਆ, ਇਸ ਤੋਂ ਪਹਿਲਾਂ ਕਿ ਸਰੋਤੇ ਜਿਹੜੇ ਆਪਣੀ ਗੱਲਬਾਤ ਨੂੰ ਅੱਗੇ ਸੁਣ ਸਕਣ। ਪਿਆਰੇ ਦੋਸਤੋ, ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਤੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਜਾਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ। ਤੇ ਗੀਤ ਸੰਗੀਤ ਦਾ ਜਿਹੜਾ ਉਹ ਸਿਲਸਿਲਾ, ਜਿਵੇਂ ਪਹਿਲਾਂ ਕਿ ਅਸੀਂ ਸੂਫੀ ਗੀਤ ਜਿਹੜਾ ਉਹ ਆਪਾਂ ਸ਼ਨੀਵਾਰ ਨਹੀਂ ਸੁਣਾ ਪਾਏ, ਅੱਜ ਸੂਫੀ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਤਾਇਆ ਜੀ ਤੋਂ ਕਹਾਣੀ ਜਿਹੜੀ ਆ ਉਹ ਅੱਗੇ ਸੁਣਨੇ ਆ, ਜਿਹੜੀ ਉਹਨਾਂ ਨੇ ਕੰਟਰੀਬਿਊਟ ਕੀਤੀ ਹੈ। ਤੇ ਸਿਕੰਦਰ ਦੀ ਗੱਲ ਉਹ ਆਪਾਂ ਸੁਣਾਂਗੇ ਇਹ ਗੀਤਾਂ ਇਸ ਸੂਫੀ ਗੀਤ ਤੋਂ ਬਾਅਦ।
ਜਾਣੇ ਕਬ ਹੋਗੇ ਕਮ इस दुनिया के गम जाने कब होंगे कम।
ਤਾਂ ਜੀ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਪਿਆਰੇ ਦੋਸਤੋ, ਇਸ ਵੇਲੇ ਇੱਕ ਵਾਰੀ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ। ਇਸ ਵੇਲੇ ਤੁਸੀਂ ਜਿੰਨੇ ਵੀ ਸਾਡੇ ਰੇਡੀਓ ਸੁਣਦੇ ਪਏ ਸਾਰੇ ਦੋਸਤ ਮਿੱਤਰਾਂ ਦਾ ਜੀ ਆਇਆਂ ਨੂੰ ਕਰਦੇ ਹਾਂ। ਤਾਂ ਜੀ ਗੱਲਬਾਤ ਜਿਹੜੀ ਉਹ ਤੁਸੀਂ ਕਹਿ ਰਹੇ ਸੀ ਕਿ ਸਿਕੰਦਰ ਦੀ ਜਿਹੜੀ ਗੱਲ ਸੁਣਾਵਾਂਗੇ। ਹਾਂ, ਜਿਹੜੀ ਗੱਲ ਕੀਤੀ ਸੀ ਮੈਂ ਪਹਿਲਾਂ, ਉਹ ਵੀ ਖੁਆਇਸ਼ਾਂ ਸਾਡੀਆਂ ਬਹੁਤ ਵੱਧ, ਸਿਕੰਦਰ ਦੇ ਵਿੱਚ ਵੀ ਬਹੁਤ ਸਾਰੀਆਂ ਖੁਆਇਸ਼ਾਂ ਸੀ। ਇੱਕ ਉਹਦੀ ਬਹੁਤ ਵੱਡੀ ਖੁਆਇਸ਼ ਸੀ ਕਿ ਮੈਂ ਪੂਰੀ ਦੁਨੀਆਂ ਦੇ ਉੱਤੇ ਰਾਜ ਕਰਨਾ, ਪੂਰੀ ਦੁਨੀਆਂ ਨੂੰ ਜਿੱਤਣਾ। ਇਹ ਉਹਦੀ ਜਿੱਦ ਵੀ ਸੀ, ਇੱਕੋ ਜਿਹੀ ਖੁਆਇਸ਼ ਵੀ ਸੀ। ਤਾਂ ਇਸ ਖੁਆਇਸ਼ ਦੇ ਲਈ ਉਹਨੂੰ ਕਈ ਜਿਹੜੇ ਆ ਉਹਦੇ ਗੁਰੂ ਪੀਰਾਂ ਨੇ ਕਿਹਾ, ਉਹ ਕਹਿੰਦੇ ਵੀ ਸਿਕੰਦਰ ਵੀ ਜ਼ਿੰਦਗੀ ਜਿਹੜੀ ਆ ਬੜੀ ਛੋਟੀ ਆ ਬਈ, ਜ਼ਿੰਦਗੀ ਜਿਹੜੀ ਛੋਟੀ ਆ ਤੇ ਪਰ ਉਮਰ ਤੇਰੀ ਥੋੜੀ ਆ, ਵੀ ਹੁਣ ਤੂੰ ਸਾਰੀ ਉਮਰ ਵੀ ਲੜਦਾ ਰਵੇਂ, ਕਿਉਂਕਿ ਬੰਦਾ 30-40 ਸਾਲ ਚ ਉਹਦੇ ਚ ਜਾਨ ਆ, ਮਗਰੋਂ ਉਹਦੀ ਉਮਰ ਜਿਹੜੀ ਢਲਣ ਲੱਗ ਪੈਂਦੀ ਹੈ, ਸਰੀਰ ਦੀ ਸ਼ਕਤੀ ਬਲ ਜਿਹੜਾ ਘਟਣ ਲੱਗ ਜਾਂਦਾ, ਵੀ ਤੂੰ ਸਾਰੀ ਉਮਰ ਲੜ ਨਹੀਂ ਸਕਦਾ, ਤੇ ਜਾਂ ਤੇਰੇ ਕੋਈ ਵਰਦਾਨ ਹੋਵੇ ਕੋਈ ਐਸਾ ਵੀ ਤੂੰ ਸਾਰੀ ਉਮਰ ਜੀਂਦਾ ਰਵੇਂ, ਫੇਰ ਤਾਂ ਦੁਨੀਆਂ ਤੇ ਰਾਜ ਕਰ ਲੂੰ। ਪਰ ਫਿਰ ਵੀ ਹਿੰਮਤ ਦੀ ਮੈਂ ਦੱਸ ਦਿੰਦਾ ਹਾਂ ਵੀ ਉਹਨੇ ਜਿਹੜਾ ਬੜੀ ਜਲਦੀ ਹੀ ਬਹੁਤ ਸਾਰੇ ਜਿਹੜੇ ਰਾਜ ਉਹ ਆਪਣੇ ਕਬਜ਼ੇ 'ਚ ਲੈ ਕੇ ਦੁਨੀਆਂ ਦੇ ਉੱਤੇ ਮੈਂ ਸਮਝਦਾ ਰਾਜ ਕਰ ਹੀ ਗਿਆ। ਕੁਝ ਜਿਹੜਾ ਹਿੱਸਾ ਭਾਰਤ ਦਾ ਵੀ ਰਹਿ ਗਿਆ, ਕੁਝ ਹਿੱਸੇ ਇੱਧਰ ਬਾਕੀ ਦੇਸ਼ਾਂ ਦਾ ਰਹਿ ਗਿਆ, ਪਰ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਨੇ ਦੁਨੀਆਂ ਨੂੰ ਕਬਜ਼ੇ 'ਚ ਕਰ ਲਿਆ ਸੀ। ਤਾਂ ਕੋਈ ਜਦੋਂ ਭਾਰਤ ਵੱਲ ਨੂੰ ਜਾ ਰਿਹਾ ਸੀ, ਕਿਸੇ ਨੇ ਕਿਹਾ ਵੀ ਇੱਥੇ ਐਸੇ ਸਾਧੂ ਸੰਤ ਜਿਹੜੇ ਆ ਰਹਿੰਦੇ ਆ, ਜਿਨ੍ਹਾਂ ਨੂੰ ਰਹੱਸ ਪਤਾ, ਲੰਮੀ ਉਮਰ ਦੇ ਰਾਜ ਪਤਾ, ਯੋਗ ਕਿਰਿਆਵਾਂ ਜਾਣਦੇ ਆ। ਤਾਂ ਉਹ ਸਿਕੰਦਰ ਜਿਹੜਾ ਉਹ ਭਾਰਤ ਜਦੋਂ ਆਇਆ ਤਾਂ ਉਹਨੇ ਕਈ ਸਾਧੂਆਂ ਸੰਤਾਂ ਨੂੰ ਪੁੱਛਿਆ ਤੇ ਇੱਕ ਨੇ ਉਹਨੂੰ ਰਾਜ ਦੱਸਿਆ। ਉਹ ਆਂਦਾ ਵੀ ਸਿਕੰਦਰ ਬਈ, ਲੰਮੀ ਉਮਰ ਦੇ ਲਈ ਤੇ ਸਾਧਨਾ ਜ਼ਰੂਰੀ ਆ, ਤੇ ਸਾਧਨਾ ਲਈ ਸਮਾਂ ਚਾਹੀਦਾ, ਤੇ ਤੂੰ ਤਾਂ ਫਿਰ ਹੋਰ ਪਾਸੇ ਨੂੰ ਗਿਆ ਵਾ ਵੱਢਣ ਟੁੱਕਣ ਮਾਰਨ ਕੁੱਟਣ ਦੇ, ਤੇ ਸਾਧਨਾ ਜਿਹੜੀ ਆ ਉਹ ਇੱਕ ਥਾਂ ਬੈਠ ਕੇ ਤੇ ਨਾਮ ਜਪ ਕੇ ਤੇ ਰੱਬ ਨੂੰ ਯਾਦ ਕਰਕੇ ਤੇ ਜਿਹੜੇ ਪ੍ਰਾਣਾਯਾਮ ਕਰਕੇ ਸਾਹ ਨੂੰ ਉਹਦੀ ਗਤੀ ਨੂੰ ਧੀਮੀ ਕਰਕੇ, ਕਿਉਂਕਿ ਜਦੋਂ ਲੜਦੇ ਆ ਸਾਹ ਚੜਦਾ ਤੇ ਪ੍ਰਾਣ ਜ਼ਿਆਦਾ ਖਰਚ ਹੁੰਦੇ ਆ, ਉਹ ਜਿੰਨੇ ਜ਼ਿਆਦਾ ਖਰਚ ਹੋ ਰਿਹਾ ਉਮਰ ਓਨੀ ਘੱਟ ਰਹੀ ਆ। ਤਾਂ ਉਹ ਤੇ ਬੈਠ ਕੇ ਤੇ ਤਪ ਤਪੱਸਿਆ ਕਰਨ ਵਾਲਾ ਕੰਮ ਉਹ ਆਉਂਦਾ ਵੀ ਕੋਈ ਸੌਖਾ ਤਰੀਕਾ ਦੱਸੋ ਵੀ ਮੈਂ ਲੰਮੀ ਉਮਰ ਕਿਵੇਂ ਕਰ ਸਕਦਾ, ਬਹਿ ਕੇ ਮੈਂ ਉਮਰ ਕੀ ਕਰੂੰ। ਉਹ ਆਂਦੇ ਵੀ ਹਾਂ ਇੱਕ ਕੰਮ ਹੈ ਵੀ ਇੱਥੇ ਇੱਕ ਐਸਾ ਝਰਨਾ ਵੀ ਉਹ ਹੁਣ ਸਾਨੂੰ ਉਹਦਾ ਪਤਾ ਤੇ ਨਹੀਂ ਪਤਾ ਕਿਉਂਕਿ ਇੱਧਰ ਕਿਸੇ ਨੇ ਖੁਆਇਸ਼ ਹੀ ਨਹੀਂ ਕੀਤੀ, ਪਰ ਝਰਨਾ ਹੈ ਜਿਹੜਾ ਕਿ ਜਿਸ ਦੇ ਵਿੱਚ ਪਾਣੀ ਆ ਉਹ ਅੰਮ੍ਰਿਤ ਵਾਂਗ ਆ, ਜੇ ਉਹਨੂੰ ਤੂੰ ਪੀ ਲਵੇਂ ਤੇ ਤੂੰ ਸਾਰੀ ਉਮਰ ਜਿਹੜਾ ਜੀਂਦਾ ਰਹਿ ਸਕਦਾ ਜੀ। ਉਹ ਜਦੋਂ ਸਿਕੰਦਰ ਨੂੰ ਪਤਾ ਲੱਗਾ ਵੀ ਕੁਝ ਹੈ ਤਾਂ ਉਹ ਲੱਭਣ ਚਲੇ ਗਿਆ। ਬੜੀ ਉਹਨੇ ਕੋਸ਼ਿਸ਼ ਕੀਤੀ, ਉਹਨੇ ਕਿਹਾ ਵੀ ਜੇ 5-7 ਸਾਲ ਮੈਂ ਜੰਗ ਵਿੱਚ ਲੜ ਕੇ ਮਰਨ ਨਾਲੋਂ, ਜਾਂ ਮੈਂ ਜੇ 4-5 ਸਾਲ ਮੈਂ ਇਸ ਨੂੰ ਲੱਭਣ ਨੂੰ ਲਾ ਦਵਾਂ ਤਾਂ ਸਮਝਦਾ ਅਗਲੀ ਉਮਰ ਮੇਰੀ ਸਾਰੀ ਉਮਰ ਜੀਂਦਾ ਹੀ ਰਹਿਣਾ, ਫੇਰ ਲੜਦੇ ਰਹਾਂਗੇ, ਪਰ ਪਹਿਲਾਂ ਆਪਣੀ ਜੀਵਨ ਨੂੰ ਲੰਮੇ ਉਮਰ ਕਰਨ ਦੇ ਲਈ ਮੈਂ ਉਹ ਲੱਭਾਂ। ਤੇ ਉਹ ਲੱਭਦਾ ਰਿਹਾ, ਬੜੀ ਉਹਨੇ ਕੋਸ਼ਿਸ਼ ਕੀਤੀ, ਕਹਿੰਦੇ ਲੱਭਣ ਵਾਲਾ ਜੇ ਲੱਭਣ ਲੱਗ ਜਾਏ ਤੇ ਰੱਬ ਵੀ ਮਿਲ ਜਾਂਦਾ, ਤੇ ਖੁਆਇਸ਼ਾਂ ਤੇ ਬੜੀ ਛੋਟੀ ਜਿਹੀਆਂ ਚੀਜ਼ਾਂ, ਤਾਂ ਜਿੰਨੀਆਂ ਵੀ ਇਨਸਾਨ ਦੀਆਂ ਖੁਆਇਸ਼ਾਂ ਵਾ ਭਾਵੇਂ ਕਿ ਇਹ ਪੂਰੀਆਂ ਨਹੀਂ ਹੋ ਸਕਦੀਆਂ ਪਰ ਇਹ ਅਧੂਰੀਆਂ ਵੀ ਨਹੀਂ ਰਹਿ ਸਕਦੀਆਂ ਜੇ ਆਪਾਂ ਕੋਸ਼ਿਸ਼ ਕਰੀਏ ਤੇ ਕੋਸ਼ਿਸ਼ ਕੀਤੇ ਤੇ ਹਰ ਕੰਮ ਹੋ ਸਕਦਾ ਤਾਂ ਉਹਨੇ ਸਿਕੰਦਰ ਨੇ ਕੀ ਕੀਤਾ ਉਹ ਲੱਭਿਆ ਲੱਭਦਾ 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 ਉਹਨੂੰ ਉਹ ਲੱਭ ਪਿਆ ਜਦੋਂ ਉਹ ਲੱਭ ਪਿਆ ਤੇ ਉਹਨੇ ਜਦੋਂ ਪਤਾ ਲੱਗ ਗਿਆ ਵੀ ਇਹ ਜਾਂ ਕੁਝ ਉਹਨੇ ਨਿਸ਼ਾਨੀਆਂ ਦੱਸੀਆਂ ਸਾਧੂ ਨੇ ਵੀ ਕੀ ਉਹਦੀਆਂ ਨਿਸ਼ਾਨੀਆਂ ਨੇ ਕਿਸ ਤਰ੍ਹਾਂ ਦਾ ਉਹਦਾ ਜਲ ਹੋਊਗਾ ਆਲੇ ਦੁਆਲੇ ਬਨਸਪਤੀ ਕਿਸ ਤਰ੍ਹਾਂ ਦੀ ਹੋਊਗੀ ਜਦੋਂ ਉਹਨੇ ਲੱਭ ਪਿਆ ਵੀ ਇਹ ਤੇ ਉਹੀ ਆ ਅਮਰ ਕੁੰਡ ਜਿਹਦੇ ਵਿਚੋਂ ਪਾਣੀ ਜਿਹੜਾ ਜਲ ਜਿਹੜਾ ਨਿਕਲਦਾ ਜੇ ਮੈਂ ਪੀ ਲੂ ਤਾਂ ਅਮਰ ਹੋ ਜੂ ਉਹਨੇ ਵੇਖਿਆ ਤੇ ਜੇ ਪੀਣ ਲੱਗਾ ਤੇ ਉੱਥੇ ਕਾਂ ਇੱਕ ਬੈਠਾ ਸੀ ਕਾਂ ਉੱਤੇ ਬੈਠਾ ਸੀ ਤੇ ਜਦੋਂ ਪਾਣੀ ਉਹ ਪੀਣ ਲੱਗਾ ਤੇ ਕਾਂ ਨੇ ਆਵਾਜ਼ ਦਿੱਤੀ ਸਿਕੰਦਰ ਰੁਕ ਜਾ ਅੱਛਾ ਜਦੋਂ ਉਹਨੇ ਸੁਣਿਆ ਸਿਕੰਦਰ ਰੁਕ ਜਾ ਵੀ ਕਿਹੜਾ ਮੈਨੂੰ ਜਾਣਦਾ ਤੇ ਕਿਹੜਾ ਇਹ ਬੋਲਿਆ ਤੇ ਜੋ ਵੇਖਿਆ ਉਹਨੇ ਕਾਂ ਬੋਲਿਆ ਉੱਤੇ ਬੈਠਾ ਬੋਲਣ ਡਿਆ ਉਹ ਬੜਾ ਹੈਰਾਨ ਹੋਇਆ ਪਹਿਲੀ ਤੇ ਗੱਲ ਕਾਂ ਬੋਲਦੇ ਉਹਨੇ ਸੁਣੀ ਹੀ ਨਹੀਂ ਉਹਨੂੰ ਕਿਹਾ ਕਮਾਲ ਦੀ ਗੱਲ ਆ ਵੀ ਕਾਂ ਗੱਲਾਂ ਕਰਦੇ ਆ ਤੇ ਉਹਨੂੰ ਕਿਹਾ ਵੀ ਹਾਂਜੀ ਕੀ ਗੱਲ ਆ ਤੇ ਕਾਂ ਨੇ ਕਿਹਾ ਰੁਕ ਜਾ ਇਹ ਪੀਵੀ ਨਾ ਉਹਦਾ ਕਿਉਂ ਨਾ ਪੀਵਾਂ ਮੈਂ ਇਹਨੂੰ ਇੰਨੇ ਸਾਲਾਂ ਤੋਂ ਲੱਭਦਾ ਆ ਰਿਹਾ ਮਸਾਂ ਮੈਨੂੰ ਲੱਭਾ ਤੇ ਮੈਂ ਅਮਰ ਹੋਣਾ ਚਾਹੁੰਦਾ ਉਹ ਕਹਿੰਦਾ ਪਛਤਾਏਗਾ ਜੇ ਤੂੰ ਪੀ ਲਿਆ ਤੇ ਆਂਦਾ ਪਛਤਾਊਂਗਾ ਕਿਉਂ ਇਹਦੇ ਨਾਲ ਮੈਂ ਮਰਨਾ ਨੀ ਉਹ ਕਹਿੰਦਾ ਵੀ ਇਹ ਜੇ ਤੈਨੂੰ ਮੈਂ ਕਹਿੰਦਾ ਮੈਂ ਵੀ ਕੋਈ ਆਮ ਕਾਂ ਨੀਗਾ ਮੈਂ ਵੀ ਕਾਵਾਂ ਦੇ ਵਿੱਚੋਂ ਸਿਕੰਦਰ ਕਾਂ ਜਿੱਦਾਂ ਤੈਨੂੰ ਖੁਆਇਸ਼ ਆ ਮੈਂ ਸਾਰੀ ਉਮਰ ਜੀਂਦਾ ਰਵਾਂ ਤੇ ਮੈਂ ਰਾਜ ਕਰਾਂ ਮੈਂ ਬਾਕੀ ਕਾਵਾਂ ਤੇ ਰਾਜ ਕਰਦਾ ਸੀ ਕਾਂ ਮੈਨੂੰ ਚੁੱਕ ਚੁੱਕ ਸਲਾਮਾਂ ਕਰਦੇ ਸੀ ਕੋਈ ਮੈਂ ਆਮ ਕਾਂ ਨਹੀਂ ਜਿਹੜਾ ਉਦਾਂ ਹੀ ਰੌਲਾ ਪਾਉਣ ਵਾਲਾ ਹੀ ਆ ਵੀ ਮੈਂ ਵੀ ਤੇਰੇ ਵਾਂਗੂ ਬੜਾ ਤਕੜਾ ਬਲਵਾਨ ਤੇ ਸਾਰੇ ਕਾਂ ਮੇਰੀ ਗੱਲ ਮੰਨਦੇ ਜਿੱਥੇ ਕਾਂ ਉੱਥੇ ਇਕੱਠੇ ਹੋ ਜਾਂਦੇ ਤੇ ਮੈਂ ਵੀ ਖੁਆਇਸ਼ ਕੀਤੀ ਕਿ ਮੈਂ ਅਮਰ ਕਿਉਂ ਨਾ ਹੋਵਾਂ ਮੇਰੀ ਏਦਾਂ ਹੀ ਚੜ੍ਹਦੀ ਕਲਾ ਹੋਵੇ ਮੈਂ ਏਦਾਂ ਹੀ ਆਨੰਦ ਚ ਰਵਾਂ ਮੈਨੂੰ ਏਦਾਂ ਹੀ ਸਲਾਮਾਂ ਹੋਣ ਮਾਈ ਨੇ ਏਦਾਂ ਹੀ ਦੁਨੀਆਂ ਮੈਨੂੰ ਮੇਰਾ ਸਤਿਕਾਰ ਕਰੇ ਮੇਰੇ ਤੋਂ ਡਰੇ ਦੁਨੀਆਂ ਤੇ ਮੇਰਾ ਰਾਜ ਹੋਵੇ ਸਾਰੀ ਉਮਰ ਹੀ ਰਵਾਂ ਮੈਂ ਕਹਿੰਦਾ ਪਰ ਮੈਂ ਹੁਣ ਪਛਤਾਉਣਾ ਮੈਨੂੰ ਸਦੀਆਂ ਬੀਤ ਗਈਆਂ ਮੈਂ ਮਰ ਨਹੀਂ ਰਿਹਾ ਨਵੇਂ ਕਾਂ ਆਉਂਦੇ ਆ ਮਰ ਜਾਂਦੇ ਆ ਨਵੇਂ ਕਾਵਾਂ ਨੂੰ ਮੈਂ ਡਰਾਵਾ ਦਿੰਦਾ ਉਹ ਉੱਠਦੇ ਉਹ ਮਰ ਜਾਂਦੇ ਆਹਦਾ ਨਿੱਤ ਮੈਂ ਨਵੇਂ ਯਾਰ ਮਿੱਤਰ ਬਣਾਉਣਾ ਨਿੱਤ ਮੇਰੀ ਨਵੀਂ ਸੈਨਾ ਨਿੱਤ ਮੇਰੇ ਕੁਛ ਨਿੱਤ ਮੈਂ ਫੇਰ ਉਦਾਂ ਦਾ ਉਦਾਂ ਹੀ ਨਾਲ ਦੇ ਮੇਰੇ ਕਈਆਂ ਸਦੀਆਂ ਤੋਂ ਮਰ ਗਿਆ ਆ ਮੈਂ ਫੇਰ ਉਦਾਂ ਦਾ ਹੀ ਨਵੇਂ ਮਿੱਤਰ ਬਣਦੇ ਆ ਫੇਰ ਮਰ ਜਾਂਦੇ ਆ ਮੈਨੂੰ ਨਿੱਤ ਮਿਲਣਾ ਵਿਛੜਨਾ ਨਿੱਤ ਮਿਲਣਾ ਵਿਛੜਨੇ ਦੇ ਵਿੱਚੋਂ ਲੰਘਣਾ ਪੈ ਰਿਹਾ ਮੈਂ ਨਿੱਤ ਆਪਣੇ ਚਾਹੁਣ ਵਾਲਿਆਂ ਨੂੰ ਪਿਆਰਿਆਂ ਨੂੰ ਮਰਦੇ ਵੇਖਦਾ ਆਹਦਾ ਜਦੋਂ ਤੂੰ ਅਮਰ ਹੋ ਗਿਆ ਤੈਨੂੰ ਵੀ ਜ਼ਿੰਦਗੀ ਦੇ ਵਿੱਚ ਅੱਕ ਜਾਇਆ ਕਹਿੰਦਾ ਹੁਣ ਮੈਂ ਚੁੰਝਾਂ ਮਾਰ ਮਾਰ ਕੰਧਾਂ ਚ ਇੱਟਾਂ ਚ ਲੱਕੜਾਂ ਚ ਮਰਨ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਮੌਤ ਨਹੀਂ ਆਉਂਦੀ ਅੱਛਾ ਆਹਦਾ ਇੱਕ ਸਮਾਂ ਤੇਰੇ ਤੇ ਵੀ ਏਦਾਂ ਆਉਣਾ ਹੁਣ ਤੂੰ ਜਵਾਨ ਆ ਤੈਨੂੰ ਲੱਗਣਾ ਕਿ ਮੈਂ ਮਰਾਂ ਨਾ ਤੇ ਆਨੰਦੀ ਨਾ ਦੀ ਜ਼ਿੰਦਗੀ ਚ ਉਹ ਆਹਦਾ ਜੇ ਮੌਤ ਨਾ ਨਾ ਆਈ ਤੇ ਇਹ ਸਭ ਸੁੱਖ ਸਹੂਲਤਾਂ ਖਤਮ ਕੁਝ ਵੀ ਨਹੀਂ ਇਹ ਜਿਹੜੀਆਂ ਤੈਨੂੰ ਲੱਗਦੀਆਂ ਬੜੀਆਂ ਆਨੰਦ ਆ ਚਾਅ ਵਾ ਖੁਸ਼ੀਆਂ ਇਹ ਸਭ ਫਿੱਕੀਆਂ ਮੌਤ ਹੀ ਜਿਹੜੀ ਆ ਇਹ ਸਭ ਚੀਜ਼ਾਂ ਦਾ ਆਨੰਦ ਦਵਾ ਰਹੀ ਆ ਕਿਉਂਕਿ ਸਾਨੂੰ ਡਰ ਆ ਵੀ ਅਸੀਂ ਮਰ ਜਾਣਾ ਜੇ ਮਰ ਜਾਣਾ ਤੇ ਸਾਨੂੰ ਇਹ ਭੈ ਵੀ ਆ ਕਿ ਚੀਜ਼ਾਂ ਦੀਆਂ ਜਿਹੜੀਆਂ ਚੀਜ਼ਾਂ ਇਹ ਖੁਆਇਸ਼ਾਂ ਪੂਰੀਆਂ ਕਰ ਲਈਏ ਜਦੋਂ ਅਸੀਂ ਮਰਨਾ ਹੀ ਨਹੀਂ ਤਾਂ ਫਿਰ ਸਾਨੂੰ ਕਾਹਲ ਕਾਹਦੀ ਹੋਣੀ ਆ ਜੇ ਸਾਨੂੰ ਕਾਹਲ ਨਹੀਂ ਹੋਣੀ ਤਾਂ ਜ਼ਿੰਦਗੀ ਜਿਹੜੀ ਆ ਉਹ ਬਹੁਤ ਲੰਮੀ ਗੁਜ਼ਰਨ ਲੱਗ ਜਾਣੀ ਆ ਤੇ ਆਪਣੇ ਆਪਣੇ ਨਾਲ ਦੇ ਮਿੱਤਰ ਦੋਸਤ ਭੈਣ ਭਰਾ ਸਭ ਅਸੀਂ ਮਰਦੇ ਵੇਖਣਾ ਫਿਰ ਦੋਸਤ ਮਿੱਤਰ ਬਣਨੇ ਫਿਰ ਉਹਨਾਂ ਨੂੰ ਮਰਦੇ ਵੇਖਣਾ ਯਾਨੀ ਕਿ ਅਸੀਂ ਨਿੱਤ ਗਵਾਉਂਦਾ ਨਿੱਤ ਕੁਝ ਨਾ ਕੁਛ ਗਵਾਉਣਾ ਪਾਉਣਾ ਅਸੀਂ ਕੁਛ ਨਹੀਂ ਡਰ ਗਿਆ ਉਹ ਆਂਦਾ ਵੀ ਗੱਲ ਜੀ ਇਹਦੀ ਸੱਚੀ ਹੈ ਤੇ ਗੱਲ ਮੈਂ ਸੋਚੀ ਨਹੀਂ ਮੈਂ ਤੇ ਇਹ ਸੋਚ ਲਿਆ ਵੀ ਦੁਨੀਆਂ ਤੇ ਰਾਜ ਕਰੂ ਗੱਲ ਖਤਮ ਹੋ ਗਈ ਪਰ ਗੱਲ ਇੱਥੇ ਖਤਮ ਕਿਤੇ ਹੋਈ ਤੇ ਗੱਲ ਸ਼ੁਰੂ ਹੋ ਗਈ ਕਦੇ ਵੀ ਨਹੀਂ ਮਰਨਾ ਯਾਰ ਗੱਲ ਤੋਂ ਉਹਦੀ ਠੀਕ ਆ ਕਦੇ ਤੇ ਆਕਾਂਗੇ ਨਾ ਜ਼ਿੰਦਗੀ ਚੋਂ ਤੇ ਹੈ ਗੱਲ ਉਹਦੀ ਸੱਚੀ ਸਿਕੰਦਰ ਤੇ ਮੁੜਿਆ ਭਾਵੇਂ ਇੱਕ ਕਹਾਣੀ ਆ ਭਾਵੇਂ ਸੱਚ ਨਹੀਂ ਪਰ ਬਣਾਉਣ ਵਾਲਿਆਂ ਨੇ ਜਿਹੜੀ ਗੱਲ ਬਣਾਈ ਉਹਨੂੰ ਇਹ ਸਿੱਟਾ ਨਿਕਲਦਾ ਜੇ ਕਦੇ ਸਾਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਦਾ ਸਾਨੂੰ ਵੀ ਉਹ ਕਾਂ ਕਹਿੰਦਾ ਵੀ ਤੁਸੀਂ ਸਾਰੀ ਉਮਰ ਕਦੇ ਵੀ ਨਹੀਂ ਮਰਨਾ ਤਾਂ ਸ਼ਾਇਦ ਅਸੀਂ ਵੀ ਉੱਥੋਂ ਬਿਨ ਪਾਣੀ ਪੀਤੇ ਜਲ ਪੀਤੇ ਮੁੜ ਆਉਂਦੇ ਕਿਉਂਕਿ ਸਾਡਾ ਜੀਣਾ ਤੇ ਮਰਨਾ ਇਹਦੇ ਦਰਮਿਆਨ ਹੀ ਜੀਵਨ ਆ ਤੇ ਜਿਸ ਚੀਜ਼ ਦਾ ਅੰਤ ਹੀ ਕੋਈ ਨਾ ਹੋਵੇ ਜਿਸ ਗੱਡੀ ਦੀ ਬ੍ਰੇਕ ਹੀ ਨਾ ਹੋਵੇ ਉਹ ਦੱਸੋ ਗੱਡੀ ਚ ਬੈਠਾਂਗੇ ਤੇ ਉਹ ਸਾਨੂੰ ਪਾਰ ਲਾ ਦੂ ਨਹੀਂ ਜੀ ਗੱਡੀ ਜਦੋਂ ਚਲਾਉਂਦੇ ਹਾਂ ਰੇਸ ਦਿੰਦੇ ਹਾਂ ਆਪਾਂ 100 ਤੇ ਜੇ ਛੱਡਤੀ 80 ਤੇ ਛੱਡਤੀ ਉਹ ਜੇ ਕੋਈ ਮੋਹਰੇ ਕੋਈ ਬੰਦਾ ਆਉਂਦਾ ਬ੍ਰੇਕ ਵੀ ਤਾਂ ਲੱਗਦੀ ਜੇ ਬ੍ਰੇਕ ਹੀ ਨਾ ਲਾਉਂਦੇ ਕਿਸੇ ਗੱਡੀ ਦੀ ਤੇ ਉਹਦਾ ਫਾਇਦਾ ਤੇ ਨਹੀਂ ਉਹਦਾ ਨੁਕਸਾਨ ਹੀ ਹੋਣਾ ਜੀ ਇਸ ਕਰਕੇ ਜੇ ਜੀਵਨ ਹੋਇਆ ਤਾਂ ਇਹ ਮੌਤ ਵੀ ਜਿਹੜੀ ਆ ਇਹ ਇੱਕ ਵੱਡੀ ਗੱਲ ਆ ਤੇ ਖੁਆਇਸ਼ਾਂ ਦੇ ਵਿੱਚੋਂ ਖੁਆਇਸ਼ ਅਮਰ ਹੋਣ ਦੀ ਖੁਆਇਸ਼ ਕਿਤੇ ਇਕੱਲੇ ਸਿਕੰਦਰ ਨੂੰ ਨਹੀਂ ਹੋਈ ਬੜੇ ਰਾਜੇ ਮਹਾਰਾਜੇ ਦੁਨੀਆਂ ਦੇ ਉੱਤੇ ਇਤਿਹਾਸ ਗਵਾ ਜਿਨ੍ਹਾਂ ਨੇ ਯੱਗ ਕੀਤੇ ਜਿਨ੍ਹਾਂ ਨੇ ਤਪੱਸਿਆ ਕੀਤੀ ਤਾਪ ਕੀਤਾ ਬੜੇ ਬੜੇ ਮਤਲਬ ਐਸੇ ਰਾਜੇ ਜਿਹਨਾਂ ਇਤਿਹਾਸ ਭਰਿਆ ਪਿਆ ਜਿਨ੍ਹਾਂ ਨੇ ਆਪਣੀ ਅਮਰ ਹੋਣ ਦੇ ਲਈ ਖੁਆਇਸ਼ ਰੱਬ ਤੋਂ ਕੀਤੀ ਕਈਆਂ ਨੂੰ ਵਰਦਾਨ ਮਿਲੇ ਵੀ ਪਰ ਰੱਬ ਕੋਲ ਬੜੇ ਢੰਗ ਤਰੀਕੇ ਆ ਉਹਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਵੀ ਮਾਰਿਆ ਉਹਨੇ ਕਈ ਰੂਪਾਂ ਦੇ ਵਿੱਚ ਆ ਕੇ ਉਹਨਾਂ ਨੂੰ ਮਾਰਿਆ ਜਿਹੜੇ ਕਦੇ ਮਰ ਨਹੀਂ ਸੀ ਸਕਦੇ ਜਿਵੇਂ ਕਹਿੰਦੇ ਆ ਬਈ ਰਾਵਣ ਦਾ ਵੀ ਕਾਲ ਬੰਨਿਆ ਸੀ ਮੰਜਣਾ ਰਾਵਣ ਨੂੰ ਵੀ ਨਹੀਂ ਮਾਰ ਸਕਦਾ ਕੋਈ ਪਰ ਕੁਝ ਨਾ ਕੁਝ ਹਰ ਬੰਦੇ ਦਾ ਵੀਕ ਪੁਆਇੰਟ ਰੱਖਿਆ ਹੁੰਦਾ ਯਾਨੀ ਸੌਖਾ ਨਹੀਂ ਮਾਰਿਆ ਜਾ ਸਕਦਾ ਪਰ ਮਾਰਿਆ ਨਹੀਂ ਜਾ ਸਕਦਾ ਇੱਦਾਂ ਕਦੇ ਨਹੀਂ ਹੋ ਸਕਦਾ ਹਰ ਚੀਜ਼ ਜਿਹੜੀ ਉਹ ਬਣੀ ਆ ਉਹਨੇ ਟਿੱਠਣਾ ਵੀ ਹੈ ਸਾਡੀਆਂ ਖੁਆਇਸ਼ਾਂ ਵੀ ਐਸੀਆਂ ਖੁਆਇਸ਼ਾਂ ਬਣਦੀਆਂ ਨੇ ਜੀਂਦੀਆਂ ਹੁੰਦੀਆਂ ਮਰ ਜਾਂਦੀਆਂ ਮਰਦੀਆਂ ਕਿੱਦਾਂ ਕੁਛ ਤਾਂ ਉਹ ਐਸੇ ਮਰ ਜਾਂਦੀਆਂ ਜੇ ਪੂਰੀ ਨਹੀਂ ਹੁੰਦੀ ਜਿਹਦੀ ਪੂਰੀ ਹੁੰਦੀ ਖੁਆਇਸ਼ ਉਹ ਖੁਆਇਸ਼ ਹੋਣ ਪੂਰੀ ਹੋਣ ਤੋਂ ਬਾਅਦ ਮਰ ਜਾਂਦੀ ਤੁਹਾਡੀ ਗੱਡੀ ਲੈਣ ਦੀ ਇੱਛਾ ਤੁਸੀਂ ਗੱਡੀ ਲੈ ਲਈ ਉਦੋਂ ਬਾਅਦ ਉਹ ਗੱਡੀ ਦੀ ਇੱਛਾ ਖਤਮ ਹੋ ਗਈ ਉਹ ਮਰ ਗਈ ਖਤਮ ਹੀ ਹੋ ਗਈ ਤਾਂ ਮਰ ਹੀ ਗਈ ਫਿਰ ਜੀ ਸਹੀ ਗੱਲ ਹੈ ਜੀ ਇਸ ਕਰਕੇ ਖੁਆਇਸ਼ਾਂ ਜਿਹੜੀਆਂ ਇਹਨਾਂ ਨੂੰ ਸੀਮਤ ਹੀ ਰੱਖਣਾ ਚਾਹੀਦਾ ਤਾਂ ਇਹਨਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਸੀਮਤ ਖੁਆਇਸ਼ਾਂ ਜਿਹੜੀਆਂ ਜੀਵਨ ਦੇ ਵਿੱਚ ਸੁੱਖ ਦੇਣਗੀਆਂ ਅਸੀਮਤ ਖੁਆਇਸ਼ਾਂ ਇਹ ਸਾਨੂੰ ਦੁੱਖ ਹੀ ਦੇਣਗੀਆਂ ਚਲੋ ਆਪਣੀਆਂ ਛੋਟੀਆਂ ਖੁਆਇਸ਼ਾਂ ਆਪਣੀ ਇਹ ਖੁਆਇਸ਼ ਆ ਕਿ ਸਰੋਤ ਦੇ ਪ੍ਰੋਗਰਾਮ ਜੀ ਸ਼ਾਮਿਲ ਹੋਣਗੇ ਨਹੀਂ ਮਿਲ ਗਏ ਜੀ ਉਹਨਾਂ ਕਹਿਣਾ ਵੀ ਤਾਂ ਜਦੋਂ ਬੋਲਾ ਤੇ ਫਿਰ ਕਥਾ ਕੀਰਤਨ ਸ਼ੁਰੂ ਕਰ ਲੈਂਦਾ ਭਾਈ ਸੋਮਵਾਰ ਨੂੰ ਤੇ ਆਪਾਂ ਤੁਹਾਡੇ ਨਾਲ ਪਹਿਲਾਂ ਵਾਅਦਾ ਕੀਤਾ ਕਿ ਸੋਮਵਾਰ ਨੂੰ ਕੁਝ ਚੰਗੀਆਂ ਦੀਨ ਦੁਨੀਆਂ ਦੀਆਂ ਗੱਲਾਂ ਹੀ ਦੱਸਿਆ ਕਰਾਂਗੇ ਸ਼ੁਰੂਆਤ ਦੇ ਵਿੱਚ ਮਗਰੋਂ ਫਿਰ ਚੱਲ ਸੋ ਚੱਲ ਜਦੋਂ ਤੁਹਾਡੇ ਸਨੇਹ ਆ ਗਏ ਉਦੋਂ ਅਸੀਂ ਆਮ ਜਿਹੜਾ ਅੱਗੇ ਰੰਗਾ ਰੰਗ ਪ੍ਰੋਗਰਾਮ ਉਹ ਚਲਾਇਆ ਕਰਨਾ ਪਰ ਸ਼ੁਰੂਆਤ ਜਿਹੜੀ ਆ ਕਿਸੇ ਵੀ ਉਹ ਰੱਬ ਦੇ ਨਾਮ ਤੋਂ ਜਾਂ ਚੰਗੇ ਵਿਚਾਰਾਂ ਤੋਂ ਹੋਣੀ ਚਾਹੀਦੀ ਤਾਂ ਕਿ ਤੁਹਾਡਾ ਸਾਰਾ ਹਫ਼ਤਾ ਜਿਹੜਾ ਉਹ ਖੂਬਸੂਰਤ ਬੀਤੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਜਿਹੜਾ ਪੂਰਾ ਹਫ਼ਤਾ ਹੀ ਕਿਸੇ ਖੁਆਇਸ਼ਾਂ 'ਚ ਹੀ ਲੰਘ ਜਾਵੇ ਇਸ ਕਰਕੇ ਖੁਦ ਵੀ ਆਪ ਵੀ ਇਹ ਨਹੀਂ ਕਿ ਦੱਸਣ ਹੀ ਆ ਗਏ ਹਾਂ ਸੁਣ ਵੀ ਆਏ ਇਸ ਕਰਕੇ ਸਾਨੂੰ ਸੁਨੇਹਾ ਵੀ ਜ਼ਰੂਰ ਭੇਜੋ ਜੀ ਸੁਨੇਹਾ ਭੇਜਣ ਲਈ ਪਿਆਰੇ ਦੋਸਤੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਆਈਡੀ ਹੈ ਸਾਡੀ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਜੀ
ਤੇਰੀ ਖਾਤਰ ਹੀਰੇ ਹੀਰੇ ਛੱਡ ਕੇ ਤਸਦਾਰੇ ਨੂੰ ਉਹ ਪੁੱਤਰ ਚੌਧਰੀਆਂ ਦਾ ਬੇਲੀ ਮੰਗੂ ਚਾਰੇ ਪਹਿਲਾਂ ਚੂਰੀ ਦੇ ਨਾਲ ਤੂੰ ਪਰਚਾਇਆ ਰੰਨੇ ਨੀ ਪਹਿਲਾਂ ਚੂਰੀ ਦੇ ਨਾਲ ਤੂੰ ਪਰਚਾਇਆ ਰੰਨੇ ਨੀ ਉਹ 12 ਸਾਲ ਕਰਾਈਆਂ ਮਟੀਆਂ ਲਾ ਕੇ ਲਾਰੇ ਸੋਹਣਾ ਸੂਲਾ ਉੱਤੇ ਯਾਰ ਹੰਡਾਉਣਾ ਹੀਰੇ ਨੀ ਸੋਹਣਾ ਸੂਲਾ ਉੱਤੇ ਯਾਰ ਹੰਡਾਉਣਾ ਹੀਰੇ ਨੀ ਔਖੇ ਬੋਲ ਪਗਾਉਣੇ ਹੁੰਦੇ ਨੀ ਮੁਟਿਆਰੇ ਆਰਾ ਸੋਟੀ ਵੰਜਣੀ ਮੱਝਾਂ ਹੀਰੇ ਸਾਂਭ ਲੈ ਉਹ ਫੱਕਰ ਚੱਲਿਆ ਮੁੜਕੇ ਆਪਣੇ ਤਸਦਾਰੇ ਯਾਰੀ ਰੰਨਾ ਦੀ ਦਲਾਲੀ ਹੁੰਦੀ ਕੋਲਿਆਂ ਦੀ ਬਿਨ ਬਦਨਾਮੀ ਹੋਰ ਕੱਖ ਹੱਥ ਨਾ ਆਇਆ ਦਰ ਦਰ ਥੱਕੇ ਮੇਣੇ ਤਾਨੇ ਸਾਰੀ ਦੁਨੀਆਂ ਦੇ ਦਰ ਦਰ ਥੱਕੇ ਮੇਣੇ ਤਾਨੇ ਸਾਰੀ ਦੁਨੀਆਂ ਦੇ ਹੋ ਇਸ਼ਕ ਬੰਦ ਵਿੱਚੋਂ ਇਹੋ ਨਫ਼ਾ ਕਮਾਇਆ ਮੈਂ ਤੇਰੀਆਂ ਹੁਣ ਨਾ ਡਟੀਏ ਨੀ ਤੂੰ ਬੋਲਾਂ ਨੂੰ ਪੁਗਾਇਆ ਹੱਥੀ ਪੈ ਜਾਂਦਾ ਹੈ ਕਈ ਵਾਰੀ ਉਹ ਵਜਣਾ ਨੀ ਹੋ ਹੱਥੀ ਪੈ ਜਾਂਦਾ ਹੈ ਕਈ ਵਾਰੀ ਉਹ ਵਜਣਾ ਨੀ ਬੂਟਾ ਸ਼ੌਂ ਦੀ ਖਾਤਰ ਹੋ ਬੂਟਾ ਸ਼ੌਂ ਦੀ ਖਾਤਰ ਹੋ ਬੂਟਾ ਸ਼ੌਂ ਦੀ ਖਾਤਰ ਜੋ ਹੁੰਦਾ ਹੈ ਲਾਇਆ ਜਿੰਦਾ ਕੀ ਪਰਵਾਸਾ ਉਹ ਜਿਵੇਂ ਪਾਣੀ ਵਿੱਚ ਪਤਾਸਾ ਦੇਵ ਜਿੰਦਾ ਕੀ ਪਰਵਾਸਾ ਉਹ ਜਿਵੇਂ ਪਾਣੀ ਵਿੱਚ ਪਤਾਸਾ ਗੁਖੇ ਸਰਕਾਲ ਗੰਡਾਸਾ ਬਈ ਫਿਰ ਟਕਲੋ ਟਕਲੋ ਹੋ ਜੂਗੀ ਜਦੋਂ ਉੱਡ ਗਿਆ ਫੌਰ ਹੋਰ ਬਈ ਬਜੂ ਚੋਂ
ਜੀ ਪੈਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਜੀ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਇੱਕ ਕੋਈ ਸਾਧੂ ਦੀ ਗੱਲ ਜ਼ਰੂਰ ਸੁਣਾਓ ਕਿਉਂਕਿ ਅਕਸਰ ਤੁਸੀਂ ਸਾਧੂ ਸੰਤਾਂ ਦੀ ਗੱਲ ਜ਼ਰੂਰ ਸੁਣਾਉਂਦੇ ਹੋ ਲੈ ਸਾਧੂ ਦੀ ਸੁਣ ਮੈਨੂੰ ਗੱਲ ਯਾਦ ਆ ਗਈ ਕਿ ਜਿਹੜੇ ਸਾਧੂ ਸੰਤ ਆ ਉਹ ਦੀਨ ਦੁਨੀਆ ਜਿਹੜੀ ਆ ਉਹ ਜਿਹਦਾ ਦੀਨ ਦੁਨੀਆਂ ਦੀਆਂ ਖੁਆਇਸ਼ਾਂ ਉਹਨਾਂ ਦੀ ਐਸੀ ਖੁਆਇਸ਼ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਖੁਆਇਸ਼ਾਂ ਪਰਮਾਤਮਾ ਨੂੰ ਮਿਲਣ ਦੀ ਉਹ ਬਹੁਤ ਸਾਰੀਆਂ ਖੁਆਇਸ਼ਾਂ ਲੈ ਕੇ ਨਾ ਜਨਮ ਹੀ ਲੈਂਦੇ ਆ ਨਾ ਉਹ ਦੁਨੀਆਂ ਤੋਂ ਜਾਂਦੇ ਜਾਂ ਬਹੁਤੀਆਂ ਖੁਆਇਸ਼ਾਂ ਦੇ ਨਾਲ ਕਿਉਂਕਿ ਜਿੰਨੀਆਂ ਸਾਡੀਆਂ ਖੁਆਇਸ਼ਾਂ ਜਾਂਦੀਆਂ ਚਿਹਰੇ ਤੇ ਉਦੋਂ ਦੇ ਸਾਡੇ ਮੁਰਝਾ ਜਿਹੜੇ ਆ ਉਹ ਆ ਜਾਣੇ ਆ ਤੇ ਜਿੰਨੀ ਖੁਆਇਸ਼ ਜਿਹੜੀ ਆ ਬੜੀ ਛੋਟੀ ਆ ਤਾਂ ਓਨਾ ਹੀ ਸਾਡੇ ਚਿਹਰੇ ਤੇ ਲਾਲੀ ਤੇ ਖੂਬਸੂਰਤੀ ਰਹੇਗੀ। ਅੱਛਾ ਕੋਈ ਇਨਸਾਨ ਜਿਹੜਾ ਬੰਦਾ ਬੜਾ ਮਿਹਨਤੀ ਸੀ ਮੈਂ ਤੈਨੂੰ ਗੱਲ ਸੁਣਾਉਣ ਲੱਗਾ ਸਾਧੂ ਸੰਤਾਂ ਦੀ ਕਈ ਹੋਈ ਸੁਣਾਈ ਹੋਈ ਕਿਸੇ ਸੂਫੀ ਫਕੀਰਾਂ ਦੀ ਸੁਣਾਈ ਗੱਲ ਕੋਈ ਕਹਿੰਦੇ ਬੰਦਾ ਸੀ ਵੀ ਬੜਾ ਮਿਹਨਤੀ ਸੀ ਬੜਾ ਕੰਮ ਕਰਨ ਵਾਲਾ ਸੀ ਬੜਾ ਇਮਾਨਦਾਰ ਸੀ ਤੇ ਉਹ ਬਿਮਾਰ ਹੋ ਗਿਆ ਤੇ ਉਹਦੇ ਜਿਹੜੇ ਆ ਪੁੱਤਰ ਸੀ ਚਾਰ ਪੁੱਤਰ ਉਹਦੇ ਸਨ ਤਾਂ ਉਹਨੂੰ ਵੇਖਿਆ ਪੁੱਤਰ ਮੇਰੇ ਜਿਹੜੇ ਉਹ ਬਹੁਤੇ ਕਾਬਲ ਲੱਗਦੇ ਨਹੀਂ ਤੇ ਜੇ ਕਾਬਲ ਵੀ ਹੋਏ ਤੇ ਇਹਨਾਂ ਨੂੰ ਸਿਆਣਨਾ ਬੜਾ ਪਹਿਚਾਨਣਾ ਬੜਾ ਮੁਸ਼ਕਿਲ ਆ ਕਿਉਂਕਿ ਇਹਨਾਂ ਨੇ ਵਿਹਲੀਆਂ ਖਾਧੀਆਂ ਮੈਂ ਕਮਾਈ ਕੀਤੀ ਆ ਇਹਨਾਂ ਨੇ ਉੱਥੇ ਉਹ ਕਮਾਈਆਂ ਉਡਾਈਆਂ ਆਈਆਂ ਤੇ ਆਮ ਤੌਰ ਤੇ ਇੱਦਾਂ ਹੁੰਦਾ ਜੇ ਮਾਂ ਪਿਓ ਅਮੀਰ ਹੋਵੇ ਤੇ ਸੋਨੇ ਦੇ ਚਮਚੇ ਹੀ ਮੂੰਹ ਚ ਲੈ ਕੇ ਪੈਦਾ ਹੁੰਦੇ ਉਹ ਸਮਝ ਲਓ ਜਿੱਦਾਂ ਕਹਿੰਦੇ ਚਾਂਦੀ ਦਾ ਚਮਚਾ ਅੱਗੇ ਕਹਿੰਦੇ ਸੀ ਹੁਣ ਤਾਂ ਸੋਨੇ ਵਾਲਾ ਹੀ ਆ ਕਿਉਂਕਿ ਜੇ ਮਾਂ ਪਿਓ ਨੇ ਮਿਹਨਤ ਕਰਕੇ ਉਹ ਘਰ ਬਾਰ ਬਣਾਇਆ ਗੱਡੀਆਂ ਕਾਰਾਂ ਬਣਾਈਆਂ ਧੰਨ ਦੌਲਤ ਜੋੜਿਆ ਤੇ ਨਿਆਣਿਆਂ ਨੂੰ ਅਲੱਗ ਮੌਜਾਂ ਜਾਂਦੀਆਂ ਖਰਚਣ ਨੂੰ ਪੈਸੇ ਮਿਲ ਗਏ ਘੁੰਮਣ ਨੂੰ ਗੱਡੀਆਂ ਮਿਲ ਗਈਆਂ ਤਾਂ ਰੋਬ ਫੇਕ ਲਿਆ ਮਾਰਨਾ ਮਾਰਨਾ
ਤੇ ਉਹ ਜਿਹੜੇ ਨਿਆਣੇ ਸੀ ਉਹ ਬੜੇ ਰੋਹ ਮਾਰਿਆ ਕਰਨੇ ਵੀ ਪਿਓ ਦੀ ਦੌਲਤ ਦੇ ਉੱਤੇ ਆਪ ਕੋਈ ਕਬੱਡੀ ਕਮਾਈ ਨਹੀਂ ਤੇ ਪਿਓ ਦੀ ਦੌਲਤ ਤੇ ਮਾਣ ਬੜਾ ਸੀ ਉਹਨਾਂ ਨੂੰ ਤੇ ਉਹ ਬਿਮਾਰ ਹੋ ਗਿਆ ਤੇ ਉਹਨੇ ਸੋਚਿਆ ਵੀ ਇਹ ਤੇ ਹੁਣ ਮੇਰੀ ਜਿਹੜੀ ਮਿਹਨਤ ਦੀ ਕਮਾਈ ਆ ਇਹ ਤਾਂ ਅੜਾ ਲੈਣਗੇ ਮਿੰਟੋ ਮਿੰਟ ਹੀ ਮੈਂ ਜਿੰਦਾ ਤੇ ਕਰਕੇ ਥੋੜਾ ਡਰ ਰੱਖਦੇ ਆ ਤੇ ਮੈਂ ਮਰ ਗਿਆ ਤੇ ਇਹਨਾਂ ਨੇ ਛੱਡਣਾ ਕੱਖ ਨੀ ਉਹ ਲੱਗ ਜਾਂਦਾ ਬਈ ਉੱਪਰ ਜਾਣਾ ਰੱਬ ਕੋਲੋ ਟੱਕੀ ਉਹ ਮੂੰਹ ਦਿਖਾਊਂਗਾ ਕਿ ਕਿਉਂ ਨਾ ਵੀ ਮੈਂ ਕਿਸੇ ਨੇਕ ਬੰਦੇ ਨੂੰ ਇਹ ਕਮਾਈ ਜਿਹੜੀ ਆ ਦੇ ਕੇ ਜਾਵਾਂ ਜੀ ਹੁਣ ਨੇਕ ਬੰਦੇ ਨੂੰ ਕਮਾਈ ਦੇਵੇ ਕਿਵੇਂ ਜੇ ਤੂੰ ਲਿਖ ਦੇਵੇ ਵਸੀਅਤ ਕਿਸੇ ਦੇ ਨਾਮ ਤਾਂ ਉਹਨਾਂ ਨੇ ਸਾਰੀ ਉਮਰ ਪਿਓ ਨੂੰ ਗਾਲਾਂ ਕੱਢਣੀਆਂ ਵੀ ਸਾਡੇ ਤਾਂ ਨਾਂ ਨੀ ਲਿਖਿਆ ਉਹਨੇ ਇੱਕ ਵਿਆਹ ਤੋਂ ਬਣਾਈ ਉਹਨੇ ਦੋ ਵਸੀਅਤਾਂ ਲਿਖੀਆਂ ਜੀ ਉਹ ਫਕੀਰ ਸਾਧੂ ਸੰਤ ਫਕੀਰ ਜਿਹੜੀ ਗੱਲ ਸੁਣਾਉਂਦਾ ਉਹਦਾ ਦੋ ਵਸੀਅਤਾਂ ਲਿਖੀਆਂ ਉਹ ਆਂਦਾ ਪੁੱਤਰੋ ਵੀ ਆਹ ਦੋ ਵਸੀਅਤਾਂ ਮੇਰੀਆਂ ਇੱਕ ਮੁਸਲਮਾਨ ਸੀ ਉਹ ਤਾਂ ਉਹ ਆਂਦਾ ਵੀ ਇੱਕ ਜਿਹੜੀ ਆ ਮੇਰਾ ਜਦੋਂ ਜਨਾਜ਼ਾ ਪੜ੍ਹਨ ਕੋਈ ਆਇਆ ਤਾਂ ਜਨਾਜ਼ਾ ਜਿਹੜਾ ਪੜ੍ਹਨ ਆਊਗਾ ਤਾਂ ਉਦੋਂ ਤੁਸੀਂ ਜਦੋਂ ਪੜ੍ਹਨ ਆ ਗਏ ਸਾਰੇ ਜਾਣੇ ਰਿਸ਼ਤੇਦਾਰ ਪਰਿਵਾਰ ਕਿਉਂਕਿ ਉਦੋਂ ਫੌਤ ਹੋ ਜਾਂਦਾ ਜਦੋਂ ਬੰਦਾ ਮੁਸਲਮਾਨ ਭਾਈਚਾਰੇ ਚ ਰਿਵਾਜ ਆ ਉਹ ਜਨਾਜ਼ਾ ਪੜ੍ਹਦੇ ਨੇ ਜਨਾਜ਼ਾ ਪੜ੍ਹ ਕੇ ਤੇ ਜੋ ਸ਼ਾਮਿਲ ਹੁੰਦਾ ਉਹ ਫਿਰ ਉਸ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਉਹ ਉਹਦੀ ਆਤਮਾ ਦੀ ਸ਼ਾਂਤੀ ਲਈ ਉਹ ਪ੍ਰਾਰਥਨਾ ਕਰਦੇ ਆ ਤਾਂ ਉਹ ਕਹਿੰਦਾ ਵੀ ਉਦੋਂ ਇਹ ਜਿਹੜੀ ਆ ਉਹ ਮੇਰੀ ਇਹ ਪੜ੍ਹੀ ਜਾਵੇ ਵਸੀਅਤ ਤੋਂ ਮੈਂ ਵਸੀਅਤ ਵਿੱਚ ਜੋ ਲਿਖਿਆ ਤਾਂ ਉਹ ਪੜ੍ਹਿਆ ਜਾਵੇ ਮੌਲਵੀ ਉਹਨੂੰ ਜਿਹੜਾ ਜਨਾਜ਼ਾ ਪੜ੍ਹਾਊਗਾ ਉਹ ਪੜ੍ਹੇ ਭਾਈ ਜਿਹੜੇ ਸ਼ਾਮਿਲ ਹੋਏ ਇਹ ਆ ਵੀ ਜਨਾਜ਼ਾ ਪੜ੍ਹਾਉਣ ਤੋਂ ਪਹਿਲਾਂ ਉਹ ਪੜ੍ਹੀ ਜਾਵੇ ਤਾਂ ਇੱਕ ਉਹਨੇ ਹੋਰ ਫੜਾਈ ਕਹਿੰਦਾ ਆਹ ਜਿਹੜੀ ਵਸੀਅਤ ਆ ਮੇਰੀ ਇਹ ਜਨਾਜ਼ਾ ਪੜ੍ਹਨ ਤੋਂ ਬਾਅਦ ਦੇ ਵਿੱਚ ਪੜ੍ਹੀ ਜਾਵੇ ਤੇ ਉਹਨੂੰ ਸੀਲ ਕਰਤਾ ਕਿਉਂਕਿ ਮੋਹਰ ਲਾ ਦਿੱਤੀ ਵੀ ਇਹਨੂੰ ਉੱਥੇ ਹੀ ਖੋਲਿਆ ਜਾਵੇ ਇਹ ਚੀਜ਼ ਸੀ ਜ਼ਰੂਰ ਹੁਣ ਉਹ ਨਿਆਣੇ ਨੂੰ ਆਗਿਆ ਕਰੀ ਸੀ ਵੀ ਇਹਨੇ ਵੀ ਖੋਲ ਕੇ ਪੜ੍ਹਨ ਲਾ ਪਿਆ ਵੀ ਲਿਖਿਆ ਕੀ ਆ ਉਹਨਾਂ ਨੇ ਕਿਹਾ ਵੀ ਠੀਕ ਆ ਉਹਨਾਂ ਰੱਖ ਲਈ ਸਾਂਭ ਕੇ ਚਲੋ ਜੋ ਹੋਇਆ ਉੱਥੇ ਪੜ੍ਹਿਆ ਜਾਊਗਾ ਵੇਲਾ ਵੀ ਠੀਕ ਸੀ ਪਰ ਨਿਆਣੇ ਜਿਹੜੇ ਆ ਉਹ ਮਤਲਬ ਐਸੇ ਸੀ ਵੀ ਫਿਰ ਤੂੰ ਹੋ ਗਿਆ ਜਾਂ ਉਹ ਪਿਆਰ ਕਰਦੇ ਕਿ ਨਹੀਂ ਕਰਦੇ ਉਸ ਹਿਸਾਬ ਨਾਲ ਉਹਨੇ ਵਸੀਅਤ ਲਿਖਤੀ ਪਰ ਏਦਾਂ ਵੀ ਆਖੇ ਜਿਹੜੀ ਦੁਨੀਆ ਉਦੋਂ ਸਾਰੀ ਲੱਗਦੀ ਸੀ ਇਹ ਨਹੀਂ ਕਿ ਉਹ ਨਹੀਂ ਸੀ ਆਖੇ ਲੱਗਦੇ ਜੋ ਗੱਲ ਜਿਹੜੀ ਲਿਖ ਦਿੱਤੀ ਉਹਨੇ ਉਸੇ ਹਿਸਾਬ ਨਾਲ ਹੀ ਚੱਲਣ ਵਾਲੇ ਸੀ ਜੋ ਮਾਂ ਬਾਪ ਨੇ ਕਹਿਤਾ ਉੱਤੇ ਹੀ ਉਹ ਨਿਭਣ ਵਾਲੇ ਸੀ ਪਰ ਹਾਂ ਸੀ ਥੋੜੇ ਜਿਹਾ ਉਹ ਏਦਾਂ ਵੀ ਉਹਨਾਂ ਨੂੰ ਪਛਾਣਨਾ ਮੁਸ਼ਕਲ ਸੀ ਵੀ ਇਹਨਾਂ ਦੇ ਮਨ ਚ ਕੀ ਚੱਲਦਾ ਕਿਉਂਕਿ ਟੈਡ ਚ ਕਿਸੇ ਦੇ ਵੜ ਕੇ ਦੇਖਿਆ ਨਹੀਂ ਜਾ ਸਕਦਾ ਜੀ ਨਾ ਮਾਂ ਬਾਪ ਹੀ ਦੇਖ ਸਕਦਾ ਵੀ ਤੁਹਾਡੇ ਮਨ ਚ ਕੀ ਚੱਲਦਾ ਨਾ ਤੁਸੀਂ ਮਾਂ ਬਾਪ ਦੇ ਢਿੱਡ ਚ ਵੇਖ ਸਕਦੇ ਕਿਉਂਕਿ ਹਰ ਬੰਦੇ ਦਾ ਇੱਕ ਪੜਦਾ ਮਹਾਰਾਜ ਨੇ ਦਿੱਤਾ ਵੀ ਇਹਦੇ ਮਨ ਚ ਕੀ ਚੱਲਦਾ ਇਹ ਉਹ ਹੀ ਜਾਣਦਾ ਜੋ ਉਹ ਇਨਸਾਨ ਜਾਂ ਉਹ ਪਰਮਾਤਮਾ ਜਾਣਦਾ ਵੀ ਇਹਦੇ ਢਿੱਡ ਚ ਕੀ ਚੱਲਦਾ ਜੀ ਕੁਝ ਸਮੇਂ ਬਾਅਦ ਬੰਦਾ ਫੌਤ ਹੋ ਗਿਆ ਮਰ ਗਿਆ ਤੇ ਉਹ ਜਨਾਜ਼ਾ ਚੱਕਿਆ ਤੇ ਉਹ ਦੁਨੀਆਂ ਆ ਗਈ ਤੇ ਸਾਰੀ ਜਿਹੜੀ ਦੁਨੀਆਂ ਚੰਗੇ ਲੋਕਾਂ ਦੇ ਮਗਰ ਆਉਂਦੀ ਬਹੁਤ ਸਾਰੇ ਜਿਹੜੇ ਲੋਕ ਪਿੰਡ ਦੇ ਜਿਹੜੇ ਆ ਉਹ ਇਕੱਠੇ ਹੋ ਗਏ ਤੇ ਉਹ ਜਨਾਜ਼ੇ ਤੇ ਆਏ ਤਾਂ ਉਹ ਮੌਲਵੀ ਜਨਾਜ਼ਾ ਪੜ੍ਹਨ ਲੱਗਾ ਤੇ ਉਹ ਪੁੱਤਰ ਕਹਿੰਦੇ ਵੀ ਮੌਲਵੀ ਜੀ ਰੁਕਿਓ ਵੀ ਉਹਨੇ ਵਸੀਅਤਾਂ ਦੋ ਲਿਖੀਆਂ ਵੀ ਉਹਨਾਂ ਨੇ ਜਿਹੜੀਆਂ ਵਸੀਅਤਾਂ ਲਿਖੀਆਂ ਤੇ ਉਹ ਕਹਿੰਦੇ ਸੀ ਵੀ ਜਨਾਜ਼ਾ ਪੜ੍ਹਨ ਤੋਂ ਪਹਿਲਾਂ ਮੌਲਵੀ ਨੂੰ ਦੋਨੋਂ ਵਸੀਅਤਾਂ ਦੇ ਦਿਓ ਇੱਕ ਜਨਾਜ਼ਾ ਪੜ੍ਹਨ ਤੋਂ ਪਹਿਲਾਂ ਵਾ ਤੇ ਇੱਕ ਜਨਾਜ਼ਾ ਪੜ੍ਹਨ ਤੋਂ ਬਾਅਦ ਆ ਤਾਂ ਉਹ ਤੁਸੀਂ ਏਦਾਂ ਕਰੋ ਵੀ ਆਹ ਜਿਹੜੀਆਂ ਦੋ ਵਸੀਅਤਾਂ ਤੇ ਪੜ੍ਹ ਦਿਓ ਦੇਖੋ ਕੀ ਲਿਖਿਆ ਸਾਡੇ ਪਿਓ ਨੇ ਸਾਡੇ ਲੇਖਾਂ ਚ ਕੀ ਲਿਖਿਆ ਸਾਨੂੰ ਕੀ ਦਿੱਤਾ ਵੀ ਸਾਰੇ ਪਰਿਵਾਰ ਆਰ ਓੜਮਾ ਕੋੜਮਾ ਆਇਆ ਤੇ ਤੁਸੀਂ ਦੱਸੋ ਮੌਲਵੀ ਨੇ ਜਦੋਂ ਵਸੀਅਤ ਖੋਲੀ ਤਾਂ ਉਹਨੇ ਲਿਖਿਆ ਹੋਇਆ ਸੀ ਵੀ ਜਿਹੜੇ ਵੀ ਮੇਰੇ ਜਨਾਜ਼ੇ ਨੂੰ ਪੜ੍ਹਨ ਆਏ ਨੇ ਇਹ ਮਾਇਆ ਮੇਰੀ ਜਿਹੜੀ ਮੇਰੀ ਦੌਲਤ ਆ ਉਹਨਾਂ ਵਿੱਚ ਵੰਡ ਦਿੱਤੀ ਜਾਵੇ ਜਿਹੜੇ ਮੇਰੇ ਜਨਾਜ਼ੇ ਨੂੰ ਨਹੀਂ ਪੜ੍ਹਨਾ ਚਾਹੁੰਦੇ ਜਾਂ ਪੜ੍ਹਨ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਜਿਹੜੇ ਮੇਰੇ ਜਨਾਜ਼ੇ ਨੂੰ ਨਹੀਂ ਪੜ੍ਹਨਗੇ ਮੇਰੀ ਦੌਲਤ ਉਹਨਾਂ ਚ ਵੰਡ ਦਿੱਤੀ ਜਾਵੇ ਅੱਛਾ ਤੂੰ ਬੜਾ ਹੈਰਾਨ ਹੋਇਆ ਮੌਲਵੀ ਵੇ ਬਾਬੇ ਨੇ ਨਵੀਂ ਸਕੀਮ ਕੱਢ ਛੱਡੀ ਉਹ ਪਿੰਡ ਵਾਲੇ ਜਿਹੜੇ ਆ ਉਹਨਾਂ ਨੂੰ ਕੀ ਚਾਹੀਦਾ ਸੀ ਸਭ ਵਿਖਾਵਾ ਸੀ ਵੀ ਦੁੱਖ ਦੱਸਣ ਨੂੰ ਦੁੱਖ ਹੀ ਆਏ ਸੀ ਵੀ ਤੁਹਾਡਾ ਬਾਪੂ ਮਰਿਆ ਚਲੋ ਮਾੜਾ ਹੋਇਆ ਬਹੁਤ ਤੇ ਜਦੋਂ ਉਹਨਾਂ ਨੇ ਕਿਹਾ ਵੀ ਇਹ ਤਾਂ ਮੌਜ ਲੱਗ ਗਈ ਜਿੰਨਾ ਬਾਬੇ ਕੋਲ ਧਨ ਦੌਲਤ ਸੀ ਇਹ ਤਾਂ ਉਹਨੂੰ ਮਿਲਣਾ ਜਿਹੜਾ ਵਸੀਅਤ ਜਿਹੜਾ ਜਨਾਜ਼ਾ ਨਹੀਂ ਪੜੂਗਾ ਉਹ ਮਗਰ ਹੋ ਗਿਆ ਪਿੱਛੇ ਨੂੰ ਉਹ ਕਹਿੰਦੇ ਵੀ ਦੂਰ ਹੋ ਜਾਓ ਆ ਸਾਈਡ ਤੇ ਹੋ ਜਾਓ ਮੌਲਵੀ ਨੇ ਕਿਹਾ ਉਹ ਖਤੇ ਚ ਖੜ ਜਾਓ ਜਿਹਨੇ ਨਹੀਂ ਪੜ੍ਹਨਾ ਤੇ ਉਹਨੂੰ ਪੈਸਾ ਮੰਨ ਦਿੱਤਾ ਜਾਊ ਸਾਰਾ ਹੀ ਪਿੰਡ ਉਹ ਖਤੇ ਚ ਖੜੋ ਗਿਆ ਵੀ ਅਸੀਂ ਪੜ੍ਹ ਕੇ ਕੀ ਲੈਣਾ ਬਾਬੇ ਦਾ ਜਨਾਜ਼ਾ ਵੀ ਜਦ ਸਾਨੂੰ ਪੈਸੇ ਮਿਲਦੇ ਆ ਉਹ ਜਦੋਂ ਖਤੇ ਚ ਖੜੋ ਗਿਆ ਜਦੋਂ ਭਰਾ ਚਾਰ ਉੱਥੇ ਖੜੋਤੇ ਰਹਿ ਗਏ, ਉਹਨਾਂ ਜਦੋਂ ਵੇਖਿਆ ਸਾਰਾ ਪਿੰਡ ਹੀ ਖਤੇ ਚ ਖੜੋਤਾ, ਉਹ ਆਂਦੇ ਵੀ ਅੱਬਾ ਜੀ ਨੇ ਚੰਗਾ ਕੰਮ ਕੀਤਾ, ਵੀ ਇਹ ਤੇ ਫਿਰ ਸਾਰੀ ਮਾਇਆ ਤੇ ਲੈ ਜਾਣਗੇ ਪਿੰਡ ਵਾਲੇ। ਉਹ ਨਾਲ ਦਾ ਕਹਿੰਦਾ, ਕਹਿੰਦਾ ਆਪਾਂ ਨੂੰ ਕਿਹਾ ਨਾਲ ਹੀ ਆਪਾਂ ਖੜੋ ਜਾਂਦੇ, ਚਲੋ ਕੁਛ ਤਾਂ ਮਿਲੂਗਾ ਹੀ ਜੇ ਸਾਰਿਆਂ ਚ ਵੀ ਵੰਡਿਆ ਗਿਆ। ਜੇ ਸਾਡੇ ਕੋਲ ਕਰੋੜਾਂ ਵਾ ਤੇ ਲੱਖ ਲੱਖ ਤੇ ਆਊਗਾ, ਤੇ ਕਦੋਂ ਲੱਖ ਲੱਖ ਹੀ ਆਊ, ਕੁਛ ਮਨਾਉਣ ਨਾਲੋਂ ਤਾਂ ਲੱਖ ਲੱਖ ਹੀ ਚੰਗਾ। ਚਲੋ ਉਹ ਵੀ ਨਾਲ ਹੀ ਖਤੇ ਚ ਖੜੋਗਾ। ਤੇ ਮੌਲਵੀ ਉਹਨਾਂ ਦੇ ਮੂੰਹ ਵੱਲ ਵੇਖੇ ਵੀ ਪਤੰਦਰੋ, ਤੁਹਾਡਾ ਤਾਂ ਪਿਓ ਆ, ਤੁਸੀਂ ਤਾਂ ਜਨਾਜਾ ਪੜਾਓ ਨਾ ਖੜੋ ਕੇ, ਤੁਸੀਂ ਵੀ ਉਹਨਾਂ ਜੀ ਜਾ ਰਹੇ ਆ। ਮੌਲਵੀ ਬੜਾ ਹੈਰਾਨ ਹੋਇਆ, ਹੈਰਾਨ ਹੋਇਆ ਤੇ ਰਾਸਤੇ ਵਿਚ ਜਾ ਰਿਹਾ ਕੋਈ ਫਕੀਰ ਜਿਹੜਾ ਉਹ ਗੱਲ ਨੂੰ ਦੱਸ ਰਿਹਾ, ਫਕੀਰ ਜਾ ਰਿਹਾ ਨਾਰ ਉਹਦੇ ਚੇਲੇ ਆ, ਤੇ ਉਹ ਫਕੀਰਾਂ ਦਾ ਵੀ ਜਦੋਂ ਮੈਂ ਵੇਖਿਆ ਵੀ ਇਹ ਪਿੰਡ ਦੇ ਜਿਹੜੇ ਲੋਕ ਆ, ਇੱਕ ਬੰਦਾ ਫੌਤ ਹੋਇਆ, ਮੌਲਵੀ ਕੱਲਾ ਖੜੋਤਾ, ਜਨਾਜਾ ਪੜਨ ਵਾਲੇ ਉਹ ਕਿਲੋਮੀਟਰ ਤੇ ਖੜੋਤੇ ਖਤੇ ਚ, ਤੇ ਮਾਜਰਾ ਕੀ ਆ? ਉਹਨੇ ਜਾ ਕੇ ਮੌਲਵੀ ਨੂੰ ਪੁੱਛਿਆ, ਉਹ ਆਂਦੇ ਜੀ ਕੀ ਗੱਲ ਹੋਈ? ਉਹ ਕਹਿੰਦੇ ਵੀ ਔਲੀਆ ਸਾਹਿਬ ਗੱਲ ਇਹ ਹੋਈ ਆ ਵੀ ਜਨਾਜਾ ਪੜਨ ਦੇ ਲਈ ਵਸੀਅਤ ਪਹਿਲਾਂ ਪੜਨੀ ਸੀ, ਤੇ ਵਸੀਅਤ ਦੇ ਵਿਚ ਲਿਖਿਆ ਵੀ ਜਿਹੜਾ ਬੰਦਾ ਜਨਾਜਾ ਨਹੀਂ ਸ਼ਾਮਲ ਹੋਣਾ ਚਾਹੁੰਦਾ ਉਹਨੂੰ ਮੇਰੀ ਦੌਲਤ ਤਕਸੀਮ ਕਰ ਦਿਓ। ਤਾਂ ਜੇ ਹੁਣ ਉਹ ਔਲੀਆ ਵੀ ਜੇ ਉਹ ਪੀਰ ਫਕੀਰ ਵੀ ਉਹ ਝੂਠਾ ਹੁੰਦਾ ਤੇ ਉਹ ਵੀ ਉਹਨਾਂ ਜੀ ਖੜ ਜਾਂਦਾ ਵੀ ਉਹ ਚਲੋ ਜੇ ਲੱਖ ਲੱਖ ਇਹਨਾਂ ਨੂੰ ਮਿਲਦਾ ਵੀ ਸਾਨੂੰ ਵੀ ਆਜੋ, ਅਸੀਂ ਵੀ ਖੜ ਜਾਂਦੇ। ਤੇ ਚੇਲੇ ਸਗੋਂ ਕਹਿਣ, ਕਹਿੰਦੇ ਬਾਬਾ ਜੀ ਵੀ ਖੜੋ ਚਲੀਏ। ਉਹ ਕਹਿੰਦਾ ਵੀ ਉਹ ਕੰਮ ਨਾ ਕਰੋ, ਆਪਾਂ ਕੀ ਲੈਣਾ ਧੰਨ ਦੌਲਤਾਂ ਤੋਂ, ਅਸੀਂ ਉਹ ਕਹਿੰਦੇ ਜਨਾਜਾ ਪੜਾਵਾਂਗੇ ਨਾਲ। ਉਹ ਕਹਿੰਦੇ ਅਸੀਂ ਦੌਲਤਾਂ ਤੋਂ ਲੈਣਾ ਕੀ ਆ? ਉਹ ਕੁਸਰ ਮੁਸਰ ਕਰਨ ਸਮਝ ਤੇ ਗਿਆ ਉਹ ਵੀ ਚੇਲੇ ਵੀ ਭੜਕ ਸਕਦੇ, ਕਿਉਂ ਕੱਚੇ ਸੀ ਹਲੇ, ਪੂਰੇ ਨਹੀਂ ਪੱਕੇ। ਗੁਰੂ ਕਰੀਦਾ ਇਸ ਕਰਕੇ ਵੀ ਅਸੀਂ ਕੱਚੇ ਨਾ ਰਹਿ ਜਾਈਏ, ਪੱਕ ਜਾਈਏ। ਸਾਡੇ ਚ ਜਿਹੜੀਆਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਆ, ਇਹ ਕਿਤੇ ਉਛਲ ਉਛਲ ਕੇ ਬਾਹਰ ਨਾ ਆਉਣ, ਇਹ ਦੱਬੇ ਰਹਿਣ, ਇਹ ਇੱਕ ਹੱਦ ਚ ਰਹਿਣ। ਇਸੇ ਕਰਕੇ ਪੀਰਾਂ ਫਕੀਰਾਂ ਦਾ ਸਾਥ ਚਾਹੁੰਦੇ। ਤੇ ਉਹ ਜਦੋਂ ਕੁਸਰ ਮੁਸਰ ਕੀਤਾ ਜਾਂਦਾ ਵੀ ਇਹ ਕੰਮ ਤੁਸੀਂ ਨਾ ਕਰਿਓ, ਉਹਨਾਂ ਚ ਨਹੀਂ ਖੜੋਣਾ, ਆਪਾਂ ਮੌਲਵੀ ਨਾ ਖੜੋਣਾ, ਆਪਾਂ ਪੈਸੇ ਦੱਥੇ ਤੋਂ ਲੈਣਾ ਕੀ? ਤਿਆਗ ਤੇ ਆਪਾਂ ਪਹਿਲਾਂ ਕਰ ਦਿੱਤਾ, ਅਸੀਂ ਤਾਂ ਕੋਈ ਨੇਕ ਦਾ ਕੰਮ, ਕੋਈ ਨੇਕੀ ਕਮਾ ਲਈਏ। ਉਹ ਗੁਰੂ ਉਹ ਇਹਨਾਂ ਦੇ ਨਾਲ ਕੋਈ ਖੜਨ ਵਾਲਾ ਨਹੀਂ, ਕੋਈ ਨੇਕ ਬੰਦਾ ਲੱਗਦਾ, ਅਸੀਂ ਤਾਂ ਨੇਕ ਬੰਦੇ ਦੀ ਰੂਹ ਦੀ ਸ਼ਾਂਤੀ ਦੇ ਲਈ ਜਨਾਜਾ ਪੜਾ ਦਿੰਦੇ। ਉਹ ਜਨਾਜਾ ਜੀ ਪੜਾ ਦਿੱਤਾ, ਮੌਲਵੀ ਤੇ ਨਾਲ ਦੇ ਜਿਹੜੇ ਬੰਦੇ ਆ ਉਹ ਜਿਹੜੇ ਉਹਦੇ ਚੇਲੇ ਤੇ ਉਹ ਖੜ ਕੇ, ਉਹ ਕਹਿੰਦਾ ਰੱਬ ਨੇ ਦੇਣਾ ਹੋਇਆ ਆਪੇ ਸਭ ਕੁਛ ਦੇ ਦੇਣਾ ਜੇ ਤੁਸੀਂ ਰੋਣਾ ਰੋਈ ਜਾਂਦੇ ਪੈਸਿਆਂ ਦਾ। ਅੱਲਾ ਚਾਹੇ, ਰੱਬ ਚਾਹੇ, ਪਰਮਾਤਮਾ ਚਾਹੇ ਤੇ ਸਾਨੂੰ ਬੈਠਿਆਂ ਨੂੰ ਸਭ ਕੁਛ ਦੇ ਦੂ, ਤੁਸੀਂ ਉਹ ਤਾਂ ਜਿੰਨਾ ਖੜੋਵੋ ਕੱਲ ਨੂੰ ਅਸੀਂ ਰੱਬ ਕੋ ਮੂੰਹ ਦਿਖਾਉਣਾ ਕਵਾਂਗੇ, ਅਸੀਂ ਤੇ ਨੇਕੀ ਦੇ ਵਿਚ ਆਏ। ਉਹ ਜਦੋਂ ਜਨਾਜਾ ਪੜਾਤਾ ਤੇ ਉਹ ਮੌਲਵੀ ਤੇ ਉਹ ਜਿਹੜੇ ਚਾਰ ਤੇ ਉਹ ਦੂਸਰੇ ਖੜੋਤੇ, ਤੇ ਉਸ ਤੋਂ ਬਾਅਦ ਆ ਮੁੰਡੇ ਆ ਗਿਆ ਜੀ, ਉਹ ਕਹਿੰਦੇ ਜੀ ਸਾਡੀ ਦੌਲਤ ਵੰਡ ਦਿਓ। ਤੇ ਉਹ ਪਰ ਉਹ ਕਹਿੰਦੇ ਵੀ ਜਿਹੜੀ ਦੂਸਰੀ ਚਿੱਠੀ ਆ ਉਹ ਕਿਹਾ ਸੀ ਅੱਬਾ ਜੀ ਨੇ ਵੀ ਉਹ ਜਨਾਜਾ ਜਦੋਂ ਪੜਿਆ ਗਿਆ ਉਸ ਤੋਂ ਬਾਅਦ ਆ ਪੜਿਓ। ਜਦੋਂ ਮੌਲਵੀ ਨੇ ਉਹ ਚਿੱਠੀ ਪੜ ਕੇ ਕੱਢ ਕੇ ਦੇਖੀ ਵੀ ਇਹ ਚਿੱਠੀ ਦੇ ਵਿਚ ਕੀ ਲਿਖਿਆ, ਤੇ ਉਹ ਹੈਰਾਨ ਹੋ ਗਿਆ। ਚਿੱਠੀ ਦੇ ਵਿਚ ਲਿਖਿਆ ਸੀ ਜਿਹੜੀ ਮੇਰੀ ਪਹਿਲੀ ਵਸੀਅਤ ਆ ਉਹ ਕੈਂਸਲ ਹੁੰਦੀ ਆ, ਉਹ ਮੈਂ ਖਤਮ ਕਰਦਾ, ਉਸ ਤੇ ਅਮਲ ਨਾ ਕੀਤਾ ਜਾਵੇ। ਜਿਹੜੀ ਸਾਡੀ ਮੇਰੀ ਆਹ ਹੁਣ ਵਸੀਅਤ ਆ ਇਹ ਅਸਲੀ ਵਸੀਅਤ ਆ, ਉਹ ਨਕਲ ਸੀ ਉਹ ਮੈਂ ਖਤਮ ਕਰਨਾ। ਇਹ ਮੈਂ ਵਸੀਅਤ ਨੂੰ ਸੱਚ ਮੰਨਦਾ, ਇਹਨੂੰ ਵਸੀਅਤ ਨੂੰ ਅਸਲੀ ਮੰਨਿਆ ਜਾਵੇ। ਵਸੀਅਤ ਦੇ ਵਿਚ ਲਿਖਿਆ ਸੀ ਜਿਹੜੇ ਮੇਰੇ ਜਨਾਜਾ ਪੜਨ ਦੇ ਵਿਚ ਸ਼ਾਮਲ ਹੋਏ ਮੇਰੀ ਸਾਰੀ ਦੌਲਤ ਉਹਨਾਂ ਵਿਚ ਵੰਡ ਦਿੱਤੀ ਜਾਵੇ। ਕਿਆ ਬਾਤ ਦਾ ਜੀ, ਕਿਉਂਕਿ ਉਹ ਜਾਣਦਾ ਸੀ ਵੀ ਜੇ ਮੈਨੂੰ ਸੱਚੇ ਪਿਆਰ ਕਰਨ ਵਾਲੇ ਹੋਣਗੇ ਉਹ ਮੇਰੇ ਜਨਾਜੇ ਚ ਖੜੇ ਰਹਿਣਗੇ ਤੇ ਦੌਲਤ ਉਹਨਾਂ ਨੂੰ ਮਿਲਣੀ ਚਾਹੀਦੀ। ਮੁੰਡੇ ਵੀ ਚਿਲ ਗਏ, ਭੈਣ ਭਰਾ ਵੀ ਚਿਲ ਗਏ, ਸਭ ਉੱਥੇ ਖੜੋ ਗਏ, ਪਿੰਡ ਦੇ ਵੀ ਚਿਲ ਗਏ, ਤੇ ਉਹ ਰੱਬ ਦਾ ਬੰਦਾ ਤੇ ਉਹਦੇ ਚੇਲੇ ਤੇ ਇੱਕ ਉਹ ਚੇਲਿਆਂ ਨੂੰ ਤਾਂ ਉਦਾਂ ਚੇਲੇ ਉਦਾਂ ਹੀ ਤਰ ਗਿਆ, ਕਿਉਂਕਿ ਉਹਨਾਂ ਨੇ ਕਿਹਾ ਵੀ ਬਾਬੇ ਨੇ ਕਿਹਾ ਚਲੋ ਇਹ ਸਾਡੇ ਗੁਰੂ ਨੇ ਕਿਹਾ ਵੀ ਅਸੀਂ ਵੀ ਖੜੋ ਜਾਣੇ। ਤੇ ਇੱਕ ਮੌਲਵੀ ਜਿਹੜਾ ਉਹਦੀ ਵਸੀਅਤ ਪੜਾਉਂਦਾ ਰਿਹਾ, ਮੌਲਵੀ ਵੀ ਕਹਿੰਦਾ ਤੁਸੀਂ ਹੋਰ ਮੌਲਵੀ ਲਿਆਓ, ਮੈਂ ਤਾਂ ਉੱਥੇ ਖੜ ਜਾਂਦਾ, ਮੈਨੂੰ ਤੇ ਆਪ ਇਹੀ ਚਾਹੀਦੇ। ਪਰ ਉਹ ਵੀ ਪੜਿਆ, ਫਿਰ ਸਾਰੀ ਦੌਲਤ ਉਹਨਾਂ ਚ ਵੰਡੀ ਗਈ। ਤਾਂ ਉਹ ਰਾਸਤੇ ਚ ਜਾਣ ਲੱਗੇ, ਉਹ ਗੱਲ ਕਰਦੇ, ਉਹ ਕਹਿੰਦੇ ਵਾਹ ਬਾਈ ਵਾਹ, ਤੁਸੀਂ ਗੱਲ ਕੀਤੀ ਸੀ, ਰੱਬ ਬੈਠਿਆਂ ਨੂੰ ਵੀ ਦੇ ਸਕਦਾ, ਤੁਸੀਂ ਨੇਕੀ ਕਮਾਓ, ਚੰਗੇ ਕਰਮ ਕਮਾਓ, ਪੈਸਾ ਤੁਹਾਨੂੰ ਮਿਲੂਗਾ, ਸਾਰਾ ਕੁਛ ਤੁਹਾਨੂੰ ਮਿਲੂਗਾ, ਪਰ ਨੇਕੀ ਜਿਹੜੀ ਆ ਉਹ ਕਰਮਾਂ ਦੇ ਨਾਲ ਮਿਲਦੀ ਆ। ਕਦੇ ਵੀ ਕਿਸੇ ਦੀ ਬਦਵਾ ਨਾ ਲਓ, ਦੁਆ ਹੀ ਲਓ, ਬਸ ਮੈਂ ਇਹੀ ਜਿਹੜਾ ਉਹ ਕਹਿਣਾ ਚਾਹਵਾਂ। ਚਲੋ ਫਿਰ ਤਾਇਆ ਜੀ, ਆਪਾਂ ਸੁਣਨ ਵਾਲੇ ਸਰੋਤਿਆਂ ਦੇ ਵੀ ਜਿਹੜੇ ਆ ਉਹ ਸੁਨੇਹੇ ਪੜ੍ਹਨੇ ਆ, ਤਾਂ ਅੱਗੇ ਨਗਿੰਦਰ ਭਾਜੀ ਹੋਰਾਂ ਦਾ ਆਪਾਂ ਸੁਨੇਹਾ ਪੜ੍ਹ ਦਈਏ, ਫਿਰ ਉਹਨਾਂ ਦਾ ਸੁਨੇਹਾ ਜਿਹੜਾ ਆ ਆਹੋਤ ਸੁਨੇਹਾ ਤੇ ਫਿਰ ਪੁੱਤ ਬਣਨਾ ਹੀ ਆ। ਨਿਕਿੰਦਰ ਸਿੰਘ ਜੀ ਕਹਿੰਦੇ ਕੀ ਆ ਜੀ, ਤੇ ਕਹਿੰਦੇ ਆ ਤਾਇਆ ਜੀ ਉਹਨਾਂ ਨੇ ਸੁਨੇਹਾ ਜਿਹੜਾ ਭੇਜਿਆ ਇੱਧਰ, ਸੁਨੇਹਾ ਉਹਨਾਂ ਨੇ ਭੇਜਿਆ ਤਾਇਆ ਜੀ ਆ ਨੌਬਤ ਨੌਬਤ ਜੀ। ਕਹਿੰਦੇ ਦੇਖਿਓ ਜੀ ਅਗਰ ਤਾਇਆ ਕਿਤੇ ਰੇਡੀਓ ਨੂੰ ਕੋਈ ਨੌਬਤ ਦੀ ਸਾਕਾਰ ਨਾ ਆ ਜਾਏ। ਦੇਖਿਓ ਤਾਇਆ ਬਿਸ਼ਨ ਸਿੰਘ ਜੀ ਲੱਖਾਂ ਸਰੋਤਿਆਂ ਦਾ ਪਿਆਰ ਬੇਕਾਰ ਨਾ ਹੋ ਜਾਏ। ਕਹਿੰਦੇ ਇਸ ਹਫ਼ਤੇ ਹਰ ਮੈਂ ਰੇਡੀਓ ਨੂੰ ਪੱਛੀ ਘੇਸੂ ਜਿਹਾ ਲੱਗ ਰਿਹਾ, ਇਹ ਲੱਗਦਾ ਪਿਆਰਿਆਂ ਦਾ ਬਲਬ ਜਿਹੜਾ ਕੋਹਾਂ ਦੂਰ ਜਗ ਰਿਹਾ। ਸਮੱਸਿਆ ਹੀ ਸਮੱਸਿਆ ਨਜ਼ਰ ਆ ਰਹੀ ਆ, ਪ੍ਰੋਬਲਮ ਹੀ ਪ੍ਰੋਬਲਮ ਛਾ ਰਹੀ ਆ। ਉਮੀਦ ਆਪ ਜਲਦੀ ਹੀ ਕਾਮਯਾਬ ਹੋ ਜਾਓਗੇ, ਨਾਰਮਲ ਹੋ ਕੇ ਸੋਹਣੇ ਸੋਹਣੇ ਗਾਣੇ ਲਗਾਓਗੇ, ਸਰਾਂ ਨਿਮਾਣੇ ਨੂੰ ਵੀ ਯਮਲੇ ਦੇ ਗਾਣੇ ਸੁਣਾਓਗੇ, ਸਰਾਂ ਨਿਮਾਣੇ ਵੱਲੋਂ ਦੋਵੇਂ ਹੱਥ ਜੋੜਗੇ। ਅਰਦਾਸ ਹੈ ਜੀ ਚੜ੍ਹਦੀ ਕਲਾ ਚ ਰੱਖੋ, ਨੌਬਤ ਕੱਟੀ ਜਾਏ ਜੀ, ਇਹ ਪੂਰੀ ਆਸ ਹੈ ਜੀ। ਸਤਿ ਸ੍ਰੀ ਅਕਾਲ ਸਭ ਸਰੋਤੇ ਤਾਇਆ ਜੀ ਤੇ ਸਟਾਫ ਨੂੰ, ਬਹੁਤ ਬਹੁਤ ਸ਼ੁਕਰੀਆ ਨਿਕਿੰਦਰ ਸਿੰਘ ਜੀ। ਤੇ ਤੁਸੀਂ ਦੁਆ ਕੀਤੀ ਆ, ਦੁਆ ਦਾ ਅਸਰ ਤੇ ਜਰੂਰ ਹੁੰਦਾ, ਚਾਹੇ ਦਵਾਈ ਹੋਏ ਚਾਹੇ ਦੁਆ ਹੋਈ, ਇਹਦਾ ਅਸਰ ਤਾਂ ਹੋਊਗਾ ਜਰੂਰ। ਤਾਂ ਬਾਕੀ ਗੱਲ ਲਾਲ ਚੰਦ ਯਮਲੇ ਜੜਦੇ ਗੀਤ ਤੁਹਾਨੂੰ ਸੁਣਾਵਾਂਗੇ ਤੇ ਸੁਣਾਉਂਦੇ ਰਹਾਂਗੇ। ਲੈ ਵੀ ਮਿਲਕੇ ਤਾਂ ਲਾਲ ਚੰਦ ਯਮਲੇ ਜੜਦੇ ਗੀਤ ਲਾ ਦਿਓ ਨਿਕਿੰਦਰ ਸਿੰਘ ਜੀ।
ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਉਣ ਚੱਲੀਆਂ। ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਉਣ ਚੱਲੀਆਂ। ਤਰੋੜਿਆ ਨਾ ਜਾਣ ਸੰਗਾਂ ਚੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ। ਚੀਨਾ ਸਵਾਤੀ ਸੁੱਕ ਗਏ ਮਡਲ ਤੇ ਆਵਟ ਕੰਗਣਾ ਮਾਰ ਗਈ ਚੱਬਾਂਗੇ ਕਿੱਥੋਂ ਛੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ। ਚਰਸ ਬੋਕੇ ਪਾ ਕੇ ਖੂਹਾਂ ਚੋਂ ਪਾਣੀ ਕੱਢਿਆ ਸਾਰੀ ਪਿੰਡ ਦਾ ਨੰਗਾਂਗਾ ਤੇਰੀ ਗੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ। ਕਣਕ ਹੋ ਗਈ ਵਿਰਲੀਆਂ ਸੀ ਬੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ। ਚੱਬਣ ਜਦੋਂ ਦੁਪਹਿਰਾ ਚੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਗਾਦੀ ਤੇ ਬੈਠਾ ਬਾਦਸ਼ਾਹ ਸੋਚਦਾ ਤਸਵੀਰ ਨੂੰ ਪਾਜੇ ਪੀਰ ਨੇ ਦੇ ਕੇ ਮਰਾਦਾਂ ਕੱਲੀਆਂ ਹੁਣ ਕੂੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਨਦੀ ਨਾਵਣ ਚੱਲੀਆਂ ਨਦੀ ਨਾਵਣ ਚੱਲੀਆਂ ਨਦੀ
ਨਾਵਣ ਨਦੀ ਨਾਵਣ ਚੱਲੀਆਂ ਤੇ ਨਦੀ ਨਾਵਣ ਚੱਲੀਆਂ ਨਜ਼ਾਰਾ ਬੱਜ ਗਿਆ ਬਈ ਮੈਂ ਤਾਂ ਵੀ ਨਗਿੰਦਰ ਸਿੰਘ ਜੀ ਹੋਰਾਂ ਨੇ ਇਹ ਗੀਤ ਸੁਣ ਲਿਆ ਹੋਊਗਾ ਤੇ ਹੁਣ ਆਪਾਂ ਸਰੋਤਿਆਂ ਦੀ ਜਿਹੜੀ ਅਗਲੇ ਸਰੋਤਿਆਂ ਦੀ ਜਿਹੜੀ ਆ ਸਾਂਝਾ ਪਾਈਏ ਪ੍ਰੋਗਰਾਮ ਜੀ ਤੇ ਲਓ ਤਾਂ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਮਨਦੀਪ ਦਿਆਲ ਸਾਹਿਬ ਪਹੁੰਚ ਚੁੱਕੇ ਨੇ ਕਿੰਨੇ ਸਤਿ ਸ੍ਰੀ ਅਕਾਲ ਤਾਂ ਜੀ ਉਹ ਸਤਿ ਸ੍ਰੀ ਅਕਾਲ ਉਹ ਬਲੇ ਦਿਆਲ 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 ਕੀ ਹਾਲ ਚਾਲ ਕਹਿੰਦੇ ਨੇ ਕੀ ਹਾਲ ਚਾਲ ਤਾਜੀ ਮਨਦੀਪ ਆ ਜੀ ਅੱਜ ਗਾਣਾ ਲਾ ਦੋ ਦੇਖਣਾ ਕਿ ਤਾਏ ਨੇ ਲਾਈਕ ਕਰਨਾ ਹਿੰਦੀ ਆ ਫਿਰ ਵੀ ਚੰਗਾ ਲੱਗਣਾ ਇਹਨਾਂ ਨੂੰ ਕਿਹੜਾ ਉਧਰ ਨੂੰ ਸੁਣਾਇਆ ਮੈਨੂੰ ਹਿੰਦੀ ਉਹ ਮੈਨੂੰ ਉਧਰ ਨੀ ਚੰਗਾ ਲੱਗਾ ਅੱਜ ਕਿਦਾਂ ਲਾ ਜਾਓ ਤਾਇਆ ਜੀ ਅੱਜ ਵੀ ਉਹਨਾਂ ਨੇ ਉਹ ਹੀ ਸੁਨੇਹਾ ਭੇਜਿਆ ਦੁਬਾਰਾ ਭਾਜੀ ਉਹਨਾਂ ਨੇ ਲੇਕਿਨ ਛੁਪ ਛੁਪ ਕੇ ਮਿਲਨੇ ਕਾ ਮਜ਼ਾ ਤੋਂ ਆਏਗਾ ਅੱਛਾ ਗੀਤ ਉਧਰ ਵੀ ਸੁਣਾ ਉਹਨਾਂ ਨੂੰ ਗੀਤ ਨੂੰ ਜ਼ਿਆਦਾ ਵਧੀਆ ਲੱਗਾ ਦਿਆਲ ਤੂੰ ਉਦੋਂ ਫਿਰ ਆਇਆ ਨਹੀਂ ਜਿਦਣ ਤੂੰ ਸੁਨੇਹਾ ਭੇਜਿਆ ਉਦੋਂ ਅਸੀਂ ਨੀ ਆਏ ਤੇ ਜਿਦਣ ਅਸੀਂ ਗਾਣਾ ਸੁਣਾਇਆ ਉਦੋਂ ਤੂੰ ਨੀ ਆਇਆ ਪੱਛੇ ਦੋਵਾਂ ਪਾਸਿਆਂ ਤੋਂ ਲੱਗ ਹਰੇਕ ਅਖਬਾਰਾ ਤੇ ਅੱਜ ਫਿਰ ਲਾ ਦਾਂਗੇ ਕੋਈ ਗੱਲ ਨੀ ਤਾਜੀ ਗਾਣੇ ਤੇ ਜਦੋਂ ਮਰਜ਼ੀ ਸੁਣ ਲਓ ਆਹੋ ਚੱਲ ਅੱਜ ਉਹ ਸੁਣ ਲਓ ਉਦੋਂ ਅਸੀਂ ਸੁਣ ਲਿਆ ਨਹੀਂ ਅੱਜ ਵੀ ਤੁਸੀਂ ਸੁਣੋ ਕਿਉਂ ਬਾਂਹ ਨਾ ਕੋਈ ਹਰ ਵਾਰ ਸੁਣਨਾ ਬੁੱਧ ਮੈਂ ਬਾਹਲੇ ਗਾਣੇ ਸੁਣਦਾ ਨੀਗਾ ਆ ਜਿਹੜੇ ਮਿਲਣ ਮਿਲਾਉਣ ਵਾਲੇ ਤੇ ਮੈਂ ਬਾਹਲੇ ਊਂ ਨੀ ਸੁਣ ਕੇ ਖੁਸ਼ ਤੇ ਵਿਛੜੇ ਨਾਲੇ ਸੁਣਦੇ ਆ ਆਹ ਜੇ ਤੂੰ ਮੈਨੂੰ ਸੁਣਾਉਣਾ ਨਾ ਉਹ ਸੁਣਾਓ ਨਹੀਂ ਤੂੰ ਵਿਛੜੇ ਨੇ ਵਿਛੜੇ ਨੇ ਕਰਦੀਆਂ ਜਾਂ ਤੇ ਵਿਛੜੇ ਹੀ ਪਤਾ ਲੱਗ ਜਾਊਗਾ ਉਹ ਲਾਓ ਜੇ ਲੱਗੇ ਨਾ ਉਹ ਕਾਹਤੋਂ ਲਾਈਏ ਉਹ ਗੀਤ ਮੈਨੂੰ ਮੈਂ ਤੈਨੂੰ ਦੱਸਿਆ ਨਾ ਮੈਨੂੰ ਵਿਛੋੜੇ ਵਾਲੇ ਚੰਗੇ ਲੱਗਦੇ ਆ ਮਿਲਣ ਵਾਲੇ ਨੀ ਚੰਗੇ ਲੱਗਦੇ ਗੀਤ ਜੇ ਤੁਸੀਂ ਲਾਉਣਾ ਹੀ ਤੇ ਉਹਨੂੰ ਪੱਛੇ ਲਾਓ ਉਹਨੂੰ ਪੱਛੀ ਉਹਨੂੰ ਪੱਛੀ ਕਿਵੇਂ ਤਾਇਆ ਜੀ ਲਾ ਦਈਏ ਹੁਣ ਤੁਸੀਂ ਦੱਸੋ ਵੀ ਜੇ ਅਸੀਂ ਉਹਨੂੰ ਪੱਛੀ ਲਾ ਦਈਏ ਤੇ ਫਿਰ ਸਰੋਤਿਆਂ ਨੇ ਫਿਰ ਸ਼ੱਕ ਕਰਨਾ ਵੀ ਇਹ ਕਾਹਤੋਂ ਸੁਣਦਾ ਯਾਰ ਮੈਨੂੰ ਸਮਝ ਨੀ ਆਉਂਦੀ ਹਰ ਚੀਜ਼ ਤੇ ਸ਼ੱਕ ਆ ਸਿਰ ਦੁਖੇ ਤਾਂ ਹੀ ਸ਼ੱਕ ਢਿੱਡ ਦੁਖੇ ਤਾਂ ਹੀ ਸ਼ੱਕ ਮਰੋੜ ਲੱਗ ਜਾਣ ਤਾਂ ਹੀ ਸ਼ੱਕ ਆ ਕਾਬਜ਼ ਹੋ ਜਾਏ ਤਾਂ ਹੀ ਸ਼ੱਕ ਆ ਜ਼ੁਕਾਮ ਹੋ ਜਾਏ ਤਾਂ ਹੀ ਸ਼ੱਕ ਆ ਬੁਖਾਰ ਹੋ ਜਾਏ ਤਾਂ ਹੀ ਸ਼ੱਕ ਆ ਸ਼ੱਕ ਕਿਹੜੀ ਚੀਜ਼ ਤੇ ਨੀ ਕਰਦੇ ਉਹ ਗੁਨਾਹ ਕਿਹੜਾ ਕਰਦਾ ਮਲਕੀਤ ਸਿੰਘ ਕਿਹੜਾ ਕੋਈ ਜੰਮ ਕੇ ਗੁਨਾਹ ਕਰ ਰਿਹਾ ਨਹੀਂ ਤਾਂ ਜੀ ਤੁਹਾਡਾ ਜੰਮਣਾ ਤੇ ਬਹੁਤ ਸਫਲ ਆ ਆਹੋ ਸਫਲ ਆ ਮੈਂ ਤੇ ਕੋਈ ਠਾਡ ਤੀਰ ਸਿੰਘ ਇਸ਼ਨਾਨ ਕਰ ਰਿਹਾ ਤੇ ਇਹਦੇ ਤਾਂ ਜੀ ਸਵਰਨ ਸਿੰਘ ਭਾਜੀ ਆਪਾਂ ਨੂੰ ਸੁਣਨੇ ਚਾਹੁੰਦੇ ਨੇ ਤੁਹਾਡੀ ਜਿਹੜੀ ਖੁਆਇਸ਼ ਆ ਸਵਰਨ ਭਾਜੀ ਉਹਨਾਂ ਨੇ ਸੁਣ ਲਈ ਆ ਅੱਛਾ ਉਹ ਕਹਿੰਦਾ ਉਹ ਨਹੀਂ ਨਹੀਂ ਉਹਨਾਂ ਨੇ ਕਿਹਾ ਦੁਰਗੇ ਰੰਗੀਲੇ ਦਾ ਗੀਤ ਉਹ ਬੋਲਿਆ ਤੇਰੇ ਦੁਰਗਾ ਰੰਗੀਲਾ ਮੇਰਾ ਸ਼ੁਰੂ ਤੋਂ ਹੀ ਮਨ ਪਸੰਦ ਰਿਹਾ ਬਸ ਤੇ ਗੀਤ ਵੀ ਪਤਾ ਕਿਹੜਾ ਵਾ ਖੂਫੀਆ ਜਸ਼ਨ ਉਹ ਬਲਿਆ ਤੇਰੇ ਆਇਓ ਗੀਤ ਦਿਆਲ ਹੁਣ ਕੋਈ ਧਨੌਲੇ ਵਾਲੇ ਤੋਂ ਧਨੌਲੇ ਵਾਲਿਆਂ ਨੀ ਤਾਇਆ ਜੀ ਇਹ ਦੋਲੇ ਵਾਲਾ ਹਾਂ ਦੋਲੇ ਵਾਲੇ ਤੋਂ ਸੁਣ ਯਾਰੀ ਗੀਤ ਕੀ ਹੁੰਦੇ ਖੂਫੀਆ ਜਸ਼ਨ ਸੱਜਣ ਖੂਫੀਆ ਜਸ਼ਨ ਮਨਾਉਂਦੇ ਫਿਰਦੇ ਆ ਤਾਂ ਤੈਨੂੰ ਮਿਲਣੇ ਕਾ ਮਜ਼ਾ ਆਉਣ ਡਿਆ ਤੇ ਸਵਰਨ ਸਿੰਘ ਭਾਜੀ ਕਹਿੰਦੇ ਹੈਲੋ ਤਾਇਆ ਜੀ ਮਨਦੀਪ ਭਾਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈਲੋ 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 ਜਿਹੜਾ ਉਹ ਤਾਏ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਮਨਦੀਪ ਸਿੰਘ ਇਹ ਕੀ ਚੱਕਰ ਆ ਚੱਕਰ ਕੀ ਆਪਣੇ ਸਵਰਨ ਸਿੰਘ ਮੈਨੂੰ ਚਾਹੀਦੀ ਸਤਿ ਸ਼੍ਰੀ ਅਕਾਲ ਇਹਨੂੰ ਹੈਲੋ ਚਾਹੀਦੀ ਮੈਂ ਉਦੋਂ ਗੱਲ ਕੀਤੀ ਕੀ ਹੈਲੋ ਖੈਰ ਉਹ ਤੁਹਾਨੂੰ ਸਿਰ ਲੱਗਦਾ ਪਰ ਗੀਤ ਜਿਹੜਾ ਦੁਰਗੇ ਰੰਗੀਲੇ ਦਾ ਉਹ ਤਾਵਾਂ ਡਾਵਾਂ ਫਿਰ ਲਾਵਾਂ ਜਾਏ ਸੁਣ ਕੇ ਖੁਸ਼ ਆ ਜਿਹਨੇ ਦੁਰਗਾ ਰੰਗੀਲਾ ਸੁਣ ਲਿਆ ਨਾ ਮੈਨੂੰ ਗੀਤ ਮਰਦੂ ਲਿਖ ਕੇ ਲੈ ਲਾ ਉਹ ਸਾਬਰ ਕੋਟੀ ਨੀ ਫਿਰ ਸੁਣਦਾ
ਕਹਿੰਦੇ ਨੇ ਤਾਇਆ ਜੀ ਗੀਤ ਇਹ ਸੁਣਾ ਦਿਓ ਜ਼ਰੂਰ ਬਾਜੀ ਸਵਰਨ ਬਾਜੀ ਗੀਤ ਤੁਹਾਡੀ ਪਸੰਦ ਦਾ ਜ਼ਰੂਰ ਸੁਣਾਵਾਂਗੇ। ਮੈਂ ਕਿਹਾ ਜੀ ਸੁਣਾਵਾਂਗੇ, ਮਲਕੀਤ ਤੇ ਗੱਭਰੂ ਲਾ ਕੇ ਵੀ ਬਹਿ ਗਿਆ, ਉਹ ਰੁਕ ਜਾ ਹਲੇ ਮਲਕੀਤ ਲਾ ਨਾ ਦੇਂਗੇ ਜੀ, ਹੁਣ ਹਜੇ ਉਹਨੇ ਕਹਿਣਾ ਆਏ ਆਉਂਦੇ ਗੀਤਾਂ ਨੂੰ ਦੱਬਦਾ ਕੇ ਜਾਓ ਤੁਸੀਂ, ਉਹਨੇ ਕਹਿਣਾ ਕਥਾ ਕੀਰਤਨ ਲੱਗੀ ਸ਼ੁਰੂ, ਜੋ ਕਹਾਣੀਆਂ ਜਗਦੀਆਂ ਸੁਣਾ ਦੀਆਂ ਸਾਨੂੰ, ਪਰ ਉਹ ਜ਼ਰੂਰੀ ਸੀ ਜੀ। ਜੀ ਯੁਵਰਾਜ ਭਾਜੀ ਤਾਂ ਜੀ ਇਸ ਵੇਲੇ ਸੁਣਦੇ ਪਏ ਨੇ ਦੋਹਾ ਗਦਰ ਤੋਂ, ਦੋਹੇ ਤੋਂ ਨੀ ਲੋਹੇ ਤੋਂ ਸੁਣ ਜਾ ਕਰ ਗੱਲ, ਚਲੋ ਤੁਸੀਂ ਲੋਹਾ ਸਮਝ ਲਓ, ਸਮਝ ਕੇ ਲੈਣਾ ਹੋਏ ਲੋਹਾ ਲੋਹਿਆਂ ਨੂੰ ਬੰਦੇ ਚੱਲੇ ਉਸਦੇ ਕਹਿੰਦੇ। ਸਤਿ ਸ਼੍ਰੀ ਅਕਾਲ ਸਾਹਿਬ ਨੂੰ, ਵਾਹਿਗੁਰੂ ਕਿਰਪਾ ਕਰਨ ਜੀ, ਸੱਚੇ ਪਾਤਸ਼ਾਹ ਅਕਾਲ ਪੁਰਖ ਸਾਡੀ ਬੇਨਤੀ ਸੁਣੋ, ਕੀ ਸੁਣੋ, ਯੁਵਰਾਜ ਦੀ ਸੁਣੋ ਬਾਬਾ ਜੀ, ਉਹਨੇ ਸਭ ਦੀ ਜਿਹੜੀ ਆ ਉਹ ਬੇਨਤੀ ਸਭ ਦੇ ਲਈ ਅਰਦਾਸ ਕੀਤੀ, ਜੋ ਸਭ ਦੀ ਅਰਦਾਸ ਕਰਦਾ ਉਹਦੀ ਅਰਦਾਸ ਪਹਿਲਾਂ ਪੂਰੀ ਹੁੰਦੀ, ਬਹੁਤ ਸੁਖੀਨੀ ਯੁਵਰਾਜ ਕਹਿੰਦੇ ਤਾਇਆ ਜੀ ਮੱਥਾ ਟੇਕਦਾ ਜੀ, ਜਿੰਦਾਬਾਦ ਤੇਰਾ ਬਹੁਤੀ ਜਵਾਨੀਆਂ ਮਾਨ ਲੰਮੀ ਉਮਰ ਮਾਰੇ ਚੜ੍ਹਦੀ ਕਰ ਜੋ ਕਿ ਤਨ ਦੌਲਤਾਂ ਇੱਜ਼ਤ ਮਾਣ ਦੌਲਤਾਂ ਸ਼ੌਹਰਤਾਂ ਕਿਸੇ ਚੀਜ਼ ਦੀ ਕਮੀ ਆਵੇ ਨਾ ਸਾਡੇ ਗੱਭਰੂ ਨੂੰ, ਇਹ ਅਕਾਲ ਪੁਰਖ ਇਹਨੂੰ ਚਾ ਕੇ ਲੋਹਾ ਕਦਰ ਤੋਂ ਮਾਰ ਇਹਨੂੰ ਕਨੇਡਾ ਦੀ ਧਰਤੀ ਤੇ ਚਾ ਕੇ ਰੱਖਦੇ ਇਹਨੂੰ, ਬਾਕੀ ਫਿਰ ਆਪੇ ਓਰੀਸ਼ਾ ਆ ਤੇ ਉਹ ਕੀੜੀ ਆਈ ਇਹਨੇ ਮਾੜਾ ਮਾੜਾ ਨਾ ਇਕੱਠਾ ਕਰਕੇ ਇਹਨੇ ਗੋਡਾ ਭਰ ਲੈਣੀਆਂ, ਤੁਸੀਂ ਕਨੇਡਾ ਵਾਲੀ ਧਰਤੀ ਤੇ ਆ ਬਿਠਾਓ ਜੀ। ਕਹਿੰਦੇ ਕੱਲ ਦਾ ਦਿਨ ਕਿਵੇਂ ਰਿਹਾ? ਕੱਲ ਦਾ ਦਿਨ ਇੱਦਾਂ ਦਾ ਨਾ ਗਿਆ, ਇੱਦਾਂ ਦੇ ਦੂਸਰੇ ਨਾ ਗਿਆ, ਕੱਲ ਦਾ ਦਿਨ ਅਸਲ ਆ ਗਿਆ ਪ੍ਰਾਹੁਣੇ, ਉਹ ਕੁੜਮਣੀ ਆ ਗਏ, ਕੁੜਮਣੀ ਆ ਗਏ, ਉਹ ਯੱਬ ਸਾਨੂੰ ਇਹ ਪੈ ਗਿਆ, ਮੈਨੂੰ ਪਤਾ ਸੀ ਵੀ ਕੁੜਮਣੀ ਖਾਂਦੀ ਆ ਲੂਣਾਂ ਦੀਆਂ ਸੇਵੀਆਂ ਜੀਆਂ, ਉਹ ਤੇਰੀ ਤਾਈ ਕਹਿੰਦੀ ਸਮੋਸੇ ਲਿਆ ਮਸੋਸੇ ਲੈ, ਮੈਂ ਹੁਣ ਦੁਬਧਾ ਚ ਪੈ ਗਿਆ, ਧਰਮ ਸੰਗਤ ਮੈਨੂੰ ਪੈ ਵੜਾ ਗਿਆ, ਮੈਂ ਕਿਹਾ ਵੀ ਜੇ ਸਮੋਸੇ ਲਿਆ ਉਹਨੇ ਨੀ ਖਾਣੇ ਤੇ ਜੇ ਸੇਵੀਆਂ ਜੀਆਂ ਲਿਆ ਤੇ ਤੇਰੀ ਤਾਈ ਮੈਨੂੰ ਵੱਢ ਖਾਣ ਨੂੰ ਪਊਗੀ, ਮੈਂ ਫਿਰ ਕਰਦਾ ਤੇ ਕੀ ਨਾ ਕਰਦਾ, ਮਰਦੀ ਨੇ ਅੱਗ ਚੱਬਿਆ ਨੀ, ਮੈਂ ਹਾਰ ਕੇ ਛੜੇ ਦੇ ਨਾਲ ਲਾਈਆਂ, ਅੱਧੀਆਂ ਫੇਮਣੀਆਂ ਜੀਆਂ ਲਿਆ, ਅੱਧੇ ਸਮੋਸੇ ਲਿਆ, ਮੈਂ ਕਿਹਾ ਇਹਨੇ ਜਿਹੜੀ ਜਿਹੜੀ ਚੀਜ਼ ਝੁਲਸਣੀ ਹੋਈ ਝੁਲਸ ਲੋ, ਤੇ ਕੁੜਮ ਸਾਡਾ ਆ ਕੇ ਬਿਮਾਰ ਸ਼ਿਮਾਰ ਰਹਿੰਦਾ, ਉਹਨੇ ਫੇਮਣੀਆਂ ਵਾਲੀ ਜਿਹੜੀ ਆ ਉਹ ਪਲੇਟ ਨੂੰ ਹੱਥ ਪਾ ਲਿਆ। ਅੱਛਾ ਲਿਆ ਮੈਂ ਕੁੜਮਣੀ ਲਏ, ਫੜ ਲਏ ਕੁੜਮ ਨੇ, ਉਹ ਵੇਲਾ ਮੇਲੇ ਦਾ ਉਹ ਮੇਲੇ ਉਹ ਕਰਦਾਰ, ਉਹ ਵੇਖੋ ਕੁੜਮ ਨੂੰ ਜਫੀ ਪਾ ਕੇ ਮਿਣਦੇ ਲੱਗਾ, ਕੁੜਮ ਯਾਰ ਵੇਲਾ ਮੇਲੇ, ਮੈਂ ਫਿਰ ਮੈਂ ਕਿਹਾ ਵੀ ਹੁਣ ਅੱਜ ਮਿਲਣੀਆਂ ਦੀ ਮੈਂ ਕਰ ਹੀ ਨਾ ਲਵਾਂ, ਵੀ ਮੈਂ ਤੇ ਲਿਆ ਇਹ ਕੁੜਮ ਨੂੰ, ਮੈਨੂੰ ਪਤਾ ਸੀ ਉਹਨੂੰ ਪਸੰਦ ਆ, ਤੁਸੀਂ ਤਾਂ ਜੀ ਜੇ ਪਸੰਦ ਸੀ ਤਾਂ ਅੱਧੀਆਂ ਅੱਧੀਆਂ ਕਰ ਦਿੰਦੇ, ਪਤਾ ਕੁੜਮਣੀ ਲੱਗ ਗਿਆ ਵੀ ਇਹਨੂੰ ਪਤਾ ਵੀ ਇਹ ਮਣੀ ਪਸੰਦ ਕਰਦਾ, ਉਹ ਕਹਿੰਦੀ ਉਹਨੇ ਉਹਦੇ ਵੱਲ ਵੇਖਿਆ ਕਹਿੰਦੀ ਹੁਣ ਤੂੰ ਡਫਲਾ ਮੈਂ ਰਹਿੰਦੇ ਨੇ, ਸਮੋਸੇ ਖਾ ਕੇ ਗੁਜ਼ਾਰਾ ਕੀਤਾ, ਹੋਰ ਸਮੋਸੇ ਲੂਸਣ ਵਾਲੇ ਸਮੋਸੇ ਜਿਹੜੇ ਉਹ ਸਿੱਧਾ ਹੀ ਦਿਲ ਹੀ ਲੂ ਦਿੰਦੇ ਬੰਦੇ ਦਾ, ਵੇਖਦੇ ਸਾਰੀ ਦਿਲ ਲੁਕਦੀਆਂ ਦਾ ਖਾਣੇ ਦੇ ਤੇ ਉਹਦਾ ਸਵਾਦ ਸੀ ਮੈਨੂੰ ਥੋੜ੍ਹਾ ਜਿਹਾ ਦਿੱਤਾ, ਅੱਧਿਓਂ ਜ਼ਿਆਦਾ ਮੈਂ ਖਾ ਲਿਆ, ਅੱਧਿਓਂ ਜ਼ਿਆਦਾ ਪੂਰਾ ਹੀ ਖਾ ਲਿਆ, ਫਿਰ ਕੇ ਉਹਨੇ ਉਹਦਾ ਕੰਡਾ ਜਾ ਮੈਂ ਛੱਡਦਾ ਕੰਡੀ ਕੰਡਾਲ ਜਾਈ, ਉਹ ਮੈਂ ਛੱਡਿਆ ਉਹ ਥੋੜਾ ਜਿਆਦਾ, ਉਹ ਰਾਹੀ ਦੇ ਲੈ ਚਾਹ ਪਾਓ ਜਾਂ ਕੇ ਸਮੋਸਿਆਂ ਦੇ, ਸਮੋਸਿਆਂ ਨੂੰ ਪੈ ਗਿਆ ਟੁੱਟ ਕੇ, ਮਿਲ ਕੇ ਕਿਤੇ ਬਾਈ ਭੁੱਖ ਲੱਗ ਜਾਣੀ ਹੈ, ਕਹਿੰਦਾ ਮੈਨੂੰ ਖਵਾਓ ਚਾਹ ਪੀਓ ਤਾਂ ਜੀ ਤੁਸੀਂ, ਆਹੋ ਸਮੋਸਾ ਟੁੱਕ ਖਾ ਹੀ ਲਿਆ ਚਾਹ, ਫਿਰ ਮੈਂ ਲੌਂਗ ਲੈ ਜੀ ਜਦੋਂ ਬਣਾ ਕੇ ਦਿੱਤੀ ਨਾ, ਤੁਸੀਂ ਬਣਾਈਆਂ? ਉਹ ਮੈਂ ਕਿਹੜਾ ਨਰਿੰਦਰ ਰਾਠੌਰ ਨਾਲੋਂ ਘੱਟ ਹਾਂ, ਅਸੀਂ ਤਾਂ ਆਪ ਦੀ ਜਾਈ ਕੋਕੜ ਦੀ ਫਿਰ ਕੋਈ ਦੇ ਗਿਆ ਸਾਨੂੰ, ਕਹਿੰਦੀ ਹੁਣ ਪ੍ਰਾਹੁਣੇ ਜੇ ਬੈਠਿਆ ਨੂੰ, ਕਹਿੰਦੀ ਰਾਠੌਰ ਨੂੰ ਪਤਾ ਜਦੋਂ ਪ੍ਰਾਹੁਣੇ ਨੇ ਬੈਠਿਆ ਜੀ ਕੋਈ ਗੱਲ ਕਹਿ ਦੇਵੇ ਤੇ ਫਿਰ ਬੰਦਾ ਹੁਣ ਕੀ ਕਰੇ, ਕਹਿੰਦੀ ਜੇ ਤੁਸੀਂ ਚਾਹ ਬਣਾ ਦੋਗੇ ਤਾਂ ਫਿਰ ਨਾ ਕਰੇ ਤੇ ਕੀ ਕਰੇ, ਉਹ ਹੁਣ ਦੱਸੋ ਬੰਦਾ ਜਾਵੇ ਕਿਧਰ, ਉਹ ਨਾ ਕੀਤੇ ਮਰਦਾ ਹਾਂ ਕਿਤੇ, ਮੈਂ ਜਾਨ ਖੜਾ ਹੋਏ ਨਾ ਦੋ, ਮੈਂ ਬਣਾ ਦੇਣਾ ਕੋਈ ਨੀ ਤੁਸੀਂ ਗੱਪਾਂ, ਮੈਂ ਆਪਦੀ ਭੈਣ ਨਾਲ ਗੱਪਾਂ ਮਾਰ ਲਾ, ਉਹਨੇ ਭੈਣ ਨਾਲ ਨੀ ਗੱਪਾਂ ਨੂੰ ਮਾਰੀਆਂ, ਨੈਤੀ ਉਹਨੂੰ ਟੈਲੀਫੋਨ ਲਾ ਰੱਖਦੀ ਆ ਨੈਤੀ, ਬੰਦਾ ਇੱਕ ਅੱਧੀ ਵਾਰ ਪੁੱਛ ਲਵੇ, ਇੱਕ ਵਾਰ ਗੱਲ ਕਰ ਲਵੇ, ਚਾਰ ਅੰਬ ਫਾੜੀਆਂ
ਮੱਝ ਦੁੱਧ ਨੀ ਫਲਾਨਾ ਟਾਈਮ ਕੁੜਾ ਯੋ ਹੀ ਗੱਲਾਂ ਨਾ ਗਾਈ ਛੱਡੀ ਹਲੇ ਇਹ ਮੈਂ ਹੋਰ ਗੱਲਾਂ ਕਰਨੀਆਂ ਮੈਂ ਸੱਚ ਕੇ ਜਾਵਾਂ ਤੇਰੇ ਤੁਸੀਂ ਗੱਲਾਂ ਕਰ ਲੋ ਤੇ ਤੁਸੀਂ ਕੌੜਮ ਕੌੜਮ ਵੀ ਕਰ ਲੈਂਦੇ ਗੱਲਾਂ ਕੌੜਮ ਨੇ ਗੱਲਾਂ ਬਿਮਾਰੀ ਦੀਆਂ ਕਰੀ ਜਾਣੀਆਂ ਸੀ ਢਿੱਡ ਦੇ ਦੋਸਤ ਦੇ ਤੈਨੂੰ ਪਤਾ ਕੀ ਇਲਾਜ ਹੁੰਦਾ ਮੈਨੂੰ ਇਲਾਜ ਹੀ ਦੱਸੀ ਜਾਂਦਾ ਨੀ ਹੁਣ ਮੈਨੂੰ ਹਕੀਮ ਉਹਨੇ ਬਣਾ ਕੇ ਦਿੱਤਾ ਮੈਨੂੰ ਹੁਣ ਦੇਖ ਲਾ ਵੀ ਕਿਹੜੀ ਬਿਮਾਰੀ ਜਿਹੜੀ ਮੈਨੂੰ ਉਹਦਾ ਇਲਾਜ ਨੀ ਪਤਾ ਤੂੰ ਬਿਮਾਰੀ ਦੱਸ ਕਿਹੜੀ ਦਾ ਕੋਈ ਦੱਸ ਦੇ ਮੈਨੂੰ ਤੂੰ ਬਿਮਾਰੀ ਢਿੱਡ ਜਾਣਾ ਖਰਾਬ ਰਹਿੰਦਾ ਉਹਦਾ ਕਿਹਦਾ ਉਹ ਕਿਸੇ ਦਾ ਕੋਈ ਆ ਕੇ ਪੁੱਛੇ ਵੀ ਤੂੰ ਕਾਹਦਾ ਲੱਗਦਾ ਪੁੱਛਿਆ ਮੇਰਾ ਵੀ ਰਹਿੰਦਾ ਮਾੜਾ ਮਾੜਾ ਕੀ ਰਹਿੰਦਾ ਢਿੱਡ ਖਰਾਬ ਜਾ ਕੇ ਜੰਗਲ ਪਾਣੀ ਜਾਇਆ ਤੇ ਫਿਰ ਇਹ ਕੋਈ ਇਲਾਜ ਹੋਇਆ ਵੀ ਜੰਗਲ ਪਾਣੀ ਜਾਇਆ ਤਾਂ ਇਲਾਜ ਚ ਕੋਈ ਦੱਸਿਆ ਜੀ ਨਿਰਣੇ ਗਾ ਜੀ ਨਾ ਉਦੋਂ ਕਲਵੰਜੀ ਖਾ ਗਿਆ ਕੀ ਉਹ ਕੀ ਹੁੰਦੀ ਤੇਰਾ ਹੋ ਗਿਆ ਇਲਾਜ ਤੁਸੀਂ ਦੱਸਣਾ ਹੀ ਨੀ ਇਧਰ ਯੁਵਰਾਜ ਭਾਜੀ ਦਾ ਤਾਜ ਗੀਤ ਕਹਿੰਦੇ ਅੱਜ ਤੁਹਾਡੀ ਮਰਜ਼ੀ ਦਾ ਲਾ ਫਿਰ ਮੇਰੀ ਮਰਜ਼ੀ ਕਿਹੜਾ ਉਹ ਤੁਹਾਡੇ ਤੋਂ ਬਗੈਰ ਆ ਮੇਰੀ ਮਰਜ਼ੀ ਹੁਣ ਸਵਰਨੇ ਦੀ ਮਰਜ਼ੀ ਸਮਝੋ ਤਾਂ ਤੁਸੀਂ ਰਾਠੌਰ ਸਾਹਿਬ ਨੂੰ ਯਾਦ ਕੀਤਾ ਉਹ ਵੀ ਆ ਗਏ ਨੇ ਵਾਹ ਤੇਰੇ ਬੜੀ ਲੰਮੀ ਉਮਰ ਆ ਉਹ ਸੁਣਿਆ ਬੜੇ ਹਲੇ ਤੂੰ ਜ਼ਿੰਦਗੀ ਦੇ ਵਿੱਚ ਚਾਵਾਂ ਪੱਤੀਆਂ ਮੇਰੇ ਵਾਂਗੂ ਬਣਾਉਣੀਆਂ ਹਲੇ ਤੂੰਤੂੰ 90-95 ਸਾਲ ਦੀ ਉਮਰ ਹੁੰਡੀ ਫੜ ਕੇ ਵੀ ਚਾਹ ਬਣਾਉਂਦਾ ਨਜ਼ਰ ਆਉਣਾ ਸੁਣਿਆ ਤੇ ਮੇਰੀ ਤੇ ਆਪਦੀ ਹਾਲਤ ਉਹ ਆਈਏ ਤੂੰ ਕਹੇ ਵੀ ਸੱਚ ਕਹਿੰਦਾ ਬੋਲੇ ਛਾਣੀ ਕਿਉਂ ਬੋਲੇ ਜਿਹਦੇ ਛਦੀ ਹੋ ਗਈ ਹਲੇ ਕਾਹਲੀ ਜੀ ਕਿਉਂ ਉਹ ਮੈਨੂੰ ਕਹਿੰਦੀ ਪਤਾ ਨੀ ਮੈਨੂੰ ਤਾਂ ਲੱਗਾ ਮਿਹਣਾ ਜਿਹਦਾ ਮਾਰਿਆ ਹੁੰਦਾ ਤੇ ਪਰ ਉਹਨੇ ਆਪਣੇ ਆਪ ਨੂੰ ਦਿੱਤਾ ਕੀ ਹੁੰਦਾ ਉਹਨੂੰ ਕੰਪਲੀਮੈਂਟ ਹੋ ਗਿਆ ਨਾਲੇ ਪੁੱਛਦੇ ਉਹ ਵੀ ਹੁੰਦਾ ਨਹੀਂ ਮੈਂ ਤੇ ਤੈਨੂੰ ਪੁੱਛਿਆ ਵੀ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ ਤਾਰੀਫ ਆ ਉਹ ਤਾਰੀਫ ਨੂੰ ਕੰਪਲੀਮੈਂਟ ਕਹਿੰਦੇ ਨੇ ਅੱਛਾ ਅੱਛਾ ਠੀਕ ਹੈ ਉਹ ਮੈਂ ਕਿਹਾ ਜੀ ਅੱਜ ਚਾਹ ਚੁਮਾ ਤੇਰਾ ਟੈਲੀਫੋਨ ਲਿਆ ਉਹ ਕਨੇਡਾ ਉਹਨੇ ਜਾਣਾ ਪੱਛੀ ਲੱਗਦੀ ਨੇ ਉਹ ਕਹਿੰਦੇ ਸੀ ਮੈਂ ਤੇਰਾ ਟੈਲੀਫੋਨ ਲਿਆ ਕੇ ਦਊਂਗੇ ਉਹ ਆਹੜਾ ਆਈਫੋਨ ਜਿਹਾ ਲਿਆ ਤੂੰ ਮਾੜਾ ਮੋਟਾ ਹੋਰ ਨੇ ਤੇ ਕੋਈ ਦੇਖ ਲਾਂਗੇ ਅਸੀਂ ਉਹ ਕਿੱਦਾਂ ਚੱਲਦਾ ਹੁੰਦਾ ਕਹਿੰਦੇ ਰੱਬ ਨੂੰ ਉੱਥੇ ਜਾ ਕੇ ਪੁੱਛਿਆ ਉਹ ਕਹਿਣਾ ਕਿਹੜਾ ਚਲਾਉਂਦਾ ਰਿਹਾ ਤਰੀਕੇ ਚਲਾਉਂਦਾ ਰਿਹਾ ਉਹ ਚੱਜ ਦੀ ਵੀ ਸ਼ਹਿਰ ਲੈ ਲੇਗਾ ਉਹ ਫਿਰ ਥੋੜਾ ਜਿਹਾ ਮਾਂ ਜੀ ਲਿਆਊ ਕਿਸੇ ਕੌਣ ਯਾਰ ਫਾਕਾ ਪੈਸੇ ਲੈ ਰਹੇ ਉਹ ਚਿਆਰੀ ਜੀ ਲੱਭਦੀ ਉਹਨੂੰ ਇੱਕ ਬਾਲਟੀ ਦੀ ਚਿਆਰੀ ਦੀ ਭਰ ਕੇ ਟੈਲੀਫੋਨ ਆਈ ਫੋਨ ਆ ਜਾਂਦਾ ਮੈਂ ਕਿਹਾ ਫਿਰ ਸਾਨੂੰ ਦੱਸ ਹਾਂ ਮੈਂ ਸਾਰੇ ਪਿੰਡ ਨੂੰ ਨਾ ਲੈ ਦਈਏ ਇੱਕ ਮਹੀਨਾ ਕੰਮ ਕਰਕੇ ਜੇ ਕਿਤੇ ਤਾਈ ਸੁਖਬਰੀ ਚੱਲ ਜਾਵੇ ਨਾ ਤਾਈ ਉੱਥੇ ਤੇ ਫੋਨ ਸਾਰੇ ਪਿੰਡ ਚ ਆਜੂ ਯਾ ਬਕਵਾਸ ਕਰਨਾ ਹੋਰ ਕਾਲੀ ਜਵਾਨ ਬੋਲਦਾ ਇੱਥੇ ਪਿੰਡ ਦੇ ਵਿੱਚ ਕਿਹੜਾ ਰਹੂ ਉਹ ਸੱਚੇ ਤਾਂ ਨਹੀਂ ਰਿਹਾ ਤਾਇਆ ਜੀ ਕੱਲੀ ਜਾਵੇਗੀ ਤੇ ਫਿਰ ਤਾਂ ਤੁਹਾਡੀ ਗੱਲ ਸੁਣੋ ਪਿੰਡ ਦਾ ਕੀ ਬਣਨਾ ਪਿੰਡ ਦਾ ਰੋਈ ਜਾਂਦਾ ਤਾਏ ਹੋਰ ਆਉਂਦਾ ਯਾਨੀ ਕਿ ਆਪਣਾ ਪੰਚਾਂ ਦਾ ਕੀ ਬਣਨਾ ਪੰਚਾਂ ਦਾ ਕੀ ਬਣਨਾ ਤਾਇਆ ਜੀ ਮੇਰਾ ਬਹਿਣ ਦਾ ਮਤਲਬ ਪੰਚ ਦਾ ਥੋੜਾ ਮੈਂ ਪੰਚਾਂ ਦਾ ਕਿਹਾ ਉਹ ਤੂੰ ਜਦੋਂ ਜੰਮਿਆ ਸੀ ਨਾ ਐਡਾ ਸੀ ਕਤੂਰਕ ਜਿਹੜਾ ਕਿਉਂ ਮੈਂ ਤੈਨੂੰ ਚੱਕੀ ਫਿਰਦਾ ਸੀ ਸਾਹ ਤੈਨੂੰ 100 ਡਾਕਟਰਾਂ ਤੋਂ ਮਾਂ ਵਿਖਾਇਆ ਮਰੇ ਨੀ ਫਿਰ ਪਤਾ ਨੀ ਕਿੱਦਾਂ ਜਿੰਦਾ ਹੋ ਗਿਆ ਰੱਬ ਦੀ ਕਰਾਮਾਤ ਲਾ ਲਓ ਤੇ ਤੂੰ ਮੈਨੂੰ ਕਹਿ ਰਹੀ ਹੈ ਨਾ ਜਿਹੜਾ ਤੈਨੂੰ ਚੱਕੀ ਫਿਰਦਾ ਰਿਹਾ ਤੇ ਮੈਂ ਮੈਨੂੰ ਪਤਾ ਹੀ ਕਿਸ ਨੀ ਜਿਹੜੀ ਤੂੰ ਗੱਲ ਕਹਿਣ ਨੂੰ ਫਿਰਦਾ ਤਾਇਆ ਜੀ ਅੱਛਾ ਜੀ ਤੁਹਾਨੂੰ ਐਂ ਲੱਗਾ ਮੈਂ ਪਰ ਦਿਲੋਂ ਕਹਿਣਾ ਮੈਂ ਏਦਾਂ ਕੁਛ ਨੀ ਕਿਹਾ ਨਾ ਮੈਨੂੰ ਕਾਹਨੂੰ ਪਤਾ ਅਸੀਂ ਤੇ ਐਵੇਂ ਲੋਕਾਂ ਨੇ ਫੈਸਲੇ ਕਰੀ ਜਾਂਦੇ ਅੱਖਾਂ ਬੰਦ ਕਰਕੇ ਅਸੀਂ ਤਾਂ ਸੁਣਿਆ ਬੰਦਾ ਤੁਰੇ ਆਉਂਦੇ ਵੇਖੀ ਨਾ ਜੋੜੀ ਉਦੋਂ ਦੱਸ ਦਈਦਾ ਕਿਹਦੇ ਚ ਕਸੂਰ ਆ ਪੁੱਛੀ ਦਾ ਵੀ ਨੀ ਕੀ ਗੱਲ ਹੋਈ ਕੀ ਨਹੀਂ ਹੋਈ ਕੀ ਲੜਾਈ ਕਦੋਂ ਹੋਈ ਕਦੋਂ ਨਹੀਂ ਵੀ ਤੁਸੀਂ ਲੜੇ ਕਦੋਂ ਆ ਕਦੋਂ ਨਹੀਂ ਮਹਾਰਾਜ ਉਹਨੂੰ ਦੱਸ ਮੈਂ ਕਿਹਾ ਉਹ ਫਲਾਨੇ ਚ ਕਸੂਰ ਕਈ ਕਿਦਾਂ ਪਤਾ ਲੱਗ ਜਾਂਦਾ ਤੇ ਆਹ ਜਿਹੜੇ ਵਾਲ ਆ ਉਹਦੀ ਗੱਲ ਹੁਣ ਧੁੱਪ ਜੀ ਕਿਤੇ ਕੀਤੇ ਆ ਸੁਣਿਆ ਇਹ ਚਿੱਟੇ ਮਤਲਬ ਉਹਦੇ ਨਾਲ ਹੋਇਆ ਰੰਗ ਜੇ ਅਖਬਾਰ ਲਾ ਲਿਆ ਹੋ ਗਿਆ ਪੰਛੀ ਜਗੜੇ ਉਹ ਹੜੇ ਨੀ ਤੇਰੀ ਤਾਈ ਕਹਿੰਦੀ ਇਹ ਉਹ ਪਤਾ ਨੀ ਕਿਹਦੇ ਆਹੋ ਵਿਆਹ ਤੇ ਖਰੇ ਹੈਪੀ ਦੇ ਉਹਦੇ ਗੋਪੀ ਦੇ ਕਹਿੰਦੀ ਇਹ ਨੀ ਚੰਗਾ ਲੱਗੂਗਾ ਮੇਰੇ ਵਾਲ ਸਿਰ ਦੇ ਕਾਲੇ ਆ ਤੇਰੇ ਚਿੱਟੇ ਮੈਂ ਗੱਲ ਹੈ ਮੈਨੂੰ ਵੀ ਤੂੰ ਲਾ ਦੇ ਮੇਰੇ ਵੀ ਰੰਗ ਜਾ ਰੰਗ ਜਾ ਲਾ ਦਾ ਲਾ ਵੀ ਬਹੁਤਾ ਹੀ ਦਿੱਤਾ ਮੈਂ ਲੈ ਰੰਗ ਛੱਡਿਆ ਮੈਨੂੰ ਮੈਂ ਤੇਰੇ ਰੰਗਾਂ ਵਿੱਚ ਰੰਗੀ ਸਾਹਿਬਾ ਕਾਲੇ ਰੰਗ ਦੀ ਮੈਂ ਦਾੜੀ ਕਰਤੀ ਉਹ ਮਤਲਬ ਉਹ ਲੱਗਾ ਹੀ ਮੁੰਡਾ ਮੈਂ ਜਿਹਨਾਂ ਵਿਆਹ ਨੂੰ ਆਇਆ ਲੱਗਾ ਹੀ ਮੁੰਡਾ ਮੈਂ ਉਹ ਕਹਿੰਦੇ ਵੀ ਕੁੜਮ ਨਾ ਕੁੜਮ ਦੀ ਮੁੰਡੀ ਕਰਾਉਣੀ ਤੂੰ ਕਹਿੰਦੇ ਵੱਡਾ ਭਰਾ ਕਰੀਆਂ ਨੇ ਮੇਰੇ ਮੈਂ ਵੱਡਾ ਨੀ ਮੈਂ ਛੋਟਾ ਹੀ ਆ ਤੂੰ ਮੈਨੂੰ ਪਾਓ ਜੱਫੀ ਮੈਂ ਆਣ ਕੇ ਜੱਫੀ ਪਾਈ ਕੁੜਮ ਨੂੰ ਤੂੰ ਕੁੜਮ ਵਿਚਾਰਾ ਮੈਂ ਜੱਫੀ ਪਾਈ ਤੂੰ ਕੁੜਮ ਨੂੰ ਪਤਾ ਨੀ ਉਹਦੀ ਕਬੱਡੀ ਚੜ ਗਈ ਕੀ ਚੜ ਗਈ ਕਬੱਡੀ ਚੜ ਜਾਂਦੀ ਨਿਆਣਿਆਂ ਦੀ ਉਦੋਂ ਚੜ੍ਹਦੀ ਆ ਸਾਡੇ ਕੁੜਮ ਦੀ ਚੜ ਗਈ ਕਬੱਡੀ ਚੜ ਜਾਂਦਾ ਫਿਰ ਉਹ ਸਿਰ ਚਾਚ ਕਰਾਉਣ ਲੱਗ ਜਾਣਾ ਮੈਂ ਮਾੜਾ ਜਿਹਾ ਨੱਪ ਲਿਆ ਮੈਨੂੰ ਕੋਈ ਪਤਾ ਸੀ ਅੰਬ ਵਾਂਗੂ ਪਿਚਕੂ ਹੋ ਜਾਣਾ ਲੱਪਣ ਦੇ ਸਾਰ ਉਹਨੂੰ ਕਬੱਡੀ ਚੜ ਗਏ ਤੇ ਮਗਰੋਂ ਸਾਰੇ ਵਿਆਹ ਚ ਉਹਨੂੰ ਸਾਂਭਦੇ ਫਿਰਦੇ ਰਹਿ ਉਹ ਜਿਹੜਾ ਹਲੇ ਤੱਕ ਨੀ ਸੂਗਾ ਆ ਤੁਹਾਡੀ ਮਿਲਣੀ ਨਹੀਂ ਹੋਰ ਗਿਆਨ ਸੁਣਿਆ ਵਿੱਚ ਮੈਂ ਤੇ ਜਵਾਨੀ ਦੇ ਵਿੱਚ ਕਿੱਕਰ ਨੂੰ ਜਫਾ ਪਾ ਕੇ ਤੇ ਕਿੱਕਰ ਪੱਟ ਲਿਆਉਂਦਾ ਸੀ ਇੱਕ ਵਾਰ ਲੋਲੀ ਮੂੰਹ ਚੋਂ ਨਿਕਲ ਗਿਆ ਹਰੀ ਮੇਰੇ ਨਾਲ ਲੜ ਪਿਆ ਕਿੱਕਰ ਨੂੰ ਕਿੱਕਰ ਸਾਡੀ ਬੰਨੇ ਦੇ ਲੱਗੀ ਮੈਨੂੰ ਕਹਿੰਦਾ ਕਿੱਕਰ ਨੂੰ ਹੱਥ ਲਾ ਮੈਂ ਕਿੱਕਰ ਤੈਨੂੰ ਫਸ ਲਉ ਨਾ ਰਾਤ ਨੂੰ ਗਿਆ ਵਾ ਮੈਂ ਜਾਂ ਇਲਾਵੇ ਪੜ ਕੇ ਕਿੱਕਰ ਪੜ ਕੇ ਮੁੜ ਤੇ ਲਿਆ ਕੇ ਤੇ ਲਿਆ ਕੇ ਖੂਹ ਤੇ ਸੁੱਟ ਲਏ ਉਹ ਫਿਰ ਜਿਹੜਾ ਹੀ ਹੋਣਾ ਸਭ ਪੜ ਲਿਆ ਵਾ ਇੰਨੀ ਤਾਇਆ ਜੀ ਝੂਠਾ ਇੱਦਾਂ ਕਿੱਦਾਂ ਮਰਲੀ ਜਾਨਾ ਹੁੰਦੀਆਂ ਹੀ ਜਾਨ ਹੁੰਦੀ ਗੁੱਟ ਮੇਰਾ ਏਡੀ ਤੇਰੀ ਧੌਣ ਨੀ ਜਿੱਡਾ ਮੇਰਾ ਗੁੱਟ ਹੁੰਦਾ ਸੋਹਣਿਆ ਵਾਹ 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 ਤੇਰੇ ਨੱਕ ਜਿੱਡਾ ਮੇਰਾ ਅੰਗੂਠਾ ਹੀ ਸੀ ਹੁਣ ਤਾਂ ਅੰਗੂਠਾ ਹੀ ਕੱਖ ਨੀ ਰਹਿ ਗਿਆ ਇੱਕ ਵਾਰ ਨਾ ਮੈਂ ਅੰਗੂਠਾ ਲਾਉਣ ਗਿਆ ਪੈਸੇ ਥੋੜੇ ਜਿਹੇ ਚੱਕਣੇ ਸੀ ਹੁਣ ਤੁਹਾਨੂੰ ਕੀ ਦੱਸੀ ਪੈਸੇ ਚੱਕਣੇ ਸੀ ਉਹ ਕਹਿੰਦੇ ਅੰਗੂਠਾ ਲਾਉਣਾ ਪਊਗਾ ਉਹ ਮੈਂ ਜੋ ਅੰਗੂਠਾ ਲਾ ਕਾਗਜ਼ ਜਿਹੜਾ ਉਹ ਅੰਗੂਠੇ ਤੇ ਪੂਰਾ ਨਾ ਮੈਂ ਕਿਹਾ ਕਾਗਜ਼ ਬੜਾ ਖੜਾ ਲੈਂਦੇ ਮਤਲਬ ਬਾਬਾ ਇੰਨਾ ਅੰਗੂਠਾ ਕੋਈ ਸੋਚ ਸਾਚ ਪਈ ਆ ਮੈਂ ਕਿਹਾ ਸੋਚ ਨੀ ਪਈ ਤੁਸੀਂ ਹਲੇ ਹੱਥ ਮੇਰਾ ਵੇਖੇਗੀ ਮੈਂ ਹੱਥ ਵਿਖਾਇਆ ਉਹ ਕਹਿੰਦੇ ਤਾਂ 2.5 ਕਿਲੋ ਦਾ ਢਾਈ ਕਿਲੋ ਕਹਿੰਦੇ ਨੇ ਪਰ ਇੱਧਰ ਰਠੌਰ ਸਾਹਿਬ ਕਹਿੰਦੇ ਤਾਇਆ ਜੀ ਮੰਦੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜਾਓ ਰਠੌਰ ਕੀ ਹਾਲ ਤੇਰੇ ਤੂੰ ਤੇ ਸਾਨੂੰ ਇੱਦਾਂ ਚੈਨੀ ਹੋ ਗਿਆ ਭਰਾਵਾ ਆ ਜਾ ਤੇਰੀ ਨਜ਼ਰ ਖਰੇ ਮੈਨੂੰ ਲੱਗ ਗਈ ਮੈਂ ਹੋਰ ਥੋੜੀ ਕਿਉਂ ਨਹੀਂ ਨਿਕਲ ਲੱਗ ਗਈ ਆ ਕਹਿੰਦੇ ਜੀ ਕਿੱਦਾਂ ਰਿਹਾ ਵੀਕਐਂਡ ਗੀਤ ਚਮਕੀਲੇ ਦਾ ਲਾ ਦਿਓ 2.5 ਦਿਨ ਦੀ ਪ੍ਰਾਹੁਣੀ ਇੱਥੇ ਤੂੰ ਐਵੇਂ ਲੱਗਦੇ ਮੈਂ ਵੀ ਏਦਾਂ ਦੇ ਸੁਣਦਾ ਚਲੋ ਬਹੁਤ ਸੋਚ ਗਈ ਜਾਣਾ ਕਹਿੰਦੀ ਕੱਲ ਦੀ ਗੱਲ ਆ ਇਹ ਮੇਰਾ ਲੱਕ ਦੱਸਦਾ ਬਹੁਤ ਇਹ ਤੁਸੀਂ ਥਾਲੀ ਜੇ ਆਪਣੀ ਧੋ ਲਓ ਤੇ ਮੈਂ ਸੋਚਿਆ ਵੀ ਚਲੋ ਗੁਰਦੁਆਰੇ ਚ ਜਾ ਕੇ ਵੀ ਤੇ ਆਪਾਂ ਆਪਣੇ ਬਾਣੇ ਧੋਨੇ ਆ ਤੇ ਸ਼ਰਮ ਕਾਹਦੀ ਕਿ ਮੈਂ ਥਾਲੀ ਚੱਕੀ ਤੇ ਧੋ ਲਈ ਤੇ ਮੈਨੂੰ ਪਤਾ ਲੱਗਾ ਜਾਂ ਕੋਈ ਮੈਂ ਧੋਲੀ ਚਮ ਜਾ ਵੀ ਧੋ ਲਿਆ ਤੇ ਉਹ ਲੱਕ ਤੇ ਦੱਸਦਾ ਤੂੰ ਜਾ ਕੇ ਲੰਮੀ ਪਾਇਆ ਤੇ ਉਹ ਲੈ ਆਈ ਉਹ ਪਤੀਲੀ ਜੀ ਤਗੜੀ ਕਹਿੰਦੀ ਲੈ ਇਹਨੂੰ ਵੀ ਧੋ ਦਿਓ ਨਾ ਉਹ ਧੋਵੇ ਨਾ ਮੇਰੀ ਗਿਆਨ ਛੁੱਟੇ ਉਹ ਦੁੱਧ ਵਾਲੀ ਤੈਨੂੰ ਪਤਾ ਦੁੱਧ ਜਾ ਥੱਲੇ ਲੱਗ ਗਿਆ ਥੋੜਾ ਲਹਿਸਦਾ ਹੀ ਨਹੀਂ ਮੈਂ ਤੇ ਉਹਨੂੰ ਲਾਉਂਦੇ ਥੱਕ ਗਿਆ ਤੇ ਮਗਰੋਂ ਬਾਲਟੀ ਜੀ ਇੱਕ ਹੋਰ ਲਾਇਆ ਕਹਿੰਦੀ ਲੈ ਇਹਨੂੰ ਵੀ ਧੋ ਦੇਈ ਮੈਂ ਕਿਹਾ ਕਰ ਵੀ ਗੁਆਂਢੀਆਂ ਦੇ ਹੋਕਾ ਦੇ ਦੇ ਵੀ ਅੱਜ ਲਾ ਪਿਆ ਧੋਣ ਤੇ ਜਿਹੜੀ ਜਿਹੜੀ ਸ਼ੈ ਹੈ ਧੋਣ ਵਾਲੀ ਲੈ ਆਓ ਮੈਂ ਕਿਹਾ ਮੈਂ ਹੈਗਾ ਵੀ ਇੱਥੇ ਸਾਮਣ ਸਿੰਘ ਦੀ ਵਾਸ਼ਿੰਗ ਮਸ਼ੀਨ ਵਿੱਚ ਸਭ ਕੁਛ ਛੁੱਟੀ ਪਜਾਉਣੀ ਆ ਤੇ ਮੈਂ ਆਪਦੇ ਧੋਣ ਗੁਰਦੁਆਰਾ ਸਮਝ ਕੇ ਧੋ ਲਿਆ ਹੁਣ ਮੈਨੂੰ ਤਾਂ ਤੂੰ ਹੁਣ ਬਣਾ ਲਿਆ ਦੂਸਰਾ ਹਲਵਾਈਆਂ ਦੀ ਉਹ ਜਿਹੜੀ ਨਾਲ ਲਿਆਉਂਦੇ ਹੁੰਦੇ ਆ ਭਾਂਡੇ ਭੁੰਡੇ ਤੋਂ ਉਹ ਬਣਾ ਕੇ ਰੱਖ ਲਿਆ ਮੈਨੂੰ ਇੱਕ ਧੋ ਦੋ ਭਰਾਵਾ ਪੰਜ ਸੱਤ ਧੋਏ ਹੁਣ ਜਦੋਂ ਕਹਿੰਦੀ ਨੱਚਣੀ ਲੱਗ ਪਿਆ ਤੇ ਘੁੰਡ ਕਰਦਾ ਮੈਂ ਕਿਹਾ ਲੈ ਘੁੰਡ ਵੀ ਚੱਕ ਦਿੰਦੇ ਲਿਆ ਜਿਹੜੇ ਨਵੇਂ ਹੋਏ ਫਿਰ ਪੰਜ ਸੱਤ ਹੋਰ ਲਿਆ ਕੇ ਕੌਲੀਆਂ ਗਲਾਸ ਭਰਾਵਾ ਭਾਂਡੇ ਧੋਣੇ ਬੜੇ ਮੁਸ਼ਕਿਲ ਰਠੌਰ ਟੈਲੀ ਟੂਲੀ ਫੋਨ ਲਾਉਣਾ ਹਾਰੀ ਕਿਹਾ ਮਨਾ ਕਰਾ ਤਾ ਨੋ ਹਟੀ ਨਹੀਂ ਖਬਰ ਆ ਜੇ ਕਿਸੇ ਨੂੰ ਲਾਇਆ ਟੈਲੀਫੋਨ ਤੇ ਤਾਇਆ ਜੀ ਲਾਉਗੇ ਭਾਜੀ ਲਾਇਆ ਕਰਨਗੇ ਐਵੇਂ ਦੀ ਗੱਲ ਨੀ ਲਾਉਣਗੇ ਮਿਲਕੀ ਤੋਏ ਉਹ ਬੱਬਰ ਸ਼ੇਰਾ ਤੂੰ ਕਰਕੇ ਲਾ ਦੇ ਤੇ ਤਾਇਆ ਜੀ ਸੁਖਪ੍ਰੀਤ ਭਾਜੀ ਹੋਰਾਂ ਨੂੰ ਤੁਸੀਂ ਯਾਦ ਕੀਤਾ ਹੁਣ ਆ ਗਿਆ ਨੀ ਉਹ ਭਰਾਵਾ ਲੈ ਹੋ ਗੱਲ ਮੈਂ ਕਹਿਣ ਲੱਗਾ ਮਿਲਕੀਤ ਨੂੰ ਮਿਲਕੀਤ ਸੁਖਪ੍ਰੀਤ ਨੀ ਆਪਣਾ ਸ਼ੇਰ ਬਗਾ ਉਹ ਬਲਿਆ ਤੇਰੇ ਹੁਕਾਂ ਦੇ ਫਰੀਦ ਲਾ ਵੀ ਮੈਂ ਤੈਨੂੰ ਯਾਦ ਹੁਣੇ ਕਰਦਾ ਸੌ ਜਿਹਦੀ ਮਰਜ਼ੀ ਖਵਾ ਲਾ ਮੈਂ ਮਿਲਕੀਤ ਦੇ ਸਿਰ ਤੇ ਆਸਰ ਕਰ ਆਪਣਾ ਮਨਦੀਪ ਫਿਰ ਖਾ ਲਾ ਆਪਦੇ ਤੇ ਰੱਖ ਲਓ ਉਹ ਆਪਦੀ ਸੌ ਖਦਾਈ ਖਾਂਦੇ ਆਪਦੀ ਕਿਹੜਾ ਖਾਦਾ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਜੀ, ਮਲਕੀਤ ਜੀ, ਸਤਿ ਸ੍ਰੀ ਅਕਾਲ ਤਾਜ ਜੀ, ਸਵਾਤੀ ਸ੍ਰੀ ਅਕਾਲ, ਉਹ ਸ਼ੇਰ ਬਗਿਆ ਸਦਕੇ ਸ਼ੇਰ ਜਮਾਨਾ, ਮੈਨੂੰ ਮਾਣ ਹੀ ਸਾਰਿਆਂ ਨਾਲੋਂ ਤੇਰੇ ਤੇ। ਬਾਕੀ ਦੀ ਛੁੱਟੀ ਛਾਟੀ ਕਰ ਜਾਂਦੇ ਸਣੇ, ਮਲਕੀ ਮਨਦੀਪ ਵੀ ਕਰ ਜਾਂਦੇ, ਬਸ ਭੈਣ ਸਦਕੇ ਜਾਵਾ, ਉਹ ਸ਼ੇਰ ਬਗਿਆ ਬੜਾ ਤੂੰ ਬੰਦਾ, ਮਿਹਨਤੀ ਲੱਗਦਾ ਮੈਨੂੰ, ਸੂਰਵੀਰ ਯੋਧਾ ਬਾਈ, ਬੱਲਾ ਬਾਬਾ ਜੀ ਸ਼ੇਰਾ, ਮੇਰੀ ਸੰਦੇਸ਼ ਪੰਜਾਬ ਨੂੰ ਜੀ। ਲਵ ਹੁਕਪ੍ਰੀਤ, ਗਾਣਾ ਤੂੰ ਕਦੇ ਅੱਜ ਤੱਕ ਸੁਣਿਆ ਨੀ, ਲੈ ਤੈਨੂੰ ਅੱਜ ਖੁਫੀਆ ਰਿਪੋਰਟ ਸੁਣਾਉਣੇ, ਖੁਫੀਆ ਰਿਪੋਰਟ ਇਹ ਆਈ ਲੰਡਨ, ਕਿੱਥੇ ਤੂੰ ਕਰਾਇਆ ਜਾ ਕੇ ਵਿਆਹ ਨੇ, ਤੇ ਮਲਕੀਤ ਉਹ ਕਿਹੜਾ ਹੈਗਾ, ਉਹ ਤਾਇਆ ਜੀ ਖੁਫੀਆ ਰਿਪੋਰਟ ਨੀ, ਖੁਫੀਆ ਜਸ਼ਨ ਆ। ਅੱਛਾ ਚਲੋ ਖੁਫੀਆ ਜਸ਼ਨ ਸਹੀ ਲਾ ਦੋ, ਕਿਹੜਾ ਵੀ ਲਾਉਣਾ। ਥੋੜਾ ਬਹੁਤ ਆਵਾਜ਼ ਬੂਜ ਨੂੰ ਸੈੱਟ ਕਰ ਲਾ, ਦੁਰਗਰੰਗੀਲਾ ਏਦਾਂ ਲੱਗਦਾ ਵੀ ਜਿੱਦਾਂ ਉਹ ਕਲਾਕਾਰ ਬਣਨ ਤੋਂ ਪਹਿਲਾਂ ਗਾਉਣ ਡਿਆ ਹੋਗਾ। ਆਵਾਜ਼ ਬੂਜ ਸਾਫ਼ ਕਰ ਲਾ, ਸੈਟੇ ਦੇ ਬਹੁ ਉੱਤੇ ਥੁੱਕ ਜਿਹੜਾ ਤਵੇਜਾ ਦੇ ਉੱਤੇ ਝਗੇ ਨਾ ਮਰ ਕੇ, ਤੈਨੂੰ ਪਾ ਕੇ ਤਵੇ ਨੂੰ ਤੇ ਆਉਂਦੇ।
आवाज का सफर हरमन रेडियो ऑस्ट्रेलिया मुड़ हाजिर होने आ एक छोटे जी वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ओ शर्मा जी आज बड़े खुश लग रहे हो की गल है
हां जी कपूर साहब गल ही खुशी दी है लास्ट वीक असि इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया है।
अच्छा एक गल ता दसो तुसी अपनी टैक्स रिटर्न फाइल कित्थों कीती है
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले ओ भी फोन ते ही जिदे नाल ट्रैवल टाइम सेव हुंदा है।
अच्छा अकाउंटेंट स्मार्ट वाले ओ ए ता पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने ते नाल ही ये मेरा सेल्फ मैनेज सुपर एन्युएशन फंड भी देखदे ने।
कल मैं सरदार हरजीत सिंह जी नु मिलया सी ओ भी दस रहे सी कि उना दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने।
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उना दी टीम नु वधेरी जानकारी लई कॉल करो अकाउंटेंट स्मार्ट 03995-9436 या तुसी विजिट कर सकदे हो www.accountantsmart.com.au
ਰੋਗ ਜਾ ਬੋਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ।
अपने करियर नु नवीयां ऊंचाइयां देन दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106-5394.
The Migration Show, tusi sunde ho har veerwar, mere naal, yani Ranveer Singh naal,
te Rohit Mohan de naal. लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके
सो दोस्तो सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो
रोटी हजम नहीं हुंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन वधेरे जानकारी लई विजिट करो गरेवाल गोल्डन ग्रेन .com.au या फोन करो 0428895564
ਜਿਵੇਂ ਛੱਡ ਦੋਸਤੀ ਤੂੰ ਵੀ ਜਾਏਗਾ
ਨਹੀਂ ਜਾਏਗੀ ਦੋਸਤੀ ਅਸੀਂ ਮੁੰਡੇ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਸਾਰੀ ਉਮਰ ਨਹੀਂ ਛੱਡਣਾ ਹੁੰਦਾ ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਛੱਡਣਾ ਹੁੰਦਾ
ਐਮੀ ਵਿਰਕ ਤੇ ਸਗਨ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ ਕਿਸਮਤ 2 23 ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ
ਤੂੰ ਕੋਈ ਹੋਰ
ਮੇਰਾ ਪਿਆਰ ਮਰਦਾ ਮਰਜੇ ਪਰ ਉਹਦਾ ਪਿਆਰ ਨਹੀਂ ਮੰਨਣਾ ਚਾਹੀਦਾ
ਖਰੀਦੀ ਚੱਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤੱਕ ਘੁੰਮੀ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ ਮੰਦਿਰ ਐਂਡ ਰੌਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਦਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ ਸੈਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਜ਼ਰਾ ਜ਼ਰਾ ਦਿਲ ਪੇ ਵੋ ਛਾਨੇ ਲਗੇ ਜ਼ਰਾ ਜ਼ਰਾ
में चुराने लगे जरा जरा पास वो आने लगे जरा जरा
I'm
ਜਿਹੜੇ ਯਾਰਾ ਯਾਰਾ ਵਾਲੇ ਮਲਕੀਤ ਹਰਜਾ ਬਾਜਾਓ ਤਾ ਜੀ ਦਿਆਲ ਸਾਹਿਬ ਨੇ ਕਿਹਾ ਸੀ ਕਹਿੰਦੇ ਤਾਏ ਨੇ ਜੇ ਉਹ ਗੀਤ ਪਹਿਲਾਂ ਸੁਣਿਆ ਹੋਇਆ ਵਾ ਤੇ ਅੱਜ ਫਿਰ ਇਹ ਸੁਣਾ ਦਿਓ ਪਾਸ ਵੋ ਆਣ ਲੱਗੇ ਜਰਾ ਜਰਾ ਇਹ ਤਾਏ ਲਈ ਆ ਮੇਰੇ ਲਈ ਸਾਰੇ ਗੀਤ ਸੁਣਾਈ ਜਾਣਾ ਤੂੰ ਤਾਂ ਇੱਦਾਂ ਲਾਡੀ ਮੈਂ ਪਾਲੇ ਮੈਸਲੀ ਨੀ ਗੀਤ ਸੁਣਾਈ ਤੁਰਿਆ ਆਉਂਦਾ ਸੋਹਣੇ ਆਪ ਆ ਦਿਆਲ ਨੇ ਕਿਹਾ ਤਾਏ ਦਾ ਨਾ ਲੈਣਾ ਵੀ ਬਹੂ ਇਸ ਗੱਲ ਦਾ ਬੁਰਾ ਨਾ ਮਨਾ ਲੱਗਦਾ ਵੀ ਤੂੰ ਇੱਦਾਂ ਦੇ ਗੀਤ ਸੁਣਦਾ ਕਿਉਂ ਆ ਪਛੀ ਲਾਈ ਸੁਣਦਾ ਪਿਆ ਦਾਜ ਕੋ ਕਾਲਾ ਦਿਨੇ ਤਾਇਆ ਜੀ ਇਹਦੀ ਵੀ ਦਵਾਈ ਹੋਣੀ ਆ ਫਿਰ ਹੋਮੋਪੈਥੀ ਆ ਹੋ ਸ਼ੱਕ ਦੀ ਤੇ ਦਵਾਈ ਬਹੁਤ ਚਿਰ ਦੀ ਮੈਂ ਲੱਭੀ ਆ ਇਹ ਜਿਹੜੀ ਆ ਸਮੱਸਿਆ ਜਿਹੜੀ ਨਾ ਆਮ ਤੌਰ ਤੇ ਬੰਦੇ ਨਾਲ ਔਰਤਾਂ ਇਹ ਸਮੱਸਿਆ ਜਾਰੀ ਪਾਈ ਜਾਂਦੀ ਇਸ ਕਰਕੇ ਚਾਰ ਬੂੰਦਾ ਤਿੰਨ ਟਾਈਮ ਓਦਾਂ ਆਮ ਬੰਦੇ ਨੂੰ ਜੇ ਖਵਾਉਣੀ ਹੋਵੇ ਦੋ ਟਾਈਮ ਹੀ ਖਵਾਉਂਦੇ ਆ ਟੈਲੀਫੋਨ ਵਾਲੇ ਵੀ ਲਾਦਾ ਦੋ ਦੋ ਬੂੰਦਾਂ ਲੱਭਣੀਆਂ ਪੈਣੀਆਂ ਹੈਲੋ ਉਹ ਸਤਿ ਸ੍ਰੀ ਅਕਾਲ ਉਹ ਗੋਰਾ ਬੋਲਦਾ ਗੋਰਾ 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 ਬੋਲਦਾ ਉਹ ਬਾਲਾ
ਕੈਮ ਨੇ
ਇਹ ਤਾਂ ਚੰਗੀਆਂ ਗੋਰੇ ਤੂੰ ਆਪਣੀਆਂ ਸੁਣਾ ਕਿੱਦਾਂ ਕੈਮੋ ਕਹਿਵਾਂ ਵਹਿਮੋ ਵਹਿਮਾ ਸਭ ਦਾ ਭਲਾ ਕਰੀ ਸਭ ਦਾ ਹੀ ਸ਼ੁਰੂ ਪਾਵਾਂ ਸਾਡੇ ਤੋਂ ਕਰਨੀ ਪਰ ਸਭ ਦਾ ਸ਼ੁਰੂ ਕਰੇ
ਹੋਏ
ਨਾ ਸਾਡੇ ਵਾਰੀ ਆਉਂਦੇ ਆਉਂਦੇ ਪਹਿਲਾਂ ਸਾਡਾ ਭਲਾ ਕਿਤੇ ਹੋ ਕੇ ਬਹਿ ਜਾ ਹੋਰ ਫਿਰ ਕਿਦਾਂ ਚੜ੍ਹਦੀ ਕਲਾ ਜੈ ਜੈਕਾਰੀ ਆ ਜਦੋਂ ਜੇ ਆਲੀ ਆ
ਜੀ ਸ਼ੁਕਰ ਰੱਬ ਦਾ ਬਸ ਵਧੀਆ ਚੱਲੀ ਜਾ ਰਿਹਾ ਜੋ ਕੁਛ ਹੈਗਾ ਅਜੇ ਲੋਕਡਾਊਨ ਚੱਲੀ ਜਾ ਰਿਹਾ ਹੌਲੀ ਹੌਲੀ ਢਿੱਲ ਕਰਨਗੇ ਅਗਲੇ ਮਹੀਨੇ ਤੋਂ ਬਾਕੀ ਦੇਖੋ
ਉਹ ਹੈ ਇੱਦਾਂ ਹੀ ਜੇ ਮਾੜਾ ਮੋਟਾ ਸੈੱਟ ਹੋ ਜਾ ਤੇ ਚੰਗੀ ਗੱਲ ਹੀ ਆ ਥੋੜਾ ਥੋੜਾ ਫੁਲਕਾ ਹੀ ਚੱਲੀ ਜਾਊ ਤੇ ਬਾਕੀ
ਠੀਕ ਹੈ ਕੋਈ ਕੰਪਲੇਂਟ ਨੀ ਤਾਂ ਜੀ ਮਤਲਬ ਗੱਲ ਕੀ ਆ ਜੋ ਉਪਰਾਲਾ ਜਿੱਦਾਂ ਟਾਈਮ ਲਿਆ ਜਾਂਦਾ ਉਹਨੂੰ ਬਸ ਜਿੱਦਾਂ ਕਹਿ ਲੋ ਵੀ ਸਿਰ ਨੀਵਾਂ ਕਰਕੇ ਝੱਲੀ ਚੱਲੋ ਬਸ ਠੀਕ ਹੈ
ਗੱਲ ਆ ਵੀ ਗੋਰੇ ਲਿਖਤਾਂ ਜਿਹੜੀਆਂ ਲਿਖੀਆਂ ਨੇ ਨਾ ਰੱਬ ਨੇ ਇਹਨੇ ਮਤਲਬ ਮੈਂ ਇਹ ਦਿਨ ਭਾਜੀ ਨਾ ਕੱਲ ਲਾ ਪਿਆ ਸਾਡੀ ਜਿਹੜੀ ਆ ਉਹ ਵਾਰਤਾਲਾਪ ਚੱਲ ਪਈ ਮੈਨੂੰ ਕਹਿੰਦਾ ਬਿਮਾਰੀ ਕਦੋਂ ਮੁੱਕੇ ਉਹ ਮੈਂ ਕਿਹਾ ਭਜਨ ਸਿੰਘ ਗੱਲ ਇਹ ਆ ਵੀ ਬੰਦੇ ਨੇ ਕਾਹਦਾ ਕਰਕੇ ਤੇ ਮਰਦਾ ਬੰਦਾ ਵੀ ਬਚਾ ਲਿਆ ਹੁਣ ਕੁਦਰਤ ਦੇ ਵਿੱਚ ਉਹ ਤਾਲਮੇਲ ਸਾਰਾ ਗੋਰੇ ਵਿਗੜ ਗਿਆ ਜਨਮ ਦਰ ਜਿਹੜੀ ਆ ਉਹ ਵੱਧ ਗਈ ਮਰਨ ਦਰ ਕਾਫੀ ਘੱਟ ਗਈ ਹੁਣ ਤਾਲਮੇਲ ਜਿਹੜਾ ਵਿਗੜਿਆ ਕੁਦਰਤ ਨੇ ਕੋਈ ਐਸਾ ਬਹੁਤ ਵਾਰੀ ਨੀ ਇੱਕ ਵਾਰ ਇਹ ਜਿਹੜੀ ਗੜਬੜੀ ਪੈਦਾ ਹੋ ਜਾਂਦੀ ਫਿਰ ਉਹ ਤਾਲਮੇਲ ਨੂੰ ਫਿੱਟ ਫਾਟ ਕਰਨ ਦੇ ਲਈ ਕੋਈ ਨਾ ਕੋਈ ਐਸੀਆਂ ਘਟਨਾਵਾਂ ਦੁਰਘਟਨਾਵਾਂ ਕੋਰੋਨਾ ਵਰੋਨਾ ਬਿਮਾਰੀਆਂ ਸ਼ਿਮਾਰੀਆਂ ਕਈ ਉਹ ਕਰ ਦਿੰਦੀ ਕਿ ਤਾਂ ਕਿ ਜਿਹੜਾ ਧਰਤੀ ਦੇ ਉੱਤੇ ਬੋਝ ਜਿਹੜਾ ਬਹੁਤ ਜ਼ਿਆਦਾ ਭਾਰ ਜ਼ਿਆਦਾ ਹੋ ਜਾਂਦਾ ਦੇਖੋ ਜੇ ਮੰਨ ਲਓ ਵੀ ਦੁਨੀਆਂ 'ਚ ਬੰਦਾ ਮਰੇ ਹੀ ਨਾ ਤੂੰ ਮੰਨ ਕੇ ਦੇਖ ਤੇ ਫਿਰ ਤੂੰ ਵੇਖ ਲਾ ਵੀ ਇੱਥੇ ਦੁਨੀਆਂ ਦੇ ਵਿੱਚ ਧਮਕਣਾ ਵਾਂਗੂ ਨਾ ਬੰਦੇ ਹੋ ਜਾਣ ਸਹੀ ਗੱਲ
ਸਹੀ ਗੱਲ ਹੈ ਜੀ ਸਹੀ ਗੱਲ ਮੈਂ ਸਾਡੇ ਬਜ਼ੁਰਗ ਇਹੀ ਗੱਲ ਕਹਿੰਦੇ ਹੁੰਦੇ ਸੀ ਮੇਰੇ ਫਾਦਰ ਸਾਹਿਬ ਵੀ ਮਤਲਬ ਕਹਿੰਦੇ ਵੀ ਕੁਦਰਤ 100 ਸਾਲ ਬਾਅਦ ਇੱਕ ਜ਼ਰੂਰ ਏਦਾਂ ਦਾ ਕੋਈ ਲਿਆਉਂਦੀ ਚਪੇੜੇ ਮਾਰਦੀ ਹੈ ਇਨਸਾਨ ਦੇ ਮਤਲਬ ਕਾਫੀ ਮਤਲਬ ਹਲਕਾ ਕਰ ਦਿੰਦੀ ਹੈ
ਦੇਖੋ ਤੇ ਹੈ ਹੀ ਆ 100 ਸਾਲ ਬਾਅਦ ਸਦੀ ਬਦਲਦੀ ਆ ਅੱਗੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਤੋਂ ਵੀ ਭਾਈ ਸਦੀ ਜਦੋਂ ਬਦਲਦੀ ਆ ਕਈ ਉਹਨੂੰ ਕਹਿੰਦੇ ਆ ਵੀ ਬਲਦ ਜਿਹੜਾ 100 ਸਾਲ ਬਾਅਦ ਆਪਣਾ ਸਿੰਘ ਬਦਲਦਾ ਚਲੋ ਵਹਿਮ ਵੀ ਕਰਦੇ ਸੀ ਉਹ ਇਸ ਕਰਕੇ ਬਣਾਇਆ ਸੀ ਵੀ 100 ਸਾਲ ਬਾਅਦ ਜਦੋਂ ਸਿੰਘ ਬਦਲਦਾ ਧਰਤੀ ਚ ਹਲਚਲ ਹੁੰਦੀ ਉਥਲ ਪੁਥਲ ਹੁੰਦੀ ਆ ਉਹਦੇ ਨਾਲ ਲੋਕ ਮਰਦੇ ਆ ਅੱਗੇ ਭੂਚਾਲ ਆਉਂਦੇ ਹੁੰਦੇ ਸੀ ਤੂਫਾਨ ਆਉਂਦੇ ਹੁੰਦੇ ਸੀ ਕਹਿੰਦੇ ਲਓ ਬਾਈ ਬਲਦ ਨੇ ਸਿੰਘ ਬਦਲਿਆ ਅਸਲ ਦੇ ਵਿੱਚ ਸਿੰਘ ਬਦਲਣ ਦਾ ਮਤਲਬ ਇਹ ਆ ਇੱਕ ਬਹੁਤ ਵੱਡਾ ਜਿਹੜਾ ਨੁਕਸਾਨ ਧਰਤੀ ਨੂੰ ਝੇਲਣਾ ਪੈਣਾ ਹਰ 100 ਸਾਲ ਬਾਅਦ ਉਹਦੇ ਚ ਇੱਕ ਕਾਨੂੰਨ ਕੁਦਰਤ ਦਾ ਨਿਯਮ ਲਾਗੂ ਹੁੰਦਾ ਇਹ ਨੀ ਵੀ ਉਹ ਹਰ ਕੋਈ ਮਰ ਜੂਗਾ ਜਾਂ ਗਿਣੇ ਚੁਣੇ ਬੰਦੇ ਮਰਨਗੇ ਓਹਦਾ ਨਿਯਮ ਲਾਗੂ ਕੁਦਰਤ ਦਾ ਹੁੰਦਾ ਵੀ ਜਿਹੜਾ ਕਮਜ਼ੋਰ ਆ ਓਹਨੂੰ ਪਹਿਲਾਂ ਜਾਣਾ ਪੈਂਦਾ, ਚਾਹੇ ਉਹ ਸਰੀਰਕ ਆ ਚਾਹੇ ਉਹ ਮਾਨਸਿਕ ਆ। ਕੁਦਰਤ ਕਹਿੰਦੀ ਆ ਵੀ ਕਮਜ਼ੋਰ ਦੀ ਇੱਥੇ ਕੋਈ ਜਗ੍ਹਾ ਨਹੀਂ, ਇਸ ਕਰਕੇ ਜਿਹੜਾ ਸਰੀਰਕ ਕਮਜ਼ੋਰ ਆ, ਜਿਹੜੇ ਪੇਸ਼ੈਂਟ ਆ ਪਹਿਲਾਂ ਤੋਂ ਜਿਹੜੇ ਕਮਜ਼ੋਰੀ ਬਹੁਤ ਜ਼ਿਆਦਾ ਆਈ, ਇਸੇ ਕਰਕੇ ਇਹ ਬਿਮਾਰੀ ਜਿਹੜੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਆ। ਜੀ
ਰਾਜੇ, ਇੱਕ ਹੋਰ ਗੱਲ ਵੀ ਬਜ਼ੁਰਗ ਮੈਂ ਸੁਣਦਾ ਆ ਰਿਹਾ, ਜਦੋਂ ਕੋਈ ਘਰ ਦਾ ਕੋਈ ਮੋਹਤਵਾਰ ਜਾਂ ਕੋਈ ਜਿਹੜਾ ਮੇਨ ਬੰਦਾ ਹੋਵੇ ਜਿਹਦੇ ਸਿਰ ਤੇ ਘਰ ਸਾਰਾ ਚੱਲਦਾ ਹੋਵੇ, ਮਤਲਬ ਉਹ ਚੱਲ ਚੁਲ ਜਾਵੇ ਤਾਂ ਸਿਆਣੇ ਬੰਦੇ ਜਾਂ ਬੁੜੀ ਇਹੀ ਗੱਲ ਕਹਿੰਦੇ ਹੁੰਦੇ ਵੀ ਜਿਹਦੀ ਇੱਥੇ ਲੋੜ ਆ ਉੱਥੇ ਉਹਦੀ ਉਹਨੂੰ ਵੀ ਉਹਦੀ ਲੋੜ ਹੈ, ਉੱਪਰ ਵਾਲੇ ਨੂੰ ਵੀ ਉਹਦੀ ਲੋੜ ਆ, ਹੋਰ ਕਿਤੇ ਜਾਂ ਕਿੱਦਾਂ ਜੋ ਵੀ ਹੈ, ਇਹ ਹੁਣ ਪਤਾ ਨੀ ਵੀ ਸੱਚ ਕੀ ਹੈ।
ਅਸਲ ਦੇ ਵਿੱਚ ਏਦਾਂ ਹੁੰਦਾ ਸੀ ਨਾ ਵੀ ਉਹ ਗੱਲ ਏਦਾਂ ਤੁਰਦੀ ਸੀ, ਚੜਾਈ ਉਦੋਂ ਕਰਦੇ ਸੀ ਚੰਗੇ ਚੰਗੇ ਹੀ ਚੜਾਈ ਕਰਨੀ ਆ, ਮਾੜਾ ਤੇ ਉਹ ਲੁੱਟੀ ਖੁੱਟੀ ਜਾਂਦਾ। ਅਸਲ ਦੇ ਵਿੱਚ ਨਾ ਉਹ ਬੰਦਾ ਜੇ ਚੜਾਈ ਕਰ ਜਾਂਦਾ ਸੀ ਤੇ ਉਹਨੂੰ ਕਹਿੰਦੇ ਸੀ ਵੀ ਬੜਾ ਭਾਈ ਚੰਗਾ ਬੰਦਾ, ਤੇ ਉਹ ਹੁਣ ਮੇਰੇ ਆਗਿਆ ਨੇ ਜਿਹੜੇ ਅਫਸੋਸ ਕਰਨ ਆਏ ਆ, ਉਹਨਾਂ ਨੇ ਹੋਰ ਹੁਣ ਕੁਛ ਨਾ ਕੁਛ ਚੰਗੀਆਂ ਗੱਲਾਂ ਕਹਿਣੀਆਂ, ਉਹਨਾਂ ਕਹਿਣਾ ਭਾਈ ਇਹਦੀ ਚੰਗੇ ਬੰਦੇ ਦੀ ਮਹਾਰਾਜ ਨੂੰ ਵੀ ਉੱਥੇ ਲੋੜ ਆ, ਲੋੜ ਤੇ ਹੁਣ ਗੱਲਾਂ ਐਵੇਂ ਬਣੀਆਂ, ਉੱਥੇ ਰੱਬ ਨੇ ਕਿਹੜਾ ਲੱਤਾਂ ਘਟਾਉਣੀਆਂ ਬੰਦੇ ਤੋਂ, ਉਹ ਤਾਂ ਫਿਰ ਹੁਣ ਆਪਾਂ ਇੱਕ ਦੂਜੇ ਨੂੰ ਜਿਹੜਾ ਦਿਲਾਸਾ ਦਿੰਦੇ ਹਾਂ ਵੀ ਭਾਈ ਇਹਨੂੰ ਉੱਥੇ ਵੀ ਲੋੜ ਆ, ਕਿਉਂਕਿ ਅਗਲਾ ਬੰਦੇ ਦਾ ਦੁੱਖ ਸਾਂਝਾ ਕਰਨ ਦੇ ਲਈ ਕੋਈ ਹਿੰਮਤ ਤੇ ਦੇਣੀ ਪਊਗੀ ਕਿ ਨਾ। ਪਰ ਜਿਹੜੀ ਲੋੜ ਆ ਨਾ, ਰੱਬ ਨੂੰ ਲੋੜ ਨਹੀਂ ਕਹਿੰਦੇ ਵੀ ਕਿਸੇ ਬੰਦੇ ਦੀ ਹੋਏ, ਕਿਉਂਕਿ ਰੱਬ ਕਹਿੰਦਾ ਬੰਦਿਆਂ ਦੇ ਉੱਤੇ ਨਹੀਂ ਨਿਰਭਰ ਆ। ਹਾਂ, ਬੰਦੇ ਨੂੰ ਬੰਦੇ ਦੀ ਲੋੜ ਸਦਾ ਹੀ ਰਹੀ ਆ ਤੇ ਇਹ ਰਹਿੰਦੀ ਰਹੂਗੀ। ਉਹ ਅਸੀਂ ਆਪਾਂ ਮਨੁੱਖ ਦਾ ਇੱਕ ਸੁਭਾਵ ਆ, ਮੈਂ ਤੇ ਕਹਿਣਾ ਵੀ ਬੰਦੇ ਦਾ ਇੱਕ ਸੁਭਾਵ ਆ, ਅਸੀਂ ਕਿਸੇ ਦਾ ਦੁੱਖ ਘਟਾਉਣਾ ਤੇ ਉਹ ਬਦੋ ਬਦੀ ਉਹਦੀ ਆਪਾਂ ਇਹ ਹੌਸਲਾ ਵਧਾਉਣ ਦੇ ਲਈ ਕੁਝ ਉਹਦੇ ਚੰਗੇ ਸ਼ਬਦ ਹੀ ਬੋਲਦੇ ਹਾਂ, ਚਾਹੇ ਬੰਦਾ ਲੱਖ ਕੋਈ ਮਾੜਾ ਵੀ ਗਿਆ ਨਾ ਹੋਵੇ, ਕਹਿਣਾ ਬੰਦਾ ਬੜਾ ਚੰਗਾ ਸੀ, ਕਹਿਣਾ ਪੈਂਦਾ। ਹੁਣ ਉੱਥੇ ਮਾੜਾ ਥੋੜਾ ਕਹਾਂਗੇ, ਭਾਵੇਂ ਸਵੇਰ ਦਾ ਹੀ ਬੰਦਾ ਉਦਾਂ ਦਾ ਹੋਵੇ, ਉਹ ਕਹਿਣਾ ਵੀ ਭਾਈ ਚੰਗਾ ਸੀ ਬੰਦਾ, ਕਾਹਨੂੰ ਵਿਚਾਰਾ ਚਲ ਗਿਆ। ਹੁਣ ਦੱਸੋ ਪਰਿਵਾਰ ਨੂੰ ਆਪਾਂ ਏਦਾਂ ਕਹਿ ਕੇ ਤਫਸੋਸ ਨਹੀਂ ਕਰ ਸਕਦੇ ਵੀ ਚੰਗਾ ਹੋਇਆ ਵੀ ਚੜਾਈ ਕਰਕੇ ਅੱਗੇ ਵੀ ਨੇ ਜੀਣਾ ਔਖਾ ਕੀਤਾ ਸੀ। ਕਈ ਬੰਦੇ ਸਾਡੇ ਇਲਾਕੇ ਪਿੰਡ ਦੇ ਵਿੱਚ ਹੁਣ ਇੰਨਾ ਜਾਨ ਔਖੀ ਕੀਤੀ, ਪੈਲੀ ਪੂਲੀ ਵਕਾ ਤੀ, ਦੁਕਾਨਾਂ ਦੁਕਾਨਾਂ ਸੀ ਉਹ ਵਕਾ ਤੀਆਂ, ਮਾਂ ਨੂੰ ਕੁੱਟੀ ਫਿਰਦਾ ਰਿਹਾ, ਘਰ ਵਾਲੀ ਨੂੰ ਕਹਿੰਦਾ ਤੇਰੇ ਹੋਰ ਕਿਤੇ ਤਾਲੁਕਾਤ ਆ, ਉਹਨੂੰ ਕੁੱਟੀ ਮਾਰਦਾ ਰਿਹਾ, ਅੰਤ ਨੂੰ ਉਹ ਜਦੋਂ ਹੁਣ ਜਿਹਨੇ ਕਲੇਸ਼ ਹੀ ਪਾਈ ਰੱਖਣਾ, ਉਹ ਨਹਿਤ ਮਾਂ ਨੇ ਕਹਿਣਾ ਵੀ ਤੂੰ ਮਰੀ ਗਿਆ, ਇਦੋਂ ਤੋਂ ਮਰੀ ਗਿਆ। ਉਹ ਪਤਾ ਨੀ ਵੀ ਕੀ ਉਹਦੇ ਮਨ ਚ ਆਈ ਵੀ ਪੁਆੜੇ ਦੀ ਖਰਿਆ ਮੈਂ ਜੜ ਮਹੀ ਹੋਈ ਆ, ਤੇ ਉਹਨੇ ਕੋਈ ਚੱਜ ਦਾ ਕੰਮ ਉਹ ਕੀਤਾ ਹੀ ਨਹੀਂ ਪਹਿਲਾਂ, ਤੇ ਉਹ ਪਤਾ ਨੀ ਵੀ ਬੰਦੂਕ ਵਧਾ ਕੇ ਸਾਫ਼ ਕਰਨ ਲੱਗਾ ਤੇ ਆਪਦੇ ਲੱਤ ਤੇ ਗੋਲੀ ਮਾਰ ਲਈ ਰਜੇ ਹੋਏ ਨੇ। ਅੱਛਾ ਵੀ ਤੂੰ ਪਛੀ ਲੱਗੜਿਆ ਵੀ ਤੂੰ ਮਤਲਬ ਬੰਦੂਕ ਸਾਫ਼ ਕਰਨ ਕਾਹਨੂੰ ਲੱਗ ਪਿਆ, ਕਿੱਦਾਂ ਨੂੰ ਯੁੱਧ ਤੇ ਜਾਣਾ, ਸਾਰੇ ਘਰ ਨੂੰ ਔਖਾ ਕੀਤਾ। ਤੇ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਤੂੰ ਇਹਦਾ ਬਾਂਦਰਾਂ ਨੂੰ ਬੰਦੂਕ ਲਿਆ ਕੇ ਕਾਹਨੂੰ ਦਿੱਤੀ, ਤੁਹਾਡੇ ਵਰਗੇ ਜੇ ਕਦੇ ਤੇ ਮਾਰਤੀ ਨਾ ਮਾਰਤੀ ਰੱਜੇ ਹੋਏ ਨੇ। ਉਹਨਾਂ ਹੋਰ ਕਿਸੇ ਦੇ ਮਾਰਨੇ ਕਿ ਆਪਦੀ ਲੱਤੇ ਮਾਰ ਲਈ, ਉਹ ਲੱਤ ਉਹਦੀ ਗੱਲ ਆ ਪਈ, ਤੇ ਮਗਰੋਂ ਪਤਾ ਨੀ ਵੀ ਲੱਤ ਦਾ ਪਰੇਸ਼ਾਨ ਆ, ਪਤਾ ਨੀ ਸੁਤਾਇਆ। ਪਰ ਮਾਂ ਦੀ ਬਦਵਾ ਵਾ ਜਿਹੜੀ ਨਾ ਗੋਰੇ ਲੱਗਦੀ ਹੈ, ਜੋ ਮਾਂ ਨੈਤ ਕਹਿੰਦੀ ਵੀ ਮਾਰੀ ਜਾਈ ਨੂੰ ਚੰਗਾ, ਉਹ ਜ਼ਹਿਰ ਖਾ ਕੇ ਨਾ ਉਤੋਂ ਦੀ ਕੋਕਾ ਕੋਲਾ ਪੀ ਕੇ ਤੂੰ ਮਰ ਗਿਆ, ਪਤਾ ਨੀ ਜ਼ਹਿਰ ਕੌੜੀ ਹੋਊ। ਮਾਂ ਕਹਿੰਦੇ ਵੀ ਕੋਕਾ ਕੋਲਾ ਪੀ ਕੇ ਤੂੰ ਚੜਾਈ ਕਰ ਗਿਆ, ਉਹ ਮਾਂ ਮਗਰੋਂ ਨੂੰ ਯਾਦ ਹੀ ਕਰਦੀ ਛਿੜਾਈ ਹੋ ਗਈ। ਮੈਂ ਕਿਹਾ ਵੀ ਇੱਦਾਂ ਦੇ ਬਾਂਦਰ ਨੂੰ ਜਾਗਣਾ ਕਰਨਾ ਹੀ ਕਹਿੰਦੇ ਤੁਹਾਨੂੰ ਜੀਂਦਿਆਂ ਨੂੰ ਔਖਾ ਹੀ ਕਰ ਛੱਡਿਆ। ਪਰ ਮਾਂ ਦੇ ਮਾਂ ਹੀ ਆ ਨਾ, ਫਿਰ ਉਹ ਆਪਣੇ ਗੋਰੇ ਨਿਆਣਾ ਕਿਤੇ ਮਰਦਾ ਹੀ ਜਰ ਨਹੀਂ ਸਕਦੀ, ਭਾਵਾਂ ਕਿੱਦਾਂ ਦਾ ਕਲਹਿਣਾ ਵੀ ਕਿਉਂ ਨਾ ਹੋਵੇ। ਪਰ ਏਦਾਂ ਦੇ ਬੰਦੇ ਹੈਗੇ, ਹੁਣ ਉੱਥੇ ਜਦੋਂ ਅਫਸੋਸ ਕਰਾਂਗੇ ਉਹਦੀ ਮਾਂ ਨੂੰ, ਇਹ ਥੋੜ੍ਹਾ ਕਹਾਂਗੇ ਚੰਗਾ ਹੋਇਆ ਇਹਨੇ ਤੁਹਾਨੂੰ ਔਖਾ ਕੀਤਾ ਸੀ, ਉੱਥੇ ਤੇ ਕਹਾਂਗੇ ਵੀ ਭਾਈ ਮਾਵਾਂ ਨੂੰ ਪੁੱਤਰਾਂ ਦੀ ਸਦਾ ਹੀ ਲੋੜ ਆ, ਵੀ ਚਲੋ ਮਾੜਾ ਹੋਇਆ ਵੀ ਕਮਲਿਆ ਵੀ ਤੂੰ ਆਪਣਾ ਦੁੱਖ ਦੱਸ ਦਿੰਦਾ, ਤੈਨੂੰ ਕਾਹਦਾ ਦੁੱਖ ਸੀ ਕਾਹਦਾ ਨਾ, ਅਸੀਂ ਫਿਰ ਉੱਥੇ ਹੁਣ ਇਹੀ ਕਹਿਣਾ ਸੀ ਹੋਊ ਕਿ ਕਹਿੰਦੇ।
ਸੱਚੀ ਗੱਲ ਹੈ,
ਸੂਲਾਂ ਦੇ ਨਾ ਬਹਿ ਜੀ ਅੱਗੇ ਨਾ ਤੈਨੂੰ ਮੈਂ ਦੱਸਦਾ, ਜੇ ਕੋਈ ਚੋਰ ਚਪੜਾ ਆਉਂਦਾ ਮੈਂ ਤੈਨੂੰ ਗੱਲ ਸੁਣਾਉਣਾ, ਮੈਨੂੰ ਚੰਗੀ ਯਾਦ ਕਰਾ ਸੀ। ਅੱਗੇ ਕੋਈ ਚੋਰ ਚਪੜਾ ਆਉਂਦਾ ਸੀ ਨਾ,
ਪਹਿਲਾਂ ਮੇਰੀ ਗੱਲ ਦਾ ਜਵਾਬ ਤਾਂ ਦਿਓ। ਮੈਂ ਜਿਹੜੀ ਗੱਲ ਪੁੱਛਦਾ ਵੀ ਆ ਗਾਣਾ ਜਿਹਾ ਮੈਂ ਸੁਣ ਕੇ ਹਟਿਆ ਜਰਾ ਜਰਾ ਆਲਾ, ਉਹ ਵੀ ਕਹਿੰਦੇ ਪੰਚਾਇਤ ਪਿਛਲੇ ਸਲੈਕਚਰ ਵਾਲੇ ਕਹਿੰਦੇ ਉੱਥੇ ਸਾਜ ਵੀ ਪਾਉਂਦੇ ਰਹੇ ਆ।
ਦਿਆਲ ਸੁਣਦਾ ਹਿੰਦੀ ਗਾਣੇ, ਇਹ ਐਸੇ ਦੇਵਨਾਗਰੀ ਗਾਣੇ ਸੁਣਦਾ ਨਾ ਜਿਹੜਾ ਇਹਨੂੰ ਆਪਾਂ ਸੁਣਾ ਦਿੰਦੇ ਹਾਂ ਤੇ ਨਾਮ ਮੇਰਾ ਲੈ ਦਿੰਦਾ ਜਿੱਦਾਂ ਉਹ ਤੂੰ ਕਹਿ ਦਵੇ ਕੋਈ ਘਰ ਵਾਲੀ ਤੋਂ ਡਰਦਾ ਵੀ ਤਾਏ ਦੀ ਪਸੰਦ ਆ ਸੀ ਮੈਂ ਤਾਂ ਸੁਣ ਲਿਆ, ਉਹ ਏਦਾਂ ਹੀ ਇਹ ਕਹਿ ਛੱਡਦਾ ਹੁਣ ਅਗਲਾ ਕੋਈ ਲਾਂਭਾ ਤੇ ਲਾਵਾਂ ਹੀ ਜਾਣਾ, ਉਹਨੂੰ ਅਗਲੀ ਸੌ ਗੱਲਾਂ ਕਰੂਗੀ ਵੀ ਤੂੰ ਕਿਹਦੀ ਯਾਦ ਚ ਸੁਣੀ ਜਾਣਾ ਗੀਤ। ਇਹ ਦਿਨ ਮੈਂ ਲਾ ਲਿਆ ਗੀਤ ਉਹ ਛੱਡ ਕੇ ਤੂੰ ਕਹਿੰਦਾ ਮੈਨੂੰ ਕਿਹੜੀ ਚੱਲੇ ਗਈ ਤੈਨੂੰ ਛੱਡ ਕੇ, ਮੈਂ ਤਾਈ ਆ ਕੇ ਮੈਨੂੰ ਢਾ ਲਿਆ ਬਈ ਤੈਨੂੰ ਇਹ ਕਿਹੜੀ ਛੱਡ ਕੇ ਚਲੇਗੀ, ਪਤਾ ਨੀ ਕਿਹੜੀਆਂ ਕਹਿੰਦੀ ਯਾਦ ਕਰ ਰਿਹਾ ਰੋਂਦਾ ਰਹੀ ਨਾ, ਕਹਿੰਦੀ ਉਹ ਗੱਲ ਵੀ ਏਦਾਂ ਨੀ ਕਹਿੰਦੀ ਵੀ ਜਿਹੜੀ ਸੁਣ ਵਾਲੀ ਨੀ, ਕਹਿੰਦੀ ਹੈਦਾਂ ਰਾਤ ਨੂੰ ਨਾ ਉੱਤੇ ਵਾਹ ਵਾਹ ਕਰਦੇ ਉਹ ਮੇਰੀ ਉਹ ਬੇਇੱਜ਼ਤੀ ਕਰਦੀ, ਹੁਣ ਤੁਹਾਨੂੰ ਕੀ ਦੱਸੀਏ ਹੋਰ ਭਰਾਵਾ ਬਥੇਰਾ ਕੁੱਤਾ ਬਲਾ ਕਰ ਲੈਂਦੀ ਹੈ।
ਮੈਂ ਗੱਲ ਸੁਣਦੇ ਨਾ ਮਨਦੀਪ ਨੇ ਤੁਹਾਨੂੰ ਕਿਹਾ ਵੀ ਆਪਣੇ ਦੀਪੇ ਬਾਈ ਨੇ ਕਹਿੰਦਾ ਵੀ ਤਾਜ ਜੀ ਤੁਹਾਨੂੰ ਉਹਨੇ ਡੈਡੀਕੇਟ ਗਾਣਾ ਕੀਤਾ ਵੀ ਤਾਜ ਜੀ ਨੇ ਗਾਣਾ ਇਹ ਉਹ ਗਾਇਆ, ਮੈਂ ਕਹਿੰਦਾ ਪੰਚਾਇਤ ਗਾਇਆ ਹੋਊਗਾ ਵੀ ਮਤਲਬ।
ਨਹੀਂ ਭਾਜੀ ਉਹਨਾਂ ਨੇ ਦਿਆਲ ਭਾਜੀ ਨੇ ਕੀਤਾ ਡੈਡੀਕੇਟ, ਮੈਂ ਨੀ ਕੀਤਾ ਇਹਨੇ ਖਾ ਕੇ ਮੈਂ ਪੜ ਕੇ ਦੱਸਿਆ, ਮੈਂ ਮਰਨਾ ਤਾਂ ਇਹਦੀ ਆ ਗੱਲ ਕਹਿ ਕੇ ਮਰਨਾ ਹੈ ਮੇਰੇ ਤੋਂ, ਤੂੰ ਓਦਾਂ ਵੀ ਮਾਰੀ ਜਾਣਾ ਮੇਰੇ ਤੋਂ। ਮੈਂ ਨਾ
ਗਾਣਾ ਪਸੰਦ ਹੈ ਜ਼ਿਆਦਾ ਹੈ ਤੁਹਾਨੂੰ,
ਮੈਂ ਤਾਂ ਸੁਣਿਆ ਹੀ ਨਹੀਂ ਪਛੀ ਲੱਗਣਾ ਮੈਨੂੰ ਕੋ ਪਤਾ ਕੀ ਕਹਿੰਦੇ ਕੀ ਨਹੀਂ, ਹਲੇ ਸ਼ੋ ਕਰੋ ਕਹਿਤਾ ਪਹਿਲਾਂ ਤਾਂ ਖਰੇ ਤੂੰ ਵੀ ਔਰ ਪਹਿਲਾਂ ਕਿਹੜਾ ਹੈ, ਕਹਿੰਦੇ ਚੁੱਪ ਚੁੱਪ ਕੇ ਮਿਲਨੇ ਸੇ ਮਜ਼ਾ ਤੋਂ ਆਏਗਾ, ਉਹ ਗਾਣਾ ਬਾਜੀ ਸੁਣਿਆ ਤੁਸੀਂ, ਉਹਨੂੰ ਸੁਣਾ ਇਦਾਂ ਦੇ ਗਾਣੇ ਹੋਰ ਨੇ, ਪਹਿਲਾਂ ਤੇ ਆਹ ਕਹਿੰਦੇ ਸੁਣਾ ਦਾ ਤੁਸੀਂ ਸ਼ੁਕਰ ਮਨਾ ਸਾਡੇ ਤੇ ਦਇਆ ਕੀਤੀ ਉਹਨੇ, ਆ ਪਾਸ ਪੂਸ ਵਾਲਾ ਸੁਣਾ ਲਿਆ, ਪਾਸ ਫੇਲ ਵਾਲਾ ਫੇਰ ਵੀ ਉਹਦੇ ਨਾਲੋਂ ਠੀਕ ਸੀ ਪਾਸ ਫੇਲ ਵਾਲਾ। ਮੇਰੀ ਗੱਲ ਜਿਹੜੀ ਨਾ ਉਹ ਵਿੱਚੇ ਹੀ ਛੱਡ ਦਿੱਤੀ, ਮੈਂ ਕਿਹਾ ਵੀ ਉਹ ਏਦਾਂ ਹੁੰਦਾ ਸੀ ਪਹਿਲਾਂ ਜਿਹੜੇ ਚੋਰ ਡਾਕੂ ਆਉਂਦੇ ਸੀ ਨਾ ਵੀ ਜਿਹੜੇ ਮਲਕੀਤ ਵਰਗੇ ਨਹੀਂ ਸੀ ਮੰਨਦੇ, ਉਹ ਉਹਨਾਂ ਨੂੰ ਕਿਹੜਾ ਬਈ ਸੋਨਾ ਤੁਹਾਡਾ ਕਿੱਥੇ ਆ ਤੇ ਉਹ ਹੁਣ ਇਹਦੇ ਵਰਗੇ ਮਲਕੀਤ ਵਰਗੇ ਕਹਿਣਾ ਸਾਡੇ ਕੋਲ ਸੋਨਾ ਹੈ ਨੀ ਭਾਜੀ, ਸਾਡੇ ਕੋਲ ਰੁਪਈਏ ਹੈ ਨੀ ਭਾਜੀ, ਉਹ ਭਾਜੀ ਭਾਜੀ ਸੁਣੇ ਤੇ ਉਹ ਮੰਨਦੇ ਆ, ਉਹਨਾਂ ਕਹਿੰਦਾ ਮਲਕੀਤ ਵਰਗਾ ਉਹ ਵੱਡਾ ਜਿਹੜਾ ਹੁਣ ਜਿਹੜਾ ਲੋਲੀ ਵਰਗਾ ਫੜ ਕੇ ਉਹਨੂੰ ਨਾ ਕੀੜਿਆਂ ਦੇ ਭਾਉਂ ਦੇ ਟੱਟੀ ਪਾ ਲੈਣਾ, ਜੰਗਲ ਪਾਣੀ ਪਾ ਲੈਣਾ, ਉਹ ਕੀੜਿਆਂ ਨੇ ਚੜ ਜਾਣਾ ਸਾਰੇ ਸਰੀਰ ਤੇ, ਉਹ ਜਦੋਂ ਕੀੜਿਆਂ ਨੇ ਜਾ ਲੜਿਆ ਲੜੇ ਕੀੜੇ ਉਹਨੇ ਆਪੇ ਦੱਸ ਦੇਣਾ ਵੀ ਬੀਬੀ ਦੇ ਕਿੱਥੇ ਗਹਿਣੇ ਰੱਖੇ ਆ, ਵਹੁਟੀ ਦੇ ਕਿੱਥੇ ਰੱਖੇ ਆ, ਮੇਰਾ ਪੈਸਾ ਕਿੱਥੇ ਰੱਖਿਆ, ਉਹ ਮਤਲਬ ਹਾ ਗੱਲ ਆ ਵੀ ਤੂੰ ਸਾਨੂੰ ਕੀੜਿਆਂ ਦੇ ਭਾਉਂ ਦੇ ਖੜਬਾ ਲਿਆ, ਤੂੰ ਤੇਰੀ ਹੋਰ ਕੋਈ ਗੱਲ ਨੀ ਕੀੜਿਆਂ ਦੇ ਭਾਉਂ ਦੇ ਉਹ ਮਲਕੀਤ ਦਾ ਟਾਈਮ ਹੋਇਆ ਕਿ ਨਹੀਂ ਪੂਰਾ ਸ਼ੇਰ ਬੰਗੇ ਦਾ ਹੋ ਗਿਆ ਟਾਈਮ, ਮੈਂ ਵੀ ਸੁਣਿਆ ਟਾਈਮ ਹੋ ਗਿਆ ਪੂਰਾ ਤੇ ਅਸੀਂ ਉਹ ਬਾਸੀ ਵਾਂਗੂ ਪੂਰਾ ਪੂਰਾ ਟਾਈਮ ਹੀ ਦਿੰਦੇ ਹੁਣ। ਗਾਣਾ ਅੱਜ ਫਿਰ ਕਿਹੜਾ ਸੁਣਾਈਏ ਬੋਲੇ ਤੈਨੂੰ
ਤਾਏ ਜੀ, ਗਾਣਾ ਆਪਾਂ ਤੁਹਾਡੀ ਬਾਤ ਚ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਭਕਾਰ ਵਾਲੀ ਦੇ ਦਰਜੇ ਤੁਸੀਂ ਕਹਿਣਾ, ਜਿਹੜਾ ਤਾਏ ਨੂੰ ਵਧੀਆ ਲੱਗਦਾ ਉਹੀ ਸਾਨੂੰ ਵਧੀਆ ਲੱਗਦਾ, ਕਹਿੰਦੇ ਹੋ ਜਿਹੜਾ ਤੁਸੀਂ ਸੁਣਾ ਦੇਣਾ ਉਹੀ ਵਧੀਆ, ਜਿੱਦਾਂ ਕੱਲ ਸਾਨੂੰ ਵੀ ਹੋਏਗਾ ਜੇ ਤੁਸੀਂ ਇੱਦਾਂ ਦਾ ਕੋਈ ਪਿਆਰਾ ਗਾਣਾ ਸੁਣਾਓ ਸਾਨੂੰ ਇਹੀ ਲੱਗਦਾ ਵੀ ਤਾਏ ਜੀ ਪੰਚਾਇਤ ਚ ਵੀ ਜ਼ਰੂਰ ਗਾਣਾ ਬਹੁਤ ਗਾਣ ਗਾਉਂਦੇ ਹੋਊਗੇ।
ਪਛੰਨਾ ਜੂਰੀ ਦਾ ਯਾਰ ਲਗੋ ਤੇਨੇ ਰੋਣੇ ਜਾਣੀ ਤੇਰੀ ਜਾਣੀ ਤੈਨੂੰ ਦੇਖ ਦੇਖ ਕੇ ਜੀਣੀ ਕਹਿੰਦੇ ਜੱਟਾ ਵੇ, ਤੈਨੂੰ ਦੇਖ ਦੇਖ ਕੇ ਜੀਣੀ ਕਹਿੰਦੇ ਜੱਟਾ ਵੇ, ਤੂੰ ਮੇਰੇ ਅੱਖਾਂ ਦੇ ਵਿੱਚ ਪਾ ਗਿਆ ਸੋਹਣਿਆ ਘੱਟਾ ਵੇ, ਉਹ ਤੇਰਾ ਕਾ ਕਿਤੇ ਹੋਰ ਯਾਰੀਆਂ ਲਾ ਪਿਆ ਨਾ ਲਾਉਣ ਫਿਰ ਮਿੱਟੀ ਚੁੰਮ ਚੁੰਮ ਕੇ ਮੈਂ ਮੱਥੇ ਦੇ ਨਾਲ ਲਾਵਾਂ। ਤੂੰ ਖਤਿਆਂ ਦੇ ਵਿਚ ਹਲ ਵਾਉਂਦਾ ਕਿਤੇ ਤੜਕੇ ਦਾ ਮੇਰੇ ਮਗਰ ਤੇਰੇ ਮੈਂ ਰੋਟੀ ਲੈ ਕੇ ਆਵਾਂ ਪਾਪਾ ਉਹ ਫਿਰ ਹੁਣ ਗਾਣਾ ਤੈਨੂੰ ਸੁਣਾਈਏ ਕਿਹੜਾ ਹੁਣ ਤੂੰ ਮੇਰੇ ਤੋਂ ਸੁਣਨਾ ਮੈਨੂੰ ਤੂੰ ਕਿਸੇ ਨਾ ਕਿਸੇ ਦਿਨ ਤਵਾ ਮੈਂ ਤੂੰ ਕਢਵਾ ਦੇਣਾ ਜਾਂ ਤੂੰ ਮੈਨੂੰ ਘਰੋਂ ਕਢਵਾ ਦੇਣਾ ਮੈਨੂੰ ਲੱਗਦਾ ਮਤਲਬ ਕਹਿੰਦਾ ਵੀ ਰੇਡੀਓ ਤੇ ਜਾਂ ਉਧਰ ਤੂੰ ਉਹਦਾ ਵਕੀਲ ਨਾ ਬਣ ਕੇ ਤੇ ਧਾਰ ਨਾ ਲਵਾ ਬੈਠੀ ਇਹਨਾ ਮੁਜਰਮ ਤੋਂ ਪਹਿਲਾਂ ਮੈਨੂੰ ਵਕੀਲ ਰੱਖਣਾ ਪੈ ਗਿਆ ਠੀਕ ਹੈ ਭਾਜੀ ਗਾਣਾ ਅੱਜ ਕੋਈ ਖਾਸ ਗੋਰਾ ਭਾਜੀ ਸੁਣਨਾ ਚਾਹੁੰਦੇ ਹੋ ਗਾਣਾ ਉਹਨੇ ਸੁਣ ਲਿਆ ਹੁਣ
ਗਾਣਾ ਸੁਣਾ ਦਿਓ ਕੋਈ ਵਧੀਆ ਜਿਹਾ ਦੁਰਗੇ ਰੰਗੀਲੇ ਦਾ ਕੋਈ ਸੁਣਾ ਦਿਓ ਵਧੀਆ ਜਿਹਾ
ਤੈਨੂੰ ਦੁਰਗੇ ਰੰਗੀਲੇ ਦੇ ਸੁਣਾਉਣਾ ਕੀ ਤੇਰੀ ਸਾਡੀ ਪਿੱਠ ਤੇ ਜਿੰਨੇ ਵਾਰ ਹੋ ਸਭ ਕੀਤੇ ਗੋਰੇ ਵਰਗੇ ਹੀ ਯਾਰ ਇਹ ਤੈਨੂੰ ਸੁਣਾਉਣਾ ਗੀਤ ਮੈਨੂੰ ਤੈਨੂੰ ਡੈਡੀਕੇਟ ਕਰਦੇ ਆ ਪ੍ਰੇਮ ਭਾਜੀ ਇਟਲੀ ਵਾਲੇ ਵੀ ਪਹੁੰਚੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤਾਇਆ ਜੀ ਕਿਵੇਂ ਰਿਹਾ ਤੁਹਾਡਾ ਵੀਕਐਂਡ ਠੀਕ ਰਹਿਣ ਬਹੁਤ ਵਧੀਆ ਰਿਹਾ ਵੀ ਪ੍ਰੇਮ ਨੂੰ ਆਪਣਾ ਸੁਣਾ ਪ੍ਰੇਮ ਉਹ ਵਾਹ ਤੇਰੇ ਪ੍ਰੇਮ ਪ੍ਰੇਮ ਵਰਗਾ ਕੋ ਬੰਦਾ ਨੀ ਪ੍ਰੇਮ ਬਿਨਾ ਤਾਂ ਊ ਜ਼ਿੰਦਗੀ ਨੀ ਸੁਣੀ ਪ੍ਰੇਮ ਬਿਨਾ ਤੇ ਕੁਛ ਵੀ ਨੀ ਨਾ ਪ੍ਰੇਮ ਬਿਨਾ ਰੱਬ ਹੀ ਪਾਇਆ ਜਾ ਸਕਦਾ ਜੱਗ ਨੂੰ ਤਾਂ ਪਾਉਣਾ ਕੀ ਹੈ ਜੇ ਰੱਬ ਹੀ ਨੀ ਪਾਇਆ ਜਾ ਸਕਦਾ ਪ੍ਰੇਮ ਭਾਜੀ ਕਹਿੰਦੇ ਭਾਜੀ ਟੀਟੂ ਭਾਜੀ ਸ਼ੋਅ ਖਤਮ ਹੋਣ ਤੋਂ ਬਾਅਦ ਕੀ ਕਰਦਾ ਤੰਗ ਹੀ ਕਰਦਾ ਸਾਨੂੰ ਇਹ ਤਾਂ ਸ਼ੋਅ ਹੋਣ ਤੋਂ ਪਹਿਲਾਂ ਵੀ ਸਾਨੂੰ ਤੰਗ ਹੀ ਕਰਦਾ ਮਗਰੋਂ ਵੀ ਇਹਨੇ ਤੰਗ ਹੀ ਕਰਨਾ ਇਹਦਾ ਕੋਈ ਨਾ ਕੋਈ ਯਾਰ ਮਿੱਤਰ ਪੈਸੇ ਲੈਣ ਆਇਆ ਹੀ ਰਹਿੰਦਾ ਸਾਡੇ ਤੇ ਇਹਦਾ ਮੇਲਾ ਲੱਗਾ ਰਹਿੰਦਾ ਜਿਵੇਂ ਉਹ ਫਾਈਨੈਂਸ ਵਾਲੇ ਕਿਸੇ ਦਾ ਲੈਣ ਆਉਂਦੇ ਰਹਿੰਦੇ ਤਾਂ ਮਲਕੀਤ ਦੇ ਤੇ ਯਾਰ ਜੋ ਸਾਨੂੰ ਪੈਸੇ ਮੰਗਣੀ ਆਉਂਦੇ ਰਹਿੰਦੇ ਇਹ ਜੇ ਤੈਨੂੰ ਕੀ ਦੱਸੀਏ ਕੀ ਕਰਦਾ ਇਹ ਪੰਗੇ ਲੈਂਦਾ ਤੇ ਮਗਰੋਂ ਸਾਨੂੰ ਤੰਗ ਹੀ ਕਰਦਾ ਤਾਇਆ ਜੀ ਕਿਤੇ ਤੁਹਾਡਾ ਬੱਸ ਚੱਲੇ ਤਾਂ ਤੁਸੀਂ ਤਾਂ ਸੁਖਪ੍ਰੀਤ ਆਈ ਦਾ ਕਲੋਨ ਬਣਾ ਦੇਣਾ ਸੀ ਕੀ ਬਣਾ ਦਾ ਕਲੋਨ ਹੀ ਤੁਸੀਂ ਕਹਿੰਦੇ ਬਣ ਜਾਂਦਾ ਕਿਉਂ ਅਸੀਂ ਕਾਹਨੂੰ ਕਲੋਨ ਬਣਾਉਣਾ ਜਿੰਦੀ ਜਾਗਦੀ ਸਾਡੀ ਸੁਖਪ੍ਰੀਤ ਸਾਰੇ ਪਿੰਡ ਦਾ ਵਿਕਾਸ ਭਲਾ ਕਰੀ ਜਾਂਦਾ ਤੇ ਅਸੀਂ ਉਹਨਾਂ ਕਲੋਨ ਬਣਾ ਕੇ ਕੀ ਲੈਣਾ ਇਹਦਾ ਓਰਿਜਨਲ ਹੁੰਦਾ ਤੂੰ ਫਸਟ ਕਾਪੀ ਪੁੱਛਣ ਲਿਆ ਫਸਟ ਕਾਪੀ ਤੇ ਗਾਣਾ ਸੁਣਨਾ ਚਾਹੁੰਦੇ ਉਹ ਸੱਜਣਾ ਹਿਮੇਸ਼ ਕੇ ਦਿਲ ਕੇ ਸੇ ਐਲਬਮ ਉਹ ਸੱਜਣਾ ਤਾਇਆ ਜੀ ਉਹ ਸੁਣਨਾ ਚਾਹੁੰਦੇ ਨੇ ਇਹ ਵੀ ਬਹੁਤ ਹੀ ਪਿਆਰਾ ਗੀਤ ਆ ਇਹ ਆਪਾਂ ਗੀਤ ਭਾਜੀ ਹੋਰਾਂ ਨੂੰ ਜ਼ਰੂਰ ਸੁਣਾਵਾਂਗੇ ਭਾਜੀ ਬਹੁਤ ਬਹੁਤ ਪ੍ਰੇਮ ਭਾਜੀ ਸ਼ੁਕਰੀਆ ਤੁਹਾਡਾ ਗੀਤ ਦੀ ਜਿਹੜੀ ਆ ਫਰਮਾਇਸ਼ ਭੇਜਣ ਦੇ ਆਹਦੇ ਪ੍ਰੇਮ ਦਾ ਫਿਰ ਗੀਤ ਸੁਣਾ ਦਿਓ ਲਓ ਬਈ ਪ੍ਰੇਮ ਭਾਜੀ ਤੁਹਾਡੀ ਪਸੰਦ ਦਾ ਗੀਤ ਆਪਾਂ ਸੁਣਾ ਰਹੇ ਹਾਂ ਜੀ ਤੇ ਉਮੀਦ ਹੈ ਕਿ ਤੁਹਾਨੂੰ ਉਹ ਗੀਤ ਵੀ ਪਸੰਦ ਆਏਗਾ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਕ੍ਰਿਸ਼ਨ ਦਿਆਲ ਭਾਜੀ ਕਹਿ ਰਹੇ ਨੇ ਕਹਿੰਦੇ ਹੁਣ ਵੀ ਕਦੇ ਤਾਇਆ ਜੀ USA ਸਾਈਡ ਤੇ ਅਮਰੀਕਾ ਵੱਲ ਆਏ ਅਮਰੀਕਾ ਸਾਨੂੰ ਕਹਿੰਦੇ ਰਹਿਣਾ ਆਪਣਾ ਦਿਆਲ ਕ੍ਰਿਸ਼ਨ ਉਦੋਂ ਮੰਜੀ ਦਾ ਸਾਨੂੰ ਬਾਜ ਦੱਸਿਆ ਨੀ ਕ੍ਰਿਸ਼ਨ ਦਿਆਲ ਉਹ ਮੰਜੀ ਬਾਜ ਤੇਰੀ ਪਤਾ ਨੀ ਕਦੇ ਚਲੇ ਗਏ ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਵੀ ਤਾਇਆ ਜੀ ਪਹੁੰਚੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਵੀ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਤੇ ਹਰਜੀਤ ਮੁਲਤਾਨੀ ਸਾਹਿਬ ਕਾਫੀ ਦਿਨਾਂ ਬਾਅਦ ਅੱਜ ਸੁਨੇਹਾ ਭੇਜ ਰਹੇ ਨੇ ਬਹੁਤ ਸ਼ੁਕਰੀਆ ਭਾਜੀ ਜੀ ਆਇਆਂ ਨੂੰ ਚੰਦਨ ਸੰਧੂ ਸਾਹਿਬ ਵੀ ਆਪਣੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਵੀ ਆਪਾਂ ਨਿੱਘਾ ਸਵਾਗਤ ਕਹਿੰਦੇ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਤਾਂ ਜਲਦੀ ਜਲਦੀ ਸਾਨੂੰ ਸੁਨੇਹਾ ਭੇਜ ਦਿਓ ਤੇ ਆਪਣੀ ਪਸੰਦ ਦੇ ਗੀਤ ਸਾਡੇ ਤੱਕ ਭੇਜ ਦਿਓ ਅਸੀਂ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਜ਼ਰੂਰ ਪੂਰੀਆਂ ਕਰਾਂਗੇ ਲਓ ਫਿਰ ਇੱਧਰ ਸਵਾਏ ਭੱਟ ਹੋਰਾਂ ਦੀ ਆਵਾਜ਼ ਵਿੱਚ ਹਮੇਸ਼ਾ ਰਸ਼ਮੀਆਂ ਦੀ ਇਹ ਪੇਸ਼ਕਸ਼ ਆਓ ਸੁਣਨੇ ਆਏ ਖੂਬਸੂਰਤ ਗੀਤ ਬਹੁਤ ਹੀ ਪਿਆਰੀ ਆਵਾਜ਼
तुम्हारे सिवा कभी और कोई नजर ना आया दिल में झांक कर जब भी देखा तुम्हें पाया
मैं सजना तुम हो दिल में धड़कन सजना तुम हो दिल में धड़कन में मेरा न मेरा न मेरा न मेरा न मेरा न मेरा रहा मैं तेरा ही तेरा ही तेरा ही तेरा ही तेरा ही तेरा हुआ मैं मेरा न मेरा न मेरा न मेरा न मेरा न मेरा रहा मैं तेरा ही तेरा ही तेरा ही तेरा ही तेरा सजना तुम हो दिल में धड़कन में रब ये जाने तेरा चेहरा देखूं तो ही चैन आए दिल ने मान लिया बिन तेरे अब तो जिया ना जाए जो तू ना हो मेरे इश्क का मौसम जड़ रहता है तुझसे बहारें आती है चैन मुझको तुझी से मिलता है मेरी जिद में तड़पन सजना तुम हो दिल में धड़कन में
खूबसूरत आवाज का सफर हरमन रेडियो ऑस्ट्रेलिया मुड़ हाजिर होने आ एक छोटे जी वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ओ शर्मा जी आज बड़े खुश लग रहे हो की गल है
हां जी कपूर साहब गल ही खुशी दी है लास्ट वीक असी इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया
अच्छा एक गल ता दसो तुसी अपनी टैक्स रिटर्न फाइल कित्थों कीती है
मेरी ते मेरी पूरी फैमिली दी रिटर्न फाइल कर दे ने मेलबर्न दे अकाउंटेंट स्मार्ट ग्रुप वाले ओ भी फोन ते ही जिदे नाल ट्रैवल टाइम सेव हुंदा है
अच्छा अकाउंटेंट स्मार्ट वाले ओ ए ता पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने ते नाल ही मेरा सेल्फ मैनेज सुपर एन्युएशन फंड भी देखदे ने
कल मैं सरदार हरजीत सिंह जी नु मिलया सी ओ भी दस रहे सी कि उना दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइजरी कांटेक्ट करो सरदार गुरसरन सिंह कंडोला ते उना दी टीम नु वधेरी जानकारी लई कॉल करो अकाउंटेंट स्मार्ट 03995-9436 या तुसी विजिट कर सकदे हो www.accountantsmart.com.au
ਰੋਗ ਜਾ ਬੋਲ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
अपने करियर नु नवी ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नु दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
रीदी चलिए फर्नीचर वेखण,
किनिया दुकाना तक घूमे चुके हैं, मेनू मेरी पसंद दा फर्नीचर कितों वी नहीं मिलदा पिया, हुण नहीं मैं जाना।
ओ फिकर ना कर, मैं तैनू लेके चलदा रॉयल इंडियन फर्नीचर, जो खूबसूरती मजबूती ते भरोसे दी मिसाल ने, नाले एक कस्टम मेड फर्नीचर भी बना के देंदे ने, जिथे तैनू मिलेगा तेरा ड्रीम फर्नीचर, जिथे अवेलेबल ने बॉक्स बेड, मार्बल एंड ग्लास टॉप डाइनिंग टेबल, चेयर, कॉफी टेबल,
ट्रेडिशनल एंड मॉडर्न सोफास, मंदिर एंड रॉकिंग चेयर्स,
ते घर नू डेकोर करन लई बहुत सारी आइटम्स जो डिलीवर करदे ने ऑल ओवर ऑस्ट्रेलिया।
चलिए फिर
किथे?
रॉयल इंडियन फर्नीचर, होर किथे?
रॉयल इंडियन फर्नीचर, 64 दिलमिया रोड, बुंदल।
फॉर मोर इन्फॉर्मेशन कॉन्टेक्ट 3172-8888 और विजिट अस एट www.royalindianfurniture.com।
लक्ष्य माइग्रेशन तो मैं रोहित मोहन
ते मैं रणवीर सिंह। माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7-8 बजे दे विच लाइव होंगे।
किस्मत टू स्टारिंग एनी विल्क ते सर्गुन मैं
जिथे चलूंगी चलेगा नाल मेरे, टिकटा दो लेना।
चलना तो नाल ही है तेरे, हुण टिकटा तो ले लिया दो।
23rd of September तो ऑस्ट्रेलिया वाइड तुहाडे नजदीकी थिएटर विच।
रोटी हजम नहीं हुंदी, वरतो गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428-895-564।
ब्रिस्बेन तो जसपाल संधु हरमन रेडियो दी दिलों सपोर्ट करदे ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 0411-726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
ਤੂੰ
ਨਾ ਟਿਕਿਆ ਕੀ ਰਾਜਾ ਕੀ ਰਾਣਾ ਪੰਛੀ ਤੇ ਪਰਛਾਵੇਂ ਵਾਂਗੂ ਇੱਕ ਦਿਨ ਤੈਂ ਢਲ ਜਾਣਾ ਸੱਚੇ ਕੰਮ ਨੂੰ ਨੀ ਸੱਚੇ ਕੰਮ ਨੂੰ ਕਹੇ ਨਾ ਕਦੇ
ਬਹੁਤ ਹੀ ਖੂਬਸੂਰਤ ਗੀਤ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਦੇ ਵਿੱਚ ਪਿਆਰੇ ਦੋਸਤੋ, ਤੇ ਇਸ ਗੀਤ ਦੀ ਜਿਹੜੀ ਫਰਮਾਇਸ਼ ਹੈ ਉਹ ਕੀਤੀ ਸੀ ਨਰਿੰਦਰ ਰਾਠੌਰ ਸਾਹਿਬ ਨੇ, ਤੇ ਰਾਠੌਰ ਸਾਹਿਬ ਕਹਿੰਦੇ ਤਾਂ ਜੀ ਨਵੇਂ ਹੈਡਫੋਨ ਲਏ ਨੇ, ਪ੍ਰੋਗਰਾਮ ਦਾ ਆਨੰਦ ਮਾਰ ਰਹੇ ਹਾਂ ਤੇ ਆਵਾਜ਼ ਕਦੇ ਖੱਬੇ ਆਉਂਦੀ ਕਦੇ ਸੱਜੇ ਕੰਨ ਵਿੱਚ, ਕਿਆ ਹੀ ਵਾਧਾ, ਜਾਂ ਖਰਾਬ ਖਰਾਬ ਲੈ ਉਦੋਂ ਗੁਰੂਆ ਖਰਾਬ ਲੈ ਕਦੇ ਸੱਜੇ ਵੱਜ ਆਉਂਦੀ ਕਦੇ ਖੱਬੇ ਆਉਂਦੀ, ਆਹ ਹੀ ਹਾਲ ਸਾਡੇ ਹੈਡਫੋਨਾਂ ਦਾ ਹੋਇਆ ਤਾਇਆ ਜੀ, ਆਪਣੇ ਤੇ ਖਰਾਬ ਤਾਰ ਹਿੱਲੀ ਜਾਂਦੀ ਆ, ਉਹ ਨਵੇਂ ਲਿਆਇਆ ਉਹਨਾਂ ਦੀ ਪਹਿਲਾਂ ਹੀ ਤਾਰ ਹਿੱਲੀ ਜਾਂਦੀ ਤੇ ਮਗਰੋਂ ਤਾਰ ਕਿੱਥੋਂ ਟੈਕ ਕੇ ਬਈ, ਹਲੇ ਵੀ ਬਟਾਲਾ ਜੀ ਗਰੰਟੀ ਬਰੰਟੀ ਗਰੰਟੀ ਇਧਰ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਆਏ ਨੇ, ਉਹ ਮਲਕੀਤ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਨੀ ਹੋਣੇ, ਤੇ ਜੀਡੀਪੀ ਸਾਹਿਬ ਹੋਣੇ ਆ, ਵੇਖਲੇ ਨੂੰ ਯੂ ਗੋਤ ਧਾਰੀਵਾਲ ਹੋਣੇ ਆ ਇਹਨੇ। ਸਤਿ ਸ਼੍ਰੀ ਅਕਾਲ ਮਨਦੀਪ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਤੇ ਤਾਇਆ ਸੁਖਭਿਸ਼ਨ ਪ੍ਰੀਤ ਆਲੂ ਵਾਲੀ ਗੰਡੀ ਵਿਡੀਆ ਐਮ ਪੀ ਸਾਹਿਬ ਨੂੰ, ਹਾਜਾ ਨੂੰ ਆਵਾਜ਼ ਆ ਜਾ ਵੀ ਗੁਰੂ ਧਾਰੀਵਾਲ ਆ, ਗੁਰਧਾਰੀ ਵਾਲ ਨੂੰ ਵੀ ਮੈਂ ਗਿਰਧਾਰੀ ਲਾਲ ਬਣਾ ਦੇਣਾ, ਲਾਲ ਲਾਲ ਹੱਲੇ ਜੀ ਗਿਰਧਾਰੀ ਲਾਲ, ਇਹ ਲਾਲ ਜਿਹੜਾ ਗਿਰਧਾਰੀ ਲਾਲ ਗਿਰਧਾਰੀ ਲਾਲ ਆਪਾਂ ਇਹਨੂੰ ਕਿਆ ਕਰਨਾ। ਇਹ ਗੁਰਧਾਰੀ ਵਾਲ ਤੋਂ ਬਾਅਦ ਦੇਖੋ ਜਿਹੜਾ ਨਾਮ ਆ ਉਹ ਜੀ ਡੀ ਪੀ ਸਾਹਿਬ ਹੀ ਰਹਿਣਾ ਮੈਂ, ਗੁਰਧਾਰੀ ਵਾਲ ਜੀ ਡੀ ਪੀ ਸਾਹਿਬ। ਉਹ ਤਾਂ ਆਇਆ ਤੁਹਾਨੂੰ ਐਮ ਪੀ ਸਾਹਿਬ ਕਹਿੰਦੇ ਨੇ, ਉਹ ਐਮ ਪੀ ਸਾਹਿਬ ਕਹਿੰਦੇ ਨੇ, ਪਰ ਐਮ ਪੀ ਥੋੜਾ ਮੈਂ ਬਣ ਜਾਣਾ। ਤੇ ਜੇ ਕਹਿੰਦੇ ਸਰਪੰਚ ਤਾਈ ਕੈਨੇਡਾ ਚਲੀ ਗਈ ਤਾਂ ਸਾਰੇ ਪੰਚ ਕੀ ਕਰਨਗੇ, ਤੇ ਜੇ ਇੰਜਣ ਹੀ ਚਲੇ ਗਿਆ ਤਾਂ ਡੱਬੇ ਬੇਕਾਰ ਨੇ ਉਹਨਾਂ ਦਾ ਕਹਿਣ ਦਾ ਮਤਲਬ। ਮੈਂ ਤੈਨੂੰ ਪਹਿਲਾਂ ਹੀ ਕਹਿੰਦਾ ਆਹ ਪਛੀ ਲੱਗਣਾ, ਕਹਿੰਦਾ ਅਮਰੀਕਾ ਚਲ ਗਿਆ, ਕਾਲੀਆਂ ਜਵਾਨਾਂ ਬੋਲਦਾ, ਆਹੋ ਕਾਲੀ ਜਵਾਨ ਹੀ ਬੋਲੇ ਨਾ, ਉਹ ਪਛੀ ਲੱਗਿਆ ਕਿਤੇ ਸਾਨੂੰ ਕਰਮਾਂ ਨਾਲ 50 ਸਾਲ ਬਾਅਦ ਚ ਕਿਤੇ ਚੱਜ ਦੀ ਕੋਈ ਸਰਪੰਚ ਹੀ ਲੱਭੀ ਆ ਸਰਪੰਚ ਦੀ, ਜਦੋਂ ਉਹ ਵੀ ਕਹਿੰਦੇ ਵੀ ਕੋਈ ਬਾਅਦ ਚ ਫਿਰ ਮਗਰੋਂ ਬੂਟੀ ਵਰਗਾ ਬਣਿਆ ਫਿਰੂ, ਕੋਈ ਚੰਗੇ ਰਹਾਂਗੇ ਮਗਰ ਤੜੇ ਰਹਾਂਗੇ। ਉਹ ਓਦਾਂ ਦਾ ਬੰਦਾ ਫੈਸਲਾ ਸਹੀ ਵੀ ਕਰ ਦੇਵੇ ਤੇ ਬੰਦੇ ਨੂੰ ਫਿਰ ਵੀ ਯਕੀਨ ਜਿਹਾ ਨੀ ਹੁੰਦਾ ਵੀ ਇਹਨੇ ਸਹੀ ਕਰਤਾ ਹੋਊਗਾ। ਪਿਆਹੋ ਸੁਖਪ੍ਰੀਤ ਜੀ ਨੇ ਰਾਜ ਜੀ ਕੋਈ ਮਾੜਾ ਫੈਸਲਾ ਵੀ ਕਰਦਾ ਤਾਂ ਵੀ ਤੁਹਾਨੂੰ ਯਕੀਨ ਹੁੰਦਾ ਵੀ ਠੀਕ ਹੀ ਹੋਣਾ। ਮਾੜਾ ਦੁਨੀਆਂ ਨੂੰ ਲੱਗਦਾ ਅਸਲ ਦੇ ਵਿੱਚ ਜੋ ਵੀ ਫੈਸਲਾ ਕਰਦੀ ਆ ਸੱਚ ਹੀ ਹੁੰਦਾ, ਉਹ ਤਹਿ ਤੱਕ ਜਾਂਦੀ ਆ ਕੇਸ ਦੀ, ਉਹ ਇੱਕ ਹਫ਼ਤਾ ਕਿਉਂ ਲੈਂਦੀ ਆ ਫੈਸਲੇ ਨੂੰ। ਹੁਣ ਮੰਨ ਲਓ ਵੀ ਸ਼ਨੀਚਰਵਾਰ ਨੂੰ ਕੋਈ ਮੈਂ ਫੈਸਲਾ ਆਇਆ ਅਗਲੇ ਸ਼ਨੀਚਰਵਾਰ ਨੂੰ ਉਹਦਾ ਸੁਣਵਾਈ ਹੋਣੀ ਜੀ। ਇਹ ਵੀ ਨੀ ਕਿ ਉੱਚ ਨਿਆਲਿਆ ਵਾਂਗੂ ਛੇਤੀ ਸੁਣਵਾਈ ਨੀ ਹੋਣੀ, ਇਹ ਵੀ ਨੀ ਵੀ ਜਿਹੜੀ ਉਦੋਂ ਕਹਾਂ ਵੀ ਫੈਸਲਾ ਦੇ ਦੇਣਾ ਕਾਹਲੀ ਦੇ ਵਿੱਚ ਵੀ ਟੋਏ ਪੈ ਜਾਂਦੇ, ਉਹ ਪੂਰੇ ਧਿਆਨ ਨਾਲ ਸੋਚਦੀ ਆ ਮਲਕੀਤ ਦਾ, ਉਹ ਮਲਕੀਤ ਦਾ ਵਿਆਹ ਕੀ ਟੀ ਹਸਾਈ ਜਾਣਾ, ਉਹ ਹਾਸੇ ਵਾਲੀ ਗੱਲ ਨੀ, ਕੋਈ ਬਾਤ ਨੀ, ਐਵੇਂ ਪਛੀ ਲਾਈ ਜਾਣਾ। ਉਹ ਅਸਲ ਦੇ ਵਿੱਚ ਇਹਨੂੰ ਬੜਾ ਸੋਚ ਵਿਚਾਰ ਕੇ ਫੇਰ ਗਾਂ ਫੈਸਲੇ ਨੂੰ ਉਹ ਹੱਥ ਪਾਉਂਦੀ ਆ। ਇਹ ਗੱਲ ਠੀਕ ਹੈ ਜੀ ਵੀ ਐਵੇਂ ਪੰਜ ਜਿਹੜੇ ਆ ਉਹਦੀ ਗੱਲ ਹੁਣ, ਪੰਜ ਅਸੀਂ ਸਿਰ ਚ ਮੱਥੇ ਚ ਮਾਰਨੇ, ਪੰਜ ਰਗੜ ਕੇ ਗੋਡੇ ਲਾਉਣੇ, ਜਿਹੜਾ ਹੈ ਹੀ ਨੀ ਜੀ ਮਤਲਬ ਕੰਮ ਵਾਲੇ ਪੰਜ ਨੀ ਕੰਮ ਦੇ ਸਭ ਮਿਲ ਗਈ ਤੇ ਹੁਣ ਇਹਦਾ ਦੇ ਆ। ਕਹਿੰਦੇ ਹਰਜੀਤ ਮੁਲਤਾਨੀ ਸਾਹਿਬ ਤਾਂ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਭਾਜੀ, ਤਾਇਆ ਜੀ, ਮਲਕੀਤ ਭਾਜੀ ਹੋਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਬਲਿਆ ਮੁਲਤਾਨੀ, ਵਾਹ ਤੇਰੇ ਸ਼ੇਰ ਬਗਿਆ, ਮੁਲਤਾਨ ਤੋਂ ਆਇਆ ਜੀ ਮੇਲਾ ਦਾ, ਮੁਲਤਾਨ ਸ਼ਹਿਰ ਮੁਲਤਾਨ ਬੜਾ ਮਸ਼ਹੂਰ ਸ਼ਹਿਰ ਆ, ਉਦਾਂ ਉੱਥੋਂ ਦੀ ਮਿੱਟੀ ਜਿਹੜੀ ਮੁਲਤਾਨੀ ਮਿੱਟੀ ਵੀ ਬਹੁਤ ਮਸ਼ਹੂਰ ਆ। ਇਹ ਸਾਡਾ ਮੁਲਤਾਨੀ ਸ਼ੇਰ ਬਗਾ ਆਇਆ ਅੱਜ ਮੈਨੂੰ ਲੱਗਦਾ ਕਾਫੀ ਚਿਰ ਬਾਅਦ ਜੀ। ਤੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਆ ਜੀ ਤੁਹਾਡਾ, ਪ੍ਰੋਗਰਾਮ ਸਾਡਾ ਕਿਤੇ ਪ੍ਰੋਗਰਾਮ ਤੇ ਸੁਣਿਓ ਤੁਹਾਡਾ, ਅਸੀਂ ਤੇ ਵਿੱਚ ਹੈਲੋ ਹਾਏ ਕਰਨ ਆਉਂਦੇ ਹਾਂ, ਪ੍ਰੋਗਰਾਮ ਮੁਲਤਾਨੀ ਸਾਹਿਬ ਤੁਹਾਡਾ ਹੀ ਆ ਜੀ। ਤੇ 1 ਸਾਲ ਤੋਂ ਸੁਣ ਰਿਹਾ ਜੀ, ਪਰ ਕਹਿੰਦੇ ਸੁਨੇਹਾ ਅੱਜ ਪਹਿਲੀ ਵਾਰ ਭੇਜਿਆ ਤੁਹਾਨੂੰ। ਅੱਛਾ ਜੀ, ਬਹੁਤ ਚੰਗਾ ਲੱਗਾ ਜੀ, ਬਹੁਤ ਹੀ ਖੁਸ਼ੀ ਹੋਈ ਸਾਨੂੰ ਤੇ ਤੁਸੀਂ ਸਾਨੂੰ ਨਾ ਪਹਿਲਾਂ ਆਪਣੀ ਗੱਲ ਹੋਈ ਨੇ ਤਾਜੀ, ਪਹਿਲਾਂ ਕਾਫੀ ਟਾਈਮ ਇਹਨਾਂ ਨੇ ਪਹਿਲਾਂ ਭੇਜਿਆ ਸੀ ਮੈਨੂੰ ਲੱਗਦਾ, ਹੋ ਸਕਦਾ ਫਿਰ ਭੇਜਿਆ ਹੋਵੇ ਤੇ ਨਾ, ਮੈਨੂੰ ਲੱਗਦਾ ਫਿਰ ਭੇਜਿਆ ਜੀ ਉਹਨਾਂ ਨੇ ਪਹਿਲਾਂ ਜੀ, ਭੁਲੇਖਾ ਪਿਆ ਹੋਵਾਂ ਜੀ। ਤੇ ਕਹਿੰਦੇ ਜੀ ਪਹਿਲੀ ਵਾਰ ਪ੍ਰੋਗਰਾਮ ਤੁਹਾਡਾ ਸੁਣਿਆ ਜੀ, ਅੱਜ ਪਹਿਲੀ ਵਾਰ ਭੇਜਿਆ ਸੁਣਿਆ ਤੁਹਾਨੂੰ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਤੁਹਾਡੇ ਤੋਂ ਤਾਇਆ ਜੀ, ਤੇ ਰੱਬ ਮਿਹਰ ਕਰੇ ਤੁਹਾਨੂੰ। ਸਿੱਖਣ ਸਿਖਾਉਣ ਵਾਲੇ ਅਸੀਂ ਮੁਲਤਾਨੀ ਸਾਹਿਬ ਕੌਣ ਆ, ਤੇ ਬਾਕੀ ਜਿਹੜਾ ਤੁਸੀਂ ਨਾ ਪਿਆਰ ਕਰਨੇ ਹੋ ਇਹਦੇ ਲਈ ਬਹੁਤ ਧੰਨਵਾਦ ਆ ਤੁਹਾਡਾ ਜੀ। ਤੇ ਕਹਿੰਦੇ ਇੱਥੇ ਯੂਰਪ ਦੇ ਵਿੱਚ ਰਹਿ ਕੇ ਗੱਲਾਂ ਸੁਣਨ ਨੂੰ ਮਿਲਦੀਆਂ ਨੀ ਜਿਸ ਤਰ੍ਹਾਂ ਦੀਆਂ ਤੁਸੀਂ ਕਰਨੇ ਹੋ, ਤੁਹਾਨੂੰ ਸੁਣ ਲਈਦਾ ਤੇ ਪਿੰਡ ਦੇ ਬਜ਼ੁਰਗਾਂ ਦੀ ਕਹਿੰਦੇ ਯਾਦ ਆ ਜਾਂਦੀ ਹੈ। ਤੇ ਮੁਲਤਾਨੀ ਸਾਹਿਬ ਬੈਲਜੀਅਮ ਤੋਂ ਤਾਂ ਜੀ ਯੂਰਪ ਤੋਂ ਸੁਣਦੇ ਨੇ, ਉਹ ਬਲਿਆ ਤੇਰੇ ਬੈਲਜੀਅਮ ਤੋਂ ਸਾਨੂੰ ਕੋਈ ਸੁਣਦਾ ਨੀ, ਤੂੰ ਤਾਂ 1.25 ਲੱਖ ਹੀ ਆ ਸੋਹਣਿਆ। ਬਹੁਤ ਬਹੁਤ ਸ਼ੁਕਰੀਆ ਮੁਲਤਾਨੀ ਸਾਹਿਬ ਤੁਹਾਡਾ, ਬਹੁਤ ਧੰਨਵਾਦ ਵੀ ਜਿਹੜਾ ਤੁਸੀਂ ਸਾਨੂੰ ਬੈਲਜੀਅਮ ਦੀ ਧਰਤੀ ਤੋਂ ਇੰਨਾ ਯਾਦ ਕਰਨੇ ਹੋ, ਤੇ ਬਹੁਤ ਸ਼ੁਕਰਾਨਾ ਤੁਹਾਡਾ। ਤੇ ਇਹ ਵੀ ਕੁਦਰਤੀ ਪਿਆਰ ਤੋਂ ਬਿਨਾ ਸੁਣਿਆ ਨੀ ਜਾ ਸਕਦਾ ਤੁਹਾਡਾ, ਇਹ ਤਾਂ ਮਤਲਬ ਪੁਰਾਣੇ ਬਜ਼ੁਰਗਾਂ ਨਾਲ ਪਿਆਰ ਆ, ਤੁਹਾਨੂੰ ਆਪਣੀ ਮਿੱਟੀ ਨਾਲ ਲਗਾਵ ਆ, ਆਪਣੇ ਪਿੰਡ ਦੀ ਜਿਹੜੀ ਮਹਿਕ ਆ ਉਹ ਨਹੀਂ ਭੁੱਲ ਰਹੀ, ਆਪਣੇ ਪਿੰਡ ਦੀਆਂ ਯਾਦਾਂ ਉਹ ਨਹੀਂ ਭੁੱਲ ਰਹੀਆਂ, ਆਪਣੇ ਬਜ਼ੁਰਗਾਂ ਦੀਆਂ ਕਈਆਂ ਬਾਤਾਂ ਨਹੀਂ ਭੁੱਲ ਰਹੀਆਂ। ਜਿਸ ਬੰਦੇ ਦਾ ਆਪਣੀ ਮੋਹ ਮਿੱਟੀ ਨਾਲ ਹੋਵੇ, ਇਸ ਦੀਆਂ ਇਸ ਦਰਖਤ ਦਾ ਫਿਕਰ ਜੜ੍ਹਾਂ ਦੇ ਨਾਲ ਜੁੜਿਆ ਹੋਵੇ, ਕਿਉਂਕਿ ਜਿੰਨੀਆਂ ਜੜ੍ਹਾਂ ਜਿਹੜੀਆਂ ਗਹਿਰੀਆਂ ਹੋਣਗੀਆਂ ਰੁੱਖ ਦੇ ਜਿਹੜੇ ਆ ਉਹ ਪੱਤੇ ਓਨੇ ਹੀ ਹਰੇ ਭਰੇ ਹੋਣਗੇ, ਜੜ੍ਹਾਂ ਸੜੀਆਂ ਮੱਚੀਆਂ ਹੋਣਗੀਆਂ ਤੇ ਰੁੱਖ ਵੀ ਗਾਂ ਉਦਾਂ ਦਾ ਹੋਣਾ, ਤੇ ਇਸ ਕਰਕੇ ਜੇ ਤੁਹਾਡਾ ਹਰਿਆ ਭਰਿਆ ਜਿਹੜਾ ਚਿਹਰਾ ਖੁਸ਼ ਮਜਾਜ ਚਿਹਰਾ ਦੱਸਦਾ ਕਿ ਤੁਹਾਡੇ ਜਿਹੜੇ ਬਜ਼ੁਰਗ ਉਹ ਬੜੇ ਮਿਹਨਤੀ ਸੂਝਵੰਤ ਸਿਆਣੇ ਸਨ। ਮੇਰੀ ਖੁਸ਼ੀ ਵੀ ਹੋਈ ਹੈ ਕਿ ਤੁਸੀਂ ਉਹਨਾਂ ਨੂੰ ਯਾਦ ਕਰਨੀ ਹੋ ਤਾਂ ਆਨੇ ਬਹਾਨੇ ਸਹੀ, ਜ਼ਰੂਰੀ ਤਾਂ ਨਹੀਂ ਵੀ ਆਪਾਂ ਜਾ ਕੇ ਹੀ ਆਉਣਾ ਹਰ ਵਾਰ, ਨਹੀਂ ਜਾ ਹੁੰਦਾ, ਪਰ ਦਿਲਾਂ ਦੇ ਵਿੱਚ ਅਸੀਂ ਸਫ਼ਰ ਜਿਹੜਾ ਉਹ ਮੁਲਖ ਦਾ ਕਰ ਲੈਂਦੇ। ਇਹ ਵੀ ਇੱਕ ਬਹੁਤ ਵੱਡੀ ਮੈਂ ਸਮਝਦਾ ਵੀ ਪਿਆਰ ਮੁਹੱਬਤ ਦੀ ਹੀ ਨਿਸ਼ਾਨੀ। ਬਹੁਤ ਸ਼ੁਕਰੀਆ ਮਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ। ਅਤੇ ਗੀਤ ਤੁਸੀਂ ਮੈਨੂੰ ਲੱਗਦਾ ਕੋਈ ਕਿਹਾ ਨਹੀਂ ਸਾਨੂੰ, ਫਿਰ ਵੀ ਅਸੀਂ ਤੁਹਾਡੇ ਲਈ ਕੋਈ ਦੇਸ਼ ਤੇ ਪ੍ਰਦੇਸ਼ ਦਾ ਗੀਤ ਜ਼ਰੂਰ ਲਾਉਣਾ ਜੀ। ਅਤੇ ਬਹੁਤ ਸ਼ੁਕਰੀਆ ਮਲਤਾਨੀ ਸਾਹਿਬ। ਤਾਂ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਚੰਦਨ ਭਾਜੀ ਵੀ ਸੁਣ ਰਹੇ ਨੇ, ਚੰਦਨ ਸੰਧੂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਤਾਜ ਜੀ, ਮਨਦੀਪ ਭਾਜੀ ਕਿਵੇਂ, ਸਿਹਤਾਂ ਆਲਰੇਡੀ ਠੀਕ ਆ? ਸਿਹਤਾਂ ਆਲਰੇਡ ਆ ਜੀ, ਸਿਹਤਾਂ ਬਿਲਕੁਲ ਠੀਕ ਆ। ਅਰਦਾਸ ਕਰਦੇ ਮਾਲਕ ਚੜ੍ਹਦੀ ਕਲਾ ਚੀ ਰੱਖਣਗੇ ਜੀ ਮਹਾਰਾਜ। ਮੈਨੂੰ ਲੱਗਦਾ ਟੈਲੀਫੋਨ ਮਿਲ ਗਈ ਤਾਂ ਚੱਕ ਲਾ, ਇਸ ਨੂੰ ਪਹਿਲਾਂ ਕੱਟਿਆ ਜਾਵੇ, ਚੱਕ ਲਿਆ ਤਾਂ ਚੱਕ ਲਿਆ, ਸ਼ੁਕਰ ਟਾਈਮ ਸਿਰ ਚੱਕ ਗਿਆ। ਹੈਲੋ ਅਰਦਾਸ ਮਾਨ ਦਾ ਵੀ ਜਦੋਂ ਸੁਣਦਾ ਯਾਰ ਪੰਜਾਬੀ ਜੇ ਉਹ ਮੇਰਾ ਯਾਰ ਪੰਜਾਬੀ ਜੇ ਉਹ ਜ਼ੁਲਮ ਨੂੰ ਰੋਕਣ ਆਏ ਸਰਦਾਰ ਪੰਜਾਬੀ ਜੇ ਮਤਲਬ ਸਮਝ ਗਿਆ ਵੀ ਤੁਹਾਨੂੰ। ਹਾਂ ਇਹ ਗੱਲ ਠੀਕ ਆ, ਕਹਿੰਦੇ ਨਾ ਉਹ ਕਹਿਣਾ ਧੀ ਨੂੰ ਸੁਣਾਉਣਾ ਨਾ ਉਹਨੂੰ, ਉਹ ਗੱਲ ਹੀ ਜਿਹੜਾ ਹਫਤੇ ਦੀ ਸ਼ੁਰੂਆਤ ਜਿਹੜੀ ਨਾ, ਵੈਸੇ ਤੇ ਐਤਵਾਰ ਤੋਂ ਸ਼ੁਰੂਆਤ ਹੋ ਜਾਂਦੀ, ਐਤਵਾਰ ਨੂੰ ਕੋਈ ਮੰਦਰ ਜਾਂਦਾ, ਕੋਈ ਮਸਜਿਦ ਜਾਂਦਾ, ਕੋਈ ਚਰਚ ਜਾਂਦਾ, ਕੋਈ ਗੁਰਦੁਆਰਾ ਜਾਂਦਾ, ਜਿਹੜਾ ਜਿਹੜਾ ਵੀ ਆਪਣੇ ਗੁਰੂ ਪੀਰ ਨੂੰ ਮੰਨਦਾ ਉਹ ਆਸ਼ੀਰਵਾਦ ਲੈ ਕੇ ਆਉਂਦਾ। ਚਲੋ ਆਪਣਾ ਐਤਵਾਰ ਦੀ ਸ਼ੁਰੂਆਤ ਨੀ ਤੇ ਆਪਣੇ ਪ੍ਰੋਗਰਾਮ ਦੀ ਸੋਮਵਾਰ ਦੀ ਸ਼ੁਰੂਆਤ, ਤੇ ਆਪਾਂ ਕੋਈ ਦੀਨ ਦੀ ਗੱਲ, ਦੁਨੀਆਂ ਦੀ ਗੱਲ, ਰੱਬ ਦੀ ਗੱਲ ਜੇ ਵਿੱਚੋਂ ਕਰਦੇ ਹਾਂ ਤੇ ਉਹ ਹਫਤਾ ਸਾਡਾ ਜਿਹੜਾ ਨਾ ਉਹ ਅਸਰ ਰਹਿੰਦਾ ਵਾ। ਬਾਕੀ ਇਹ ਆ ਬਾਈ ਹੁਣ ਤੁਸੀਂ ਸੁਣਨ ਵਾਲੇ ਜਿਆਦਾ ਜਾਣਦੇ ਹੋ ਵੀ ਠੀਕ ਆ ਕਿ ਨਹੀਂ।
ਗੱਲ ਏਦਾਂ ਹੁੰਦੀ ਕਹਾਣੀਆਂ ਸੁਣੀਆਂ ਹੁੰਦੀਆਂ, ਗੱਲ ਹੈ ਜੀ ਇਹ ਇੱਕ ਸਮਝਾਉਣ ਦਾ ਤਰੀਕਾ ਆ ਵੀ ਜਦੋਂ ਉਹਦੇ ਵਿੱਚ ਲੈਤੀ ਜਾਂਦਾ।
ਗੱਲ ਇਹ ਵੀ ਦੇਖੋ ਗੱਲ ਤੇ ਕੋਈ ਐਸੀ ਹੁੰਦੀ ਨੀ ਜਿਹੜੀ ਨਾ ਸੁਣੀ ਹੋਵੇ। ਬੰਦਾ ਗੱਲਾਂ ਜਿਹੜੀਆਂ ਤੁਸੀਂ ਲਾ ਲਓ ਸਾਹਿਬ ਵੀ ਸਦਾ ਸੱਚ ਬੋਲੋ, ਇਹ ਆਪਾਂ ਕਦੋਂ ਤੋਂ ਸੁਣਦੇ ਆ ਰਹੇ ਹਾਂ, ਇਹ 5-7 ਹਜ਼ਾਰ ਸਾਲ ਪਹਿਲਾਂ ਸੁਣਦੇ ਆ ਰਹੇ, ਇਹ ਕਦੇ ਪੁਰਾਣਾ ਨੀ ਹੋਣਾ। ਇਹ 10-20 ਹਜ਼ਾਰ ਸਾਲ ਬਾਅਦ ਚ ਵੀ ਇਹ ਕਿਹਾ ਜਾਣਾ ਸਦਾ ਸੱਚ ਬੋਲੋ, ਕਿਉਂਕਿ ਵਿਆਹ ਨੀ ਹੋ ਸਕਦਾ। ਗੱਲ ਜਿਹੜੀ ਸਾਨੂੰ ਕੁਝ ਸੇਧ ਦਿੰਦੀ ਆ ਉਹ ਸਦਾ ਹੀ ਮੈਂ ਸਮਝਦਾ ਵੀ ਉਹ ਮਤਲਬ ਵਾਰ ਵਾਰ ਵੀ ਕੀਤੀ ਜਾਵੇ ਤੇ ਉਹ ਕਦੇ ਬੋਰੀਅਤ ਨਹੀਂ ਲਿਆ ਸਕਦੀ।
ਇਹ ਤਾਂ ਗੱਲ ਹੈ ਤਾਂ ਜੀ, ਬਾਕੀ ਆ ਵੀ ਚਲੋ ਦੇਖੋ ਸੋਨੇ ਚੱਲਦੇ ਰਹਿੰਦੇ ਆ ਵੀ ਉਹ ਚਲੋ ਸਿੱਖਿਆ ਹੀ ਆ ਤੇ ਤਾਂ ਜੀ ਗੱਲ ਹੈ ਵੀ ਉਹਨਾਂ ਦਾ ਤੁਸੀਂ ਕਹਿੰਦੇ ਸਾਡਾ ਹੀ ਆ, ਪਰ ਗੱਲ ਏਦਾਂ ਵੀ
ਦੇਖੋ ਜੀ ਨਜ਼ਾਰਾ ਤੇ ਇਹ ਆ ਬਈ ਤੁਹਾਡੇ ਨਾਲ ਹੀ ਆ, ਸਭ ਤੋਂ ਵਧੀਆ ਗੱਲ ਆ ਕਿ ਤੁਹਾਡੇ ਨਾਲ ਗੱਲ ਦਿਲ ਦੀ ਆ ਜਾਂਦੀ ਆ। ਜਦੋਂ ਦਿਲ ਤੁਹਾਡਾ ਜਿਹੜੀ ਚੀਜ਼ ਦੇ ਨਾਲ ਜੁੜ ਗਿਆ ਨਾ, ਉਹ ਤੁਹਾਨੂੰ ਬਿਹਤਰ ਤੋਂ ਬਿਹਤਰ ਹੀ ਲੱਗਣੀ ਆ, ਹੋਰ ਕੋਈ ਗੱਲ ਨਹੀਂ। ਤੇ ਇਸ ਕਰਕੇ ਤੁਸੀਂ ਅਸੀਂ ਤੁਹਾਡਾ ਧੰਨਵਾਦ। ਤੇ ਉਹ ਦੂਸਰੇ ਵਿੱਕੀ ਦਾ ਕੀ ਹਾਲ ਆ? ਵਿੱਕੀ ਦਾ ਕਦੇ ਦੱਸਿਆ ਨੀ, ਵਿੱਕੀ ਸਗੋਂ ਤੇਰਾ ਫੇਰ ਦੱਸ ਦਿੰਦਾ। ਦੋ ਦਿਨ ਉਹਦੇ ਗੀਤ ਨੀ ਨਾ ਸਹੀ ਚੱਲੇ, ਬਿਕੀ ਵਿਚਾਰਾ ਮੈਨੂੰ ਲੱਗਦਾ ਫਿਕਰ ਚ ਪੈ ਗਿਆ। ਉਹ ਮੈਨੂੰ ਐ ਵੀ ਉਹ ਮੈਂ ਦਿਲ ਤੇ ਬੜੀ ਖੇਤੀ ਲੈ ਜਾਂਦਾ ਆਊਗਾ
ਨਹੀਂ
ਚੱਲਣ ਡਿਆ ਕੀ ਕਰਾ
ਜੀ ਦੱਸੀ ਤੇ ਜਾਂਦਾ ਜੀ ਮੈਂ ਗੱਡੀ ਦੇ ਤੁਹਾਡਾ ਪ੍ਰੋਗਰਾਮ ਸੁਣ ਲਿਆ
ਅੱਛਾ ਉਧਰੋਂ ਨਵੇੜਾ ਹੈ ਕੰਮ ਨੂੰ
ਹਾਂ ਉਧਰ ਮੰਜੀ ਛੱਡ ਦੇ ਦਾ
ਸੁਣਾ ਦਿਆਂਗੇ ਪਰ ਅੰਤ ਵਿਚ ਦਿਲ ਪੰਜਾਬੀ ਜੀ ਜਵਾਬ ਪੰਜਾਬੀ ਨੀ ਉਹ ਕਹਿਣ ਦੇਣਾ ਕਿਹੜਾ ਭਾਜੀ ਸੁਣਾਈਏ ਦੇਖੋ ਸੁਣਾਉਣਾ ਮਿਲਕੀ ਕਹਿੰਦਾ ਤਾਂ ਮਾ ਜੇ ਦੀਪਾ ਗੁੰਗਣਾ ਵਿਚ
ਆਪਾਂ ਉਹ ਗਾਣੇ ਦੇ ਚਲੋ ਕਿਸ਼ੋਰ ਸਾਹਿਬ ਦੇ ਗਾਣੇ ਪਸੰਦ ਕਰੀਦੇ
ਮੈਨੂੰ ਤੇਰੇ ਕੇ ਮੁੰਡੇ ਖੁੰਡੇ ਕਹਿੰਦੇ ਬਾਬਾ ਚੁੱਪ ਕਰ ਜਾ ਮੈਂ ਚੁੱਪ ਤਾਂ ਵੱਡੇ ਵੱਡੇ ਕਹਿੰਦੇ ਤੁਹਾਡੇ ਬਸਾਂ ਦੇ ਗਾਣੇ
ਸੁਣਦੇ ਬਾਅਦ ਲੋਕਾਂ ਨੂੰ ਬਾਬਾ ਵੀ ਆਹ ਗਾਣਾ ਉੱਥੇ ਚੱਲਦਾ ਸੀਗਾ
ਬਸ ਯਾਰ ਗਾਣੇ ਲਾਉਂਦੇ ਬੜੇ ਉਹਦੇ ਜਿੰਨੇ ਮੈਂ ਗਾਣੇ ਅਸਲ ਜੀ ਨਾ ਉਹ ਅੱਜ ਕੱਲ ਦੇ ਸੁਣੇ ਸੁਣੇ ਬਸ ਹੈਗੀ ਮੈਂ ਉਦੋਂ ਘੱਟ ਸੁਣਦਾ ਬਾਲੇ ਗੰਦੇ ਚ ਲਾਉਂਦੇ ਪੂਰੇ ਤੁਸੀਂ ਕਹਿਤਾ ਮੈਂ ਕਿਹਾ ਜੀ ਤੁਸੀਂ ਕਹਿਤਾ ਰੇਸ ਨੂੰ ਬੈਠ ਕੇ ਕੋਈ ਥੋੜਾ ਜਿਹਾ ਗਾਣਾ ਚੱਲ ਪੈਣਾ ਤੂੰ ਪਹਿਲਾਂ ਵਿਚਾਰੇ ਨੂੰ ਜਾ ਕੇ ਚਾਵਾਂ ਪੱਤੀਆਂ ਦੀ ਫਿਕਰ ਪੈ ਜਾਂਦਾ ਤੇ ਤੂੰ ਪਲ ਜਿਹੜਾ ਆਨੇ ਵਾਲਾ ਉਹ ਲਾਜ ਦੇਗਾ
भागरा कहीं एक बार वक्त दे लम्हा गिरा कहीं वहां दास काम दी लम्हा कहीं नहीं थोड़ा सा हंसा के थोड़ा सा रुला के पल ये भी जाने वाला है
ਜੀ ਗੋਲਮਾਲ ਫਿਲਮ ਦੇ ਵਿੱਚੋਂ ਲਿਆ ਗਿਆ ਹੈ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਸੁਣ ਰਹੇ ਸੀ ਜੀ ਦੀਪੇ ਭਾਜੀ ਦੀ ਪਸੰਦ ਹੈ ਦੀਪਾ ਭਾਜੀ ਉਮੀਦ ਹੈ ਕਿ ਇਸ ਗੀਤ ਨੂੰ ਸੁਣ ਕੇ ਹੋਰ ਘੁੰਮਦੇ ਹੋਏ ਖੂਬਸੂਰਤ ਸਫ਼ਰ ਦਾ ਜਿਹੜਾ ਆਨੰਦ ਮਾਣ ਰਹੇ ਹੋਣਗੇ ਤਾਂ ਜੀ ਅਗਲੇ ਜਿਹੜੀ ਗੀਤਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਨੇ ਉਹ ਆਪਾਂ ਪਾਉਂਦੇ ਹਾਂ ਚੰਦਨ ਭਾਜੀ ਹੋਰਾਂ ਦੇ ਨਾਲ ਤਾਂ ਜੀ ਗੱਲਬਾਤ ਹੋ ਰਹੀ ਸੀ ਜਿਸ ਦੇ ਵਿੱਚ ਆਪਣੀ ਕਾਲ ਆ ਗਈ ਤੇ ਚੰਦਨ ਭਾਜੀ ਹੋਰਾਂ ਦਾ ਸੁਨੇਹਾ ਰਹਿ ਗਿਆ ਸੀ ਵਿੱਚ ਤੇ ਚੰਦਨ ਭਾਜੀ ਕਹਿੰਦੇ ਨੇ ਤਾਂ ਜੀ ਬਹੁਤ ਹੀ ਵਧੀਆ ਚੱਲ ਰਿਹਾ ਪ੍ਰੋਗਰਾਮ ਜੀ ਸਾਡੇ ਆਪਣੇ ਸੌਂਗ ਸਿਰਫ ਜਦੋਂ ਵੀ ਟਾਈਮ ਲੱਗੇ ਕਹਿੰਦੇ ਪਲੇ ਕਰ ਦਿਓ ਹਾਂ ਪ੍ਰੋਗਰਾਮ ਕਹਿੰਦੇ ਸਾਡਾ ਆਪਣਾ ਜਿਹੜਾ ਤਾ ਜੀ ਗੀਤ ਵੀ ਸਾਡੇ ਜਿਹੜੇ ਆ ਉਹ ਪਲੇ ਕਰ ਦਿਓ ਜਦੋਂ ਵੀ ਟਾਈਮ ਲੱਗੇ ਵੇ ਸਰਦਾਰਾ ਸ਼ੀਰਾ ਕਹਿੰਦੇ ਬੋਹਰ ਵਾਲੀਆ ਸ਼ੀਰਾ ਕਿਹੜਾ ਬੋਹਰ ਵਾਲੀਆ ਹਾਂਜੀ ਸ਼ੀਰਾ ਬਾਹਰ ਵਾਲਾ ਹੋਣਾ ਬਾਹਰ ਆਪਣੇ ਟਾਈਮ ਦੇ ਵਿੱਚ ਇਹ ਸੌਂਗ ਕਹਿੰਦੇ ਜੀ ਬਹੁਤ ਮਕਬੂਲ ਰਿਹਾ ਹੈ ਧੰਨਵਾਦ ਜੀ ਜ਼ਰੂਰ ਭਾਜੀ ਉਹ ਨੀ ਕਿਸੇ ਉਹ ਬੇਸਰਦਾਰਾ ਇੱਕ ਮੰਜੀਆਂ ਵਿੱਚ ਕਰ ਦੋ ਮੰਜੀਆਂ ਤੇ ਕਰ ਲਾਂਗੇ ਗੁਜ਼ਾਰਾ ਉਹ ਕਿਹੜਾ ਵਾ ਕਿਹੜਾ ਵਾਲਾ ਸਾਰੇ ਗੀਤ ਸੁਣੇ ਤੁਹਾਡੇ ਹਲੇ ਤੁਸੀਂ ਕਿਹੜੇ ਕਹਿੰਦੇ ਕਿਉਂਕਿ ਸਹੀ ਟਾਈਮ ਤੇ ਮੰਜੀਆਂ ਮੰਗਣੀਆਂ ਲਿਖੀ ਤਾਂ ਅੱਗੇ ਕੀ ਕਹਿੰਦੇ ਆਪਣੇ ਅੱਗੇ ਪ੍ਰਦੀਪ ਤੂਰ ਸਾਹਿਬ ਕਹਿੰਦੇ ਨੇ ਕਿ ਲੰਮੀ ਜੁਦਾਈ ਚਾਰ ਦਿਨਾਂ ਦਾ ਮੇਲਾ ਉਹ ਭਲੇ ਤੇਰੇ ਉਹ ਤੂਰ ਗੀਤ ਕਾਹਦਾ ਇਹ ਤਾਂ ਸਮਝ ਲਓ ਵੀ ਕੋਈ ਜ਼ਿੰਦਗੀ ਦੀ ਸੱਚਾਈ ਆ ਲੰਮੀ ਜਦਾਈ ਜ਼ਿੰਦਗੀ ਚੌਂ ਦਿਨਾਂ ਦਾ ਮੇਲਾ ਮਿਲ ਗਈ ਦਾ ਉਹ ਮੇਲਾ ਕਰੀਆਂ ਮੇਲਾ ਦੋ ਦਿਨ ਇਹ ਚੌਂ ਦਿਨਾਂ ਦਾ ਦੱਸੀ ਜਾਂਦਾ ਦੁਨੀਆਂ ਦੋ ਦਿਨਾਂ ਦਾ ਦੱਸਦੀ ਉਹ ਸਭ ਦੋ ਦਿਨ ਵਧਾ ਲਿਆ ਮੇਲੇ ਦੇ ਲੈ ਵੀ ਮਿਲ ਗਈ ਤਾਂ ਤੂੰ ਚੌਂ ਦਾ ਹੀ ਲਾਈ ਮੇਲਾ ਦੋਵਾਂ ਵਾਲਾ ਰਹਿਣ ਤੇ ਰੇਸ਼ਮਾ ਦੀ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣਾ ਗੀਤ ਹੈ ਤੂਰ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਉਹ ਵਾਲਾ ਤੂਰਾ ਤੂਰ ਤੇਰੀ ਜਿਹੜੀ ਆ ਉਹ ਗੀਤ ਦੀ ਫਰਮਾਇਸ਼ ਇੰਨੀ ਆਉਂਦੀ ਨਾ ਇੰਨੀ ਗੀਤ ਤੇ ਹਰਭਜਨ ਸ਼ੇਰੇ ਦੇ ਗੀਤ ਦੀ ਨੀ ਆਉਂਦੀ ਫਰਮਾਇਸ਼ ਇੰਨੀ ਤੇਰੇ ਦੀ ਆਉਂਦੀ ਆ ਤੇਰੀਆਂ ਮੁਹੱਬਤਾਂ ਇਹ ਜਿਹੜੀ ਤੇਰੀ ਹਿਚਕੀ ਆ ਨਾ ਦੋ ਬੋਤਲਾਂ ਸ਼ਰਾਬ ਪੀ ਕੇ ਵੀ ਨੀ ਆ ਸਕਦੀ ਇੱਦਾਂ ਦੀ ਪਰ ਤੇਰੀ ਹਿਚਕੀ ਜਿਹੜੀ ਸੋਫੀ ਬੰਦੇ ਦੀ ਆ ਉਹ ਮੈਂ ਸਮਝਦਾ ਵੀ ਨੰਬਰ ਇੱਕ ਆ ਜੇ ਤੂੰ ਮੰਨੇ ਤੂੰ ਸਾਡੇ ਕੋਲ ਜਿਹੜੀ ਚੀਜ਼ ਲੈਣੀ ਆ ਕਹਿਣ ਤੇ ਮਲਕੀਤ ਮਲਕੀਤ ਨਾਂ ਲਿਖਾ ਦਈਏ ਤੇਰੇ ਟੈਟੂ ਸਾਫ਼ ਕਰ ਸਾਰਾ ਗੱਡੀ ਦੇ ਉਹਨੇ ਜਾਂਦੇ ਨੇ ਉੱਥੇ ਬਦਲ ਲੈਣਾ ਥਾਂ ਦਾ ਜੀ ਜਦੋਂ ਅਮਰੀਕਾ ਗਿਆ ਉਹਦਾ ਨਾਲ ਤਾਂ ਫਿਰ ਲਿਆਣਾ ਪਊਗਾ ਜੇ ਇੱਥੇ ਥੋੜਾ ਛੱਡ ਜੂਗਾ ਇੱਥੇ ਨਾ ਭੱਠੇ ਪਾਉਣ ਛੱਡ ਜੀ ਭਰਾਵਾ ਆਪਦੇ ਨਾਲ ਹੀ ਲੈ ਜੀ ਫੇਰ ਪਾਉਣਾ ਨਹੀਂ ਮਲਕੀਤ ਫੇਰ ਤਾਂ ਮਲਕੀਤ ਵੀ ਤੇਰੇ ਨਾਮ ਲੱਗਣ ਨੂੰ ਤਿਆਰ ਆ ਤੇ ਗੀਤ ਯਾਰ ਸਾਨੂੰ ਸੁਣਾ ਦੇ ਤੇਰੀਆਂ ਮੁਹੱਬਤਾਂ ਮਾਰ ਸਿੱਟਿਆ ਦੱਸ ਗਈ ਯਾਰ ਤੂੰ ਤੇਰੇ ਗੀਤ ਨੇ ਤਬਾਹੀ ਮਚਾਤੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਨੀ ਅਸਲ ਮੀਡੀਆ ਤੇ ਆਹੋ ਹਾਲੇ ਸੋਸ਼ਲ ਮੀਡੀਆ ਤੇ ਪਾਇਆ ਨਹੀਂ ਤੇਰੀ ਯਾਦ ਤੋਂ ਬਗੈਰ ਪਾ ਨਹੀਂ ਸਕਦੇ ਤੂੰ ਬਾਹਲਾ ਮਜ਼ੂਰ ਹੋ ਗਿਆ ਮਗਰੋਂ ਆਟੋਗ੍ਰਾਫ ਦਿੰਦਾ ਟਰੱਕ ਲੈ ਕੇ ਜਾਏਗਾ ਮਾਲਕਾਂ ਦਾ ਸਮਾਨ ਕਦੋਂ ਪਜਾਏਗਾ ਇਧਰ ਜਸ ਭਾਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਬਹੁਤ ਹੀ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਹਮੇਸ਼ਾ ਹੀ ਬਹੁਤ ਸੋਹਣਾ ਹੁੰਦਾ ਯਸ ਜੀ ਤੁਹਾਡਾ ਆਪਣਾ ਪ੍ਰੋਗਰਾਮ ਸੋਹਣਾ ਤੇ ਹੋਊ ਹੋਊ ਚਾਰ ਚੰਨ ਫਿਰ ਤੂੰ ਰਲ ਕੇ ਸੱਜਣ ਵੀ ਲਾ ਦਿੰਦੇ ਨਾ ਵਿੱਚ ਮੁਹੱਬਤਾਂ ਪਿਆਰ ਦੀਆਂ ਗੱਲਾਂ ਪਾ ਕੇ ਨਾ ਕਹਿੰਦੇ ਜੀ ਗਾਣਾ ਸੁਣਾ ਦਿਓ ਹਿੰਦੀ ਤੂੰ ਮੇਰੀ ਜ਼ਿੰਦਗੀ ਹੈ ਕਿਹੜਾ ਉਹ ਬਹੁਤ ਸੋਹਣਾ ਕੀਤਾ ਤੂੰ ਮੇਰੀ ਜ਼ਿੰਦਗੀ ਕੁਮਾਰ ਸ਼ਾਨੂ ਦੀ ਆਵਾਜ਼ ਚ ਕੁਮਾਰ ਸਾਨੂੰ ਸੁਣਾ ਦਿਓ ਸਾਨੂੰ ਸੁਣਾਓ ਮਤਲਬ ਕਿਸੇ ਹੋਰ ਨਾ ਸੁਣਾਓ ਸੁਣਾਓ ਸਾਨੂੰ ਤੇ ਜੋਗਾ ਲਬਾਣਾ ਸਾਹਿਬ ਤਾਂ ਜੀ ਇੱਕ ਗੱਲ ਸਾਂਝੀ ਕਰ ਰਿਹਾ ਹਾਂ ਕਿਹੜੀ ਆ ਦੇਖੋ ਇਹਦੇ ਇੱਕ ਔਰਤ ਦੀ ਤਪੱਸਿਆ ਤੋਂ ਹੋ ਚੁੱਕੀ ਸ਼ਿਵ ਜੀ ਮਹਾਰਾਜ ਨੇ ਔਰਤ ਨੂੰ ਮੰਨਦੀਆਂ ਤਿੰਨ ਮੁਰਾਦਾਂ ਮੰਗਣ ਲਈ ਕਿਹਾ ਪਰ ਨਾਲ ਹੀ ਕਿਹਾ ਵੀ ਜੋ ਤੂੰ ਮੰਗੇਗੀ ਉਹ ਤੋਂ ਦਸ ਗੁਣਾ ਜ਼ਿਆਦਾ ਤੇਰੀ ਸੱਸ ਨੂੰ ਮਿਲੂ ਕਿਉਂਕਿ ਸ਼ਿਵ ਜੀ ਭਗਵਾਨ ਜਾਣਦੇ ਸੀ ਜਦੋਂ ਸੱਸ ਦੀ ਵੀ ਸੇਵਾ ਹੋਊਗੀ ਚੰਗੀ ਚੀਜ਼ ਮੰਗੋ ਉਹਨੂੰ ਮਿਲੂ ਸ਼ਿਵ ਜੀ ਨੇ ਸੋਚਿਆ ਵੀ ਸ਼ਾਇਦ ਆਨਾਕਾਨੀ ਕਰੂਗੀ ਵੀ ਮੰਗਾਊਗੀ ਵੀ ਚੱਲ ਰਹਿਣ ਦਿਓ ਫਈਏ ਤੇ ਪਰ ਔਰਤ ਝੱਟ ਮੰਗੀ ਕਹਿੰਦੀ ਮੈਨੂੰ ਮਨਜ਼ੂਰ ਆ
ਔਰਤ ਕਹਿੰਦੀ ਵੀ ਮੈਨੂੰ 10 ਕਰੋੜ ਰੁਪਇਆ ਚਾਹੀਦਾ, ਸ਼ਿਵ ਜੀ ਨੇ ਦੇਤੇ, ਸੱਸ ਨੂੰ 100 ਕਰੋੜ ਮਿਲ ਗਿਆ। ਔਰਤ ਕਹਿੰਦੀ ਮੈਂ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਬਣਾਉਣ ਦੇ ਸ਼ਿਵ ਜੀ ਮਹਾਰਾਜ ਜੀ, ਤੇ ਉਹ 100 ਉਹਦੀ ਸੱਸ ਉਹਦੀ 100 ਗੁਣਾ ਸੋਹਣੀ ਹੋ ਗਈ। ਔਰਤ ਕਹਿੰਦੀ ਮੈਨੂੰ ਹਲਕਾ ਜਿਹਾ ਹਾਰਟ ਅਟੈਕ ਦੇ ਦਿਓ ਜੀ ਮਹਾਰਾਜ, ਤੇ ਸੱਸ ਉਹਦੀ ਟੜ ਕਰਦੀ ਗਈ, ਚੜਾਈ ਕਰ ਗਈ। ਸੱਸ ਦੁਨੀਆਂ ਤੋਂ ਜਾਣ ਤੋਂ ਬਾਅਦ ਸਾਰਾ ਕੁਛ ਲੈ ਕੇ ਤੇ ਉਹ ਔਰਤ ਦੇ ਨਾਮ ਕਰ ਲਿਆ ਔਰਤ ਨੇ। ਤੇ ਸ਼ਿਵਜੀ ਮਹਾਰਾਜ ਜੀ ਅੱਜ ਤੱਕ ਹੱਥ ਜੀ ਤਰਸੂਲ ਲੈ ਕੇ ਉਹ ਬੰਦਾ ਲੱਭਣ ਡਿਆ ਜਿਹੜਾ ਕਹਿੰਦਾ ਵੀ ਉਹ ਔਰਤ ਨੂੰ ਜਿਹੜੀ ਇੰਨੀ ਸਮਝ ਹੈਗੀ ਹੈ ਬਈ ਲਭਾਣਾ ਸਾਹਿਬ ਕਹਿੰਦੇ ਸਾਨੂੰ ਗਾਣਾ ਪਵਾਊਗਾ। ਬਹੁਤ ਸੋਹਣਾ ਬਈ ਵਿਆਖਿਆਨ ਕੀਤਾ ਤੁਸਾਂ ਵੀ ਅਸੀਂ ਕਈ ਵਾਰ ਆਪਣੇ ਲਈ ਸਭ ਕੁਛ ਮੰਗਦੇ ਹਾਂ, ਅਗਲੇ ਨੂੰ ਵੀ ਕੁਛ ਮਿਲ ਜਾਏ ਸਾਨੂੰ ਚੜਦਾ ਆ ਜਾਂਦਾ ਜੀ। ਤੇ ਇਹ ਤੇ ਤਾਇਆ ਜੀ ਇੱਧਰ ਰਠੌਰ ਸਾਹਿਬ ਕਹਿੰਦੇ ਤਾਇਆ ਜੀ ਨੂੰ ਸਮਝਾਓ ਮੈਂਡੀ ਭਾਜੀ ਕਿ ਵਧੀਆ ਹੋਣ ਦੀ ਨਿਸ਼ਾਨੀ ਹੈ ਕੀ, ਵਧੀਆ ਹੋਣ ਦੀ। ਜਿਹੜੀ ਤਾਇਆ ਜੀ ਹੈਡਫੋਨ ਚ ਆਵਾਜ਼ ਹੈ ਕਿ ਸੱਜੇ ਖੱਬੇ ਆਉਣੀ, ਇਹ ਕਿਉਂਕਿ ਇਹ ਇਹਨੂੰ ਕਹਿੰਦੇ ਡੋਲਬੀ ਵਿਜ਼ਨ, ਮੈਨੂੰ ਲੱਗਦਾ ਡੋਲਬੀ ਸਾਊਂਡ ਹੁੰਦੇ। ਤਾਇਆ ਜੀ ਜਿਹੜੀ ਸੱਜੇ ਖੱਬੇ ਜਿਹੜੀ ਆ ਉਹ 3D ਸਾਊਂਡ ਹੁੰਦਾ, 8D ਹੁੰਦਾ, ਤੇ ਸਾਊਂਡ ਹੁੰਦੇ ਨੇ ਜਿਹੜੇ ਮਤਲਬ ਵੱਖ ਵੱਖ ਆਵਾਜ਼ਾਂ ਦੇ ਵਿੱਚ ਆਉਂਦੇ। ਤੇ ਇੱਧਰ ਮੋਗੇ ਤੋਂ ਨਗਿੰਦਰ ਸਿੰਘ ਭਾਜੀ ਆਪਣੇ ਨਾਲ ਗੱਲਬਾਤ ਵੀ ਕਰਨਾ ਚਾਹੁੰਦੇ ਨੇ। ਤਾਇਆ ਜੀ ਸੁਣਿਆ ਤਾਂ ਤੁਸੀਂ ਪੜ੍ਹ ਦਿੱਤਾ ਸੀ, ਪਰ ਉਹ ਵੋਇਸ ਮੈਸੇਜ ਦੇ ਮਾਰਫਤ ਆਪਣੇ ਨਾਲ ਗੱਲ ਵੀ ਕਰਨਾ ਚਾਹੁੰਦੇ ਨੇ। ਤੇ ਗੱਲ ਵੀ ਕਰਾ ਦੇ। ਹੈਲੋ, ਸਤਿ ਸ੍ਰੀ ਅਕਾਲ ਨਗਿੰਦਰ ਸਿੰਘ ਜੀ, ਜੀ ਆਇਆਂ ਨੂੰ ਬਾਬਾ ਜੀ, ਆ ਜਾਓ, ਕੀ ਹਾਲ ਚਾਲ ਨੇ ਨਗਿੰਦਰ ਸਿੰਘ ਜੀ?
ਬਹੁਤ ਵਧੀਆ ਜੀ, ਬਹੁਤ ਵਧੀਆ,
ਸੱਚੇ ਪਾਤਸ਼ਾਹ ਜੀ ਮੇਰ ਬਹੁਤ। ਅਸੀਂ ਤਾਂ ਸਵੇਰ ਦੇ ਤੁਹਾਨੂੰ ਠੀਕ ਨਾ, ਅਸੀਂ ਤੁਹਾਡੇ ਸੁਨੇਹ ਪੜ੍ਹੇ, ਸਾਨੂੰ ਤੁਹਾਡਾ ਚੇਤਾ ਆ ਗਿਆ, ਤੇ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਸ਼ੱਕ ਆਈ ਹੋਊਗੀ ਵੀ ਤੁਸੀਂ ਟੈਲੀਫੋਨ ਲਾਇਆ ਤਾਂ ਹੀ ਆ।
ਨਹੀਂ ਜੀ, ਮੈਂ ਰਾਏਕੋਟ ਜੱਗਲਾ ਸਾਹਿਬ ਸੀਗਾ ਜੀ।
ਅੱਛਾ, ਫਿਰ ਤੁਸੀਂ ਰੇੜੂਆ ਸੁਣਿਆ ਨਹੀਂ?
ਹੁਣ ਮੈਂ ਤੁਹਾਨੂੰ ਮਤਲਬ ਅੱਜ ਇੱਥੇ ਮਾਹੌਲ ਬਾਰੇ ਮੈਸੇਜ ਭੇਜਿਆ ਹੋਇਆ, ਉਹ ਤੁਹਾਨੂੰ ਨਵਾਂ ਹੁਣ ਭੇਜਿਆ ਇੱਥੇ।
ਜੇ ਹੁਣ ਆਪਾਂ ਸੁਨੇਹਾ ਭੇਜਿਆ ਤਾਂ ਪ੍ਰੋਗਰਾਮ ਹੀ ਮੁੱਕ ਜਾਣਾ, ਤੁਸੀਂ ਆਪ ਹੀ ਦੱਸ ਦੋ ਆ ਜੇ ਹੁਣ ਟੈਲੀਫੋਨ ਤੇ ਤੁਸੀਂ ਲਾ ਹੀ ਦਿੱਤਾ।
ਤੁਸੀਂ ਮੋਬਾਈਲ ਦੇ ਤੇ ਮੰਦੀ ਦੇ ਮੋਬਾਈਲ ਦੇ ਸਾਰਾ ਪ੍ਰੋਗਰਾਮ ਦਿੱਤਾ ਵਾ, ਇੱਥੋਂ ਦਾ ਕੀ ਹਾਲ ਹੈ, ਅੱਜ ਬੰਦ ਦਾ ਕੀ ਹਾਲ ਹੈ।
ਅੱਛਾ,
ਤੇ ਬਾਕੀ ਰੇਡੀਓ ਦੀ ਮਤਲਬ ਗੁਰਦੁਆਰਾ ਸਾਹਿਬ ਦੀ ਮੂਵੀ ਭੇਜੀ ਮੈਂ।
ਅੱਛਾ, ਸਮਾਂ ਲੱਗਾ ਨੀ ਹੁਣ ਤੁਸੀਂ ਕਹਿੰਦੇ ਵੀ ਅਸੀਂ ਉਹ ਹੁਣ ਵੇਖੀਏ ਪਹਿਲਾਂ
ਦੇਖੋ ਜਿਹੜੀ ਉਹ ਵੇਖਣ ਵਾਸਤੇ ਅੱਜ ਮਾਹੌਲ ਵਾਸਤੇ ਮਤਲਬ ਮੈਂ ਆਪਣਾ ਪੂਰਾ ਮਤਲਬ ਮੂਵੀ ਦੇ ਰੂਪ ਵੀਡੀਓ ਭੇਜੀ, ਅੱਜ ਮੁਕਤੀ ਮਾਹੌਲ ਦੀ ਵੀਡੀਓ ਭੇਜੀ ਹੋਈ ਆ।
ਨਹੀਂ ਨਹੀਂ, ਉਹ ਸਾਡੇ ਲਈ ਭੇਜੀ ਕਿ ਸਾਰੇ ਸਰੋਤਿਆਂ ਨੂੰ ਸੁਣਾਈ ਹੈ? ਸਰੋਤਿਆਂ ਫਿਰ ਆਪਾਂ ਕਰਾਂਗੇ
ਬਦਲਾ ਮਾਹੌਲ ਵੀ ਕਿਦਾਂ ਦਾ ਅਸਰ ਪਿਆ ਹੈ ਸੰਸਾਰ ਤੇ,
ਆਪਾਂ ਇੱਦਾਂ ਕਰਾਂਗੇ ਨਾ ਫਿਰ ਇਹਨੂੰ ਕੱਲ ਨੂੰ ਸੁਣਾ ਦਾਂਗੇ। ਉਹ ਆਪਣੇ ਕੋਲ ਮਿੰਟ ਹੀ 3 ਰਹਿ ਗਿਆ, 3 ਮਿੰਟਾਂ ਦੇ ਵਿੱਚ ਤੇ ਆਪਣੀ ਤੁਹਾਡੇ ਨਾਲ ਹੀ ਗੱਲ ਮਸਾਂ ਹੋਣੀ ਤੇ ਆਪਾਂ ਵੀਡੀਓ ਫਿਰ ਕੱਲ ਨੂੰ ਸੁਣਾ ਦਈਏ। ਸ਼ਨੀਵਾਰ ਦਾ ਪਾਇਆ ਨੀ ਉਹ ਪਾਠ ਕਾਰਡ? ਤਾਇਆ ਜੀ ਮੈਂ ਤੇ ਪਾ ਕੇ ਗਿਆ ਪਾਠ ਕਾਰਡ, ਮੈਂ ਵੇਖ ਲੈਣ ਦਿਓ ਜੀ ਇੱਕ ਵਾਰੀ। ਪਤਾ ਨੀ ਜੀ, ਕੋਈ ਪ੍ਰੋਬਲਮ ਹੀ ਚੱਲਣ ਡਈ ਆ ਜੀ, ਮੈਂ ਤੇ ਉਹ ਡੇਲੀ ਅਪਡੇਟ ਕਰਦਾ ਕੋਈ
ਸਾਡੇ ਮੋਬਾਈਲ ਤੇ ਕੁਛ ਨੀ ਆ ਰਿਹਾ,
ਟੈਕਨੀਕਲ ਟੀਮ ਹੀ ਦੱਸ ਸਕਦੀ ਜੀ ਕਿਉਂਕਿ ਮੈਂ ਉਹਨੂੰ ਜਿਆਦਾ ਨਹੀਂ।
ਬਹੁਤ ਕੁਛ ਛੇੜਤਾ ਜੀ, ਮਤਲਬ ਸਾਡੇ ਮੋਬਾਈਲ
ਹੋ ਗਿਆ, ਤੂੰ ਕਾਹਤੋਂ ਛੇੜਤਾ ਉਹਨਾਂ ਦਾ ਮੋਬਾਈਲ ਆ? ਤਾਇਆ ਜੀ ਮੈਂ ਨੀ ਛੇੜਿਆ ਮੋਬਾਈਲ, ਮੈਨੂੰ ਤਾਂ ਪਤਾ ਹੀ ਨੀ ਕੁਛ। ਚਲੋ ਆਪਾਂ ਨਗਿੰਦਰ ਸਿੰਘ ਜੀ ਹੁਣ ਲੜਾਈ ਜੀ ਨਾ 2 ਮਿੰਟ ਵਗਾ ਦਈਏ, ਤੇ ਆਪਾਂ ਹੁਣ ਕੋਈ ਗੱਲ ਜਿਹੜੀ ਆ ਉਹ ਕੋਈ ਧਾਰਨਾ ਸੁਣਾਈਏ ਸਰੋਤਿਆਂ ਨੂੰ ਤਾਂ ਕਿ ਪ੍ਰੋਗਰਾਮ ਦੇ ਅੰਤ ਦੇ ਵਿੱਚ ਕੋਈ ਚੰਗੀ ਸਿੱਖਿਆ ਦੇ ਸਕੀਏ।
ਆਪਣੇ ਦਫ਼ਤਰ ਚ ਬੈਠਾ ਬਾਜਾ ਲੱਗੂਜਾ ਲੈ ਕੇ, ਫੇਰ ਮੰਗਲਵਾਰ ਜਾਂ ਤੁਹਾਨੂੰ ਮੈਂ ਬੈਠੂਗਾ ਉੱਥੇ
ਜੀ,
ਫਿਰ ਹੁਣ ਫਤਿਹ ਦੀ ਸਾਂਝੀ ਪਾਈਏ ਫਿਰ ਚਲੋ ਆਪਾਂ ਐਂ ਕਰਾਂਗੇ ਜਿਹੜਾ ਤੁਹਾਡਾ ਸੁਨੇਹਾ ਉਹ ਆਪਾਂ ਕੱਲ ਨੂੰ ਜਿਹੜਾ ਸਵੇਰ ਨੂੰ ਨਾ ਆਉਂਦੇ ਸਾਰ ਹੀ ਪਹਿਲਾਂ ਬਾਕੀ ਗੱਲਾਂ ਬਾਅਦ ਚ ਕਹਾਂਗੇ ਪਹਿਲਾਂ ਆਉਂਦੇ ਸਾਰ ਹੀ ਤੁਹਾਡਾ
ਸੁਨੇਹਾ ਆਪਾਂ ਇੱਕ ਗੱਲ ਕਰਨੀ ਚਾਹੁੰਦੇ
ਹਾਂ ਜੀ
ਸਿਸਟਮ ਦੇ ਨਾਲ ਜੇਕਰ ਚੱਲੀਏ ਨਾ ਸਿਸਟਮ ਦੇ ਨਾਲ
ਤੁਹਾਡਾ ਤੇ ਆਪਾਂ ਇਹ ਮੈਂ ਇਸ ਤਰ੍ਹਾਂ ਨਾ ਕਹੀ ਨਾ ਵੀ ਜਦੋਂ ਆਉਣੇ ਨਾ ਪਹਿਲਾਂ ਨਗਿੰਦਰ ਸਿੰਘ ਜੀ ਦਾ ਸੁਨੇਹਾ ਪੜ ਤਾਇਆ ਜੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਸੁਨੇਹਾ ਤਾਇਆ ਜੀ ਮੈਂ ਨਗਿੰਦਰ ਭਾਜੀ ਦਾ ਹੀ ਪੜ੍ਹਦਾ ਫਿਰ ਦੂਸਰੇ ਸਰੋਤਿਆਂ ਦੇ ਸ਼ੁਰੂ ਕਰਦਾ ਤੁਸੀਂ ਭਵਾ ਚੈੱਕ ਕਰ ਉਹ ਕਹਿੰਦੇ ਵੀ ਲੇਟ ਪੜਿਆ ਕਰ ਤੂੰ ਪਹਿਲਾਂ ਤੋਂ ਪੜ੍ਹਨਾ
ਮੋਦੀ ਦਾ ਪੜ੍ਹਨ ਸਭ ਤੋਂ ਰੱਬ ਵਰਗੇ ਸਰੋਤੀ ਹੈ ਕਿਉਂਕਿ
ਇਹ ਤਾਂ ਹੈ ਹੀ ਨਹੀਂ ਤੇ ਤੁਸੀਂ ਵੀ ਸਰੋਤੇ ਹੀ ਹੋ
ਮੈਂ ਤਾਂ ਥੋੜਾ ਘਰੇਲੂ ਬੰਦਾ ਹੈ ਜੀ ਝਾੜੂ ਦਾ ਰੱਖਦਾ
ਜਿਹਨੂੰ ਝਾੜੂ ਲਾਉਣ ਦੀ ਜਾਚ ਆ ਗਈ ਨਾ ਨਗਿੰਦਰ ਸਿੰਘ ਜੀ ਓਹਦਾ ਮਨ ਨੀਵਾਂ ਹੋ ਗਿਆ ਮੱਤ ਉੱਚੀ ਹੋ ਗਈ ਜੇ ਮੱਤ ਉੱਚੀ ਹੋ ਗਈ ਓਹਦੇ ਤੋਂ ਦੱਸੋ ਉੱਚਾ ਕੋਈ ਹੋਰ ਹੋ ਸਕਦਾ
ਪੱਤੇ ਸਾਰੇ ਖਿੱਚ ਖਿੱਚ ਕੇ ਪਿੱਛੇ ਕਵਰ ਕਰ ਰਹੇ ਪੈ ਜਾਂਦਾ ਉਹ ਵੀ ਉੱਥੋਂ ਬਟਨ ਖੋਲਿਆ ਰੈਸਟੋਰੈਂਟ ਪਾਠੀ ਡਾਕਟਰ ਨੀ ਪਾਉਂਦਾ ਸੀ
ਅੱਛਾ ਵਧੀਆ ਕੇ ਚੰਗੀ ਗੱਲ ਆ ਸਗੋਂ ਹੁਣ ਗਾਰੇ ਵਾਲੇ ਝਾੜੂ ਤੋਂ ਸਾਰੀ ਉਮਰ ਹੀ ਮਾਰਦੇ ਰਹੇ ਅਸੀਂ ਆਮ ਮਾਰਦੇ ਰਹੇ ਕੋ ਕੰਪਿਊਟਰ ਵਾਲੇ ਝਾੜੂ ਵੀ ਮਾਰਨ ਦਾ ਸਵਾਦ ਹੀ ਲੈਦਾ ਚੰਗੀ ਗੱਲ ਆ ਜੀ ਮੈਂ ਸਮਝਦਾ ਵੀ ਜੇ ਝਾੜੂ ਵੀ ਤੇ ਅਪਡੇਟ ਹੋਣਾ ਹੀ ਚਾਹੀਦੇ ਕਿ ਨਹੀਂ ਕਿ ਝਾੜੂ ਉਹ ਹੀ ਚੱਲੀ ਜਾਣ ਪੁਰਾਣੇ ਹੀ
ਬਾਕੀ ਮੈਂ ਫੋਟੋ ਭੇਜੀ ਇਹਦੀ ਮਸ਼ੀਨ ਘਰ ਕਰਤੀ ਉੱਥੇ ਬੰਦਾ ਕੱਲਾ ਹੀ ਹੈ ਕੋ ਕਰੀ ਜਾਂਦਾ
ਉਹ ਵੀ ਆਪਾਂ ਵੇਖ ਲੈਣੇ ਜੀ ਆਪਾਂ ਪ੍ਰੋਗਰਾਮ ਨਬੇੜ ਕੇ ਤੇ ਓਹੋ ਹੀ ਕਿਆ ਕਰਨੀਆਂ ਆਪਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਵੀਡੀਓ ਉਹ ਜੇ ਦੇਖਾਂਗੇ ਪੂਰੀਆਂ ਓਹਦੇ ਅਸੀਂ ਤੇ ਫਤਿਹ ਦੀ ਸਾਂਝ ਪਾਈਏ ਫਿਰ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਨਗਿੰਦਰ ਸਿੰਘ ਜੀ ਇਹਨਾਂ ਨੇ ਸਾਨੂੰ ਜਾਣਕਾਰੀ ਭਰਪੂਰ ਗੱਲਾਂ ਦੱਸੀਆਂ ਵੀ ਉਹ ਕਹਿੰਦੇ ਵੀ ਬੰਦੇ ਬਣ ਜਾਓ ਨਹੀਂ ਤੇ ਫੁੰਡੇ ਜਾਓਗੇ ਜੇ ਤੁਸੀਂ ਨਹੀਂ ਕੰਪਿਊਟਰ ਠੀਕ ਕੀਤਾ ਤਾਂ ਜੀ ਉਹ ਕੰਪਿਊਟਰ ਠੀਕ ਕਰ ਲਾਂਗੇ ਚਾਹ ਮੈਨੂੰ ਪੀ ਲੈਣੋ ਕਹਿੰਦੇ ਗੱਲ ਕਿਹੜੀ ਚੱਲੀ ਕਿਤੇ ਭੁੱਲ ਗਿਆ ਗੱਲ ਤਾਇਆ ਜੀ ਚੱਲਦੀ ਸੀ ਆਪਣੀ ਗੁਰਵਿੰਦਰ ਭਾਜੀ ਹੋਰ ਆਏ ਨੇ ਉਹਨਾਂ ਨਾਲ ਗੱਲਬਾਤ ਚੱਲਦੀ ਕਿੰਨੇ ਸਤਿ ਸ੍ਰੀ ਅਕਾਲ ਤਾਇਆ ਜੀ ਮੈਂਡੀ ਭਾਜੀ ਟੀਟੂ ਭਾਜੀ ਹਾਜ਼ਰੀ ਲਵਾ ਲਿਓ ਜੀ ਹਾਜ਼ਰੀ ਲੱਗ ਗਈ ਜੀ ਆਪਣੇ ਨਿਊਜ਼ੀਲੈਂਡ ਤੋਂ ਗੁਰਵਿੰਦਰ ਸਿੰਘ ਜੀ ਦੀ ਮਿਲ ਗਈ ਹਾਜ਼ਰੀ ਲਵਾ ਦੋ ਕਹਿੰਦੇ ਜੀ ਵਧੀਆ ਰਿਹਾ ਹੋਵੇਗਾ ਵੀਕਐਂਡ ਉਮੀਦ ਕਰਨੇ ਬਸ ਏਦਾਂ ਜੀ ਪ੍ਰਾਹੁਣੇ ਜੀ ਲੰਘ ਗਿਆ ਕਾਫੀ ਲੰਮਾ ਵੀਕਐਂਡ ਸੀ ਕਹਿੰਦੇ ਜੀ ਗਾਣਾ ਹਿੰਦੀ ਲਾ ਦਿਓ ਜੀ ਮੈਂਡੀ ਭਾਜੀ ਦੀ ਪਸੰਦ ਆ ਹਿੰਦੀ ਤੇ ਆਪਾਂ ਉਦਾਂ ਵੀ ਇੱਕ ਦੋ ਚਲਾਉਣੇ ਹੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ ਤੇ ਇੱਧਰ ਪ੍ਰਦੀਪ ਦੂਰ ਸਾਹਿਬ ਕਹਿੰਦੇ ਜੀ ਮੇਰਾ ਗਾਣਾ ਵੀ ਚਲਾ ਦਿਓ ਜ਼ਰੂਰ ਸੁਣਾਵਾਂਗੇ ਭਾਜੀ ਤੁਹਾਡਾ ਗਾਣਾ ਹੀ ਅੱਗੇ ਆਪਾਂ ਚਲਾਉਣ ਜਾ ਰਹੇ ਹਾਂ ਤੇ ਪ੍ਰੇਮ ਭਾਜੀ ਕਹਿੰਦੇ ਜੀ ਐਪ ਜਿਹੜੀ ਆ ਉਹ ਅਪਡੇਟ ਹੋ ਗਈ ਆ ਹੁਣ ਜਾਊਗੇ ਅਪਡੇਟ ਨਗਿੰਦਰ ਸਿੰਘ ਜੀ ਤਾਂ ਹੋ ਜਾਣੀ ਹਲੇ ਅਪਡੇਟ ਉਹਨਾਂ ਦੀ ਉਹਨਾਂ ਵਾਲੀ ਹੋਣੀ ਅਪਡੇਟ ਆ ਜੀ ਤਾਇਆ ਜੀ ਉਹਨਾਂ ਦੀ ਬੇਬੀ ਅਪਡੇਟ ਹੋਣ ਵਾਲੀ ਮੈਂ ਇੱਕ ਵਾਰੀ ਚੈੱਕ ਕਰ ਲੈਣਾ ਕੀ ਸਮੱਸਿਆ ਹੈਗੀ ਆ ਤੇ ਉਹਦੇ ਬਾਰੇ ਮੈਂ ਬਾਅਦ ਚ ਆਫ ਦੀ ਰਿਕਾਰਡ ਗੱਲਬਾਤ ਨਗਿੰਦਰ ਭਾਈ ਨਾਲ ਕਰਕੇ ਪੁੱਛਣਾ ਕੀ ਸਮੱਸਿਆ ਹੈ ਚਲੋ ਪਿਤਾ ਜੀ ਇੱਧਰ ਗੀਤ ਦੀਆਂ ਜਿਹੜੀਆਂ ਫਰਮਾਇਸ਼ਾਂ ਜਿੱਦਾਂ ਜਿੱਦਾਂ ਆਪਾਂ ਨੂੰ ਆਈਆਂ ਉਸੇ ਤਰੀਕੇ ਨਾਲ ਆਪਾਂ ਸੁਣਾ ਦਿੰਦੇ ਲਓ ਫਿਰ ਗੀਤ ਆਪਾਂ ਸੁਣਦੇ ਹਾਂ ਜੀ ਸ਼ੇਰਾ ਬੋਹੜ ਵਾਲੀ ਆ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਆਪਾਂ ਸੁਣ ਲੈਂਦੇ ਹਾਂ ਉਸ ਤੋਂ ਬਾਅਦ ਤੂਰ ਭਾਜੀ ਦੀ ਪਸੰਦ ਆ ਗੀਤ, ਉਹ ਵੀ ਆਪਾਂ ਚਲਾਵਾਂਗੇ। ਚੱਲ ਆ ਫਿਰ ਮੇਰਾ ਬੋਲ। ਜੀ ਬਹੁਤ ਹੀ ਖੂਬਸੂਰਤ ਗੀਤ ਸ਼ੇਰਾ ਬੋੜਵਾਲੀਆ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਜੀ। ਵਾਕਿਆ ਬੜਾ ਮਕਬੂਲ ਰਿਹਾ ਕਿਸੇ ਸਮੇਂ ਦੇ ਵਿੱਚ ਇਹ ਗੀਤ, ਤਾਂ ਗੀਤ ਹੈ ਹੀ ਬੜਾ ਵਧੀਆ ਤੇ ਹੈ ਬੜਾ ਸੋਹਣਾ, ਮੈਂ ਵੀ ਸੁਣਿਆ ਇਹ ਗੀਤ ਚੰਗਾ। ਤੇ ਲਓ ਫਿਰ ਤਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਰਾਜ ਭਾਜੀ ਕਹਿੰਦੇ ਆ, ਲਓ ਜੀ ਅੱਗੇ ਰਾਜ ਭਾਜੀ ਕੈਲੀਫੋਰਨੀਆ ਵਾਲੇ ਵੀ ਆਏ ਨੇ, ਕਹਿੰਦੇ ਤਾਂ ਜੀ ਉਹਨਾਂ ਨਾਲ ਗੱਲਬਾਤ ਆਪਾਂ ਕਰਨੇ ਆ। ਕਹਿੰਦੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਜੀ ਮੈਂ ਸਾਰਿਆਂ ਨੂੰ ਰਿਕਮੈਂਡ ਕਰਨਾ ਕਿ ਕਿਸਮਤ 2 ਫਿਲਮ ਜ਼ਰੂਰ ਆਪਣੇ ਪਰਿਵਾਰ ਨਾਲ ਆਣ ਕੇ ਦੇਖੋ, ਕਿਉਂਕਿ ਇਹ ਫਿਲਮ ਬਹੁਤ ਹੀ ਵਧੀਆ ਫਿਲਮ ਆ। ਕਹਿੰਦੇ ਜੀ ਪਹਿਲੀ ਕਿਸਮਤ ਦੀ ਤਰ੍ਹਾਂ, ਕਹਿੰਦੇ ਜੀ ਬੜੀ ਇਮੋਸ਼ਨਲ ਫਿਲਮ ਆ ਤੇ ਜਿਸ ਨੇ ਮੈਨੂੰ ਕਾਫੀ ਰਵਾਇਆ ਵੀ ਆ। ਤੇ ਭਾਜੀ ਬਹੁਤ ਹੀ ਪਿਆਰੀ ਜਿਹੜੀ ਆ ਫਿਲਮ ਵਾਕਿਆ ਹੀ ਹੈ, ਤੇ ਤੁਹਾਡਾ ਜਿਹੜਾ ਸੁਨੇਹਾ ਮੈਂ ਐਮੀ ਵਿਰਕ ਤੱਕ ਵੀ ਪਹੁੰਚਦਾ ਕਰ ਦਿੱਤਾ। ਉਮੀਦ ਹੈ ਕਿ ਉਹਨਾਂ ਨੂੰ ਵੀ ਇਹ ਗੱਲ ਖੁਸ਼ੀ ਦੇਵੇਗੀ ਕਿ ਤੁਸੀਂ ਇਸ ਫਿਲਮ ਨੂੰ ਲਾਈਕ ਕੀਤਾ, ਪਸੰਦ ਕੀਤਾ। ਤਾਂ ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰ ਸਤਿਕਾਰ ਦੇਣ ਦੇ ਲਈ। ਲਓ ਜੀ ਅੱਗੇ ਆਪਾਂ ਪ੍ਰੋਗਰਾਮ ਦੇ ਵਿੱਚ ਜੋਗੇ ਲਬਾਣੇ ਭਾਜੀ ਨੂੰ ਸ਼ਾਮਲ ਕਰਨੇ ਆ। ਕਹਿੰਦੇ ਜੀ ਚਾਹ ਤਾਏ ਜੀ ਨੂੰ ਭੇਜ ਦਿਓ। ਉਹ ਬੋਲਿਆ ਤੇਰੇ ਸ਼ਾਵਾ ਯੋਗੇ, ਯੋਗਾ ਵੀ ਹਟਦਾ ਨੀ, ਤਾਲਿਆਂ ਵੀ ਟਲਦਾ ਨੀ, ਯੋਗਾ ਇਹਨੂੰ ਮੇਰੇ ਵੀਰੇ ਯੋਗਾ 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 ਚਾਹ ਯੋਗਾ ਆ ਯੋਗਾ ਚਾਹ ਯੋਗਾ ਹੈ ਨੂੰ ਬੇਇੱਜ਼ਤੀ ਕਰਨਾ ਯੋਗੇ ਦਾ ਚਾਹ ਯੋਗਾ ਦਿੱਤਾ ਆ ਯੋਗਾ ਵਿਚਾਰਾ ਤਾਂ ਸਾਰੀ ਜਿਹੜੀ ਕੀ ਕੰਮ ਦਾ ਹੋ। ਲਓ ਵੀ ਤਾਜੀ ਇਹਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਵੀ ਕਰਨੇ ਆ ਤੇ ਅਗਲਾ ਗੀਤ ਜਿਹੜਾ ਉਹ ਲੰਬੀ ਜੁਦਾਈ ਆਪਾਂ ਸੁਣਾ ਦਿੰਦੇ ਆ, ਫਿਰ ਨਾਲ ਦੀ ਨਾਲ ਬਾਕੀ ਗੀਤ ਵੀ ਆਪਾਂ ਸੁਣਾਵਾਂਗੇ। ਤੇ ਦਰਤੂਰ ਸਾਹਿਬ ਦੀ ਪਸੰਦ ਦਾ ਗੀਤ ਜਿਹੜਾ ਉਹ ਲੰਬੀ ਜੀ ਦਾ ਰੇਸ਼ਮਾ ਦੀ ਆਵਾਜ਼ ਦੇ ਵਿੱਚ ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ ਜੀ। ਤੇ ਫਿਰ ਕੱਲ ਨੂੰ ਪਿਆਰੇ ਦੋਸਤੋ ਮਿਲਾਂਗੇ ਜਿਹੜੇ ਰਹਿੰਦੇ ਗੀਤ ਆ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਸੁਣਾ ਸਕੀਏ। ਜੇ ਰਹਿ ਗਏ ਤਾਂ ਕੱਲ ਨੂੰ ਸ਼ੁਰੂਆਤ ਦੇ ਵਿੱਚ ਜ਼ਰੂਰ ਸੁਣਾਵਾਂਗੇ।
मन मेरे गुर की सिख सुनिज हर का नाम सदा सुखदाता सहजे हर रस बीज। गुरु प्यारियो हरमन रेडियो ऑस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोती साहिब जा स्मार्ट डिवाइस दी गुरबाणी ऐप राही ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ करीब 1 साल विच गुरु दे पूर्ण दर्शन कर लवोगे। वाहिगुरु जी का खालसा, वाहिगुरु जी की फतेह।
ਰੀਦੀ ਚਲੀਏ ਫਰਨੀਚਰ ਵੇਖਣ।
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ। ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੌਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਉਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਾ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਜਿਵੇਂ ਛੱਡ ਦੋਸਤੀ ਤੂੰ ਵੀ ਜਾਏਗਾ
ਨਹੀਂ ਜੇ ਦੋਸਤੀ ਅਸੀਂ ਮੁੰਡੇ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਸਾਰੀ ਉਮਰ ਨਹੀਂ ਛੱਡਣਾ ਹੁੰਦਾ ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਛੱਡਣਾ ਹੁੰਦਾ
ਐਮੀ ਵਿਰਕ ਤੇ ਸਗੁਨ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ ਕਿਸਮਤ 2 23rd ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ
ਮੇਰਾ ਪਿਆਰ ਮਰਦਾ ਮਰ ਜੇ ਪਰ ਉਹਦਾ ਪਿਆਰ ਨਹੀਂ ਮੰਨਣਾ ਚਾਹੀਦਾ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਤੇਰਾ ਤਾਵੀਜ਼ ਜੰਨਤ ਹੈ ਤੇਰਾ